ਸ੍ਰੀ ਵਾਹਿਗੁਰੂ ਸਾਹਿਬ ਜੀਓ, ਪਰ ਰੇ ਛੁਟੇ ਨਿਸ਼ਾਨ ਅਗਾਰੀ, ਮਨ ਹੋ ਘਟਾ ਕੀ ਘਨ ਅਗਵਾਰੀ। ਪਰ ਰੇ ਛੁਟੇ ਨਿਸ਼ਾਨ ਅਗਾਰੀ, ਮਨ ਹੋ ਘਟਾ ਕੀ ਘਨ ਅਗਵਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ, ਪਰਮ ਸਨਮਾਨਯੋਗ ਗੁਰੂ ਖਾਲਸਾ ਸਾਹਿਬ ਸੰਗਤ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਉਹਨਾਂ ਦੇ ਦੱਸੇ ਸਰੂਪ, ਦਸਾਂ ਪਾਤਸ਼ਾਹੀਆਂ ਦੇ ਆਤਮ ਜੋ ਸਰੂਪ, ਜੋਗੋ ਜੋਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ ਜੀ। ਪਿਛਲੇ ਪੈਰ ਦੇ ਸੰਗਤ ਦੀਵਾਨਾਂ ਦੀ ਪ੍ਰਾਰੰਭਤਾ ਹੋਈ, ਰਹਿਰਾ ਸਾਹਿਬ ਜੀ ਦੇ ਪਾਠ ਗੁਰੂ ਸਵਾਰਿਆਂ ਤੋਂ ਆਪ ਜੀ ਨੇ ਸਰਵਣ ਕੀਤੇ, ਆਪਣੇ ਸਵਾਸ ਸਫਲੇ ਕੀਤੇ ਹਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ, ਜੋ ਪਾਵਨ ਪਵਿੱਤਰ ਜੀਵਨ ਆਪ ਜੀ ਰੋਜ਼ ਸਰਵਣ ਕਰਦੇ ਹੋ। ਅੱਜ ਵੀ ਜਿਵੇਂ ਮਹਾਰਾਜ ਕਿਰਪਾ ਕਰਦੇ ਨੇ, ਆਓ ਮਨਾਂ ਦੀਆਂ ਬਿਰਤੀਆਂ ਕਾਗਰ ਕਰਕੇ ਸਰਧਾ ਭਾਵਨਾ ਨਾਲ ਗੁਰੂ ਸਾਹਿਬ ਜੀ ਦੇ ਕੌਤਕ ਸਰਵਣ ਕਰੀਏ ਜੀ। ਜੋ ਪ੍ਰਸੰਗ ਆਪ ਜੀ ਨੇ ਕੱਲ ਸਰਵਣ ਕੀਤਾ, ਤੇ ਇਸ ਵਿੱਚ ਸਾਰੇ ਪਹਾੜੀ ਰਾਜਿਆਂ ਨੇ ਸਾਧ ਸੰਗਤ ਜੀ ਮਿਲ ਕੇ ਮਹਾਰਾਜ ਜੀ ਤੇ ਹੱਲਾ ਬੋਲ ਦਿੱਤਾ ਹੈ। ਇੱਕ ਚਿੱਠੀ ਲਿਖੀ ਸੀ, ਉਸਦਾ ਜਵਾਬ ਸਤਿਗੁਰੂ ਜੀ ਨੇ ਦੇ ਦਿੱਤਾ। ਉਹ ਦੇਖ ਕੇ ਸਾਧ ਸੰਗਤ ਜੀ ਹੁਣ ਸਾਰੇ ਚੱਲ ਪਏ ਨੇ ਅਨੰਦਪੁਰ ਸਾਹਿਬ ਵੱਲ ਨੂੰ। ਚੜ੍ਹਾਈ ਕਰ ਦਿੱਤੀ ਪਹਾੜੀ ਰਾਜਿਆਂ ਨੇ, ਜਿਹੜੇ ਗੁਜਰਾਂ ਦੇ ਪਿੰਡ ਨੇ ਗੁਰੂ ਸਾਹਿਬ ਨਾਲ ਈਰਖਾ ਕਰਦੇ ਸਾਧ ਸੰਗਤ ਜੀ, ਉਹਨਾਂ ਨੂੰ ਵੀ ਸਾਰਿਆਂ ਨੂੰ ਸੱਦ ਲਿਆ। ਬਾਕੀ ਪਿੰਡਾਂ ਦੇ ਜਿਹੜੇ ਵਹੀਰ ਸੀ, ਉਹ ਵੀ ਇਹਨਾਂ ਨੇ ਆਪ ਨਾਲ ਲੈ ਲਈ। ਬਹੁਤ ਵੱਡੀ ਗਿਣਤੀ ਵਿੱਚ ਫੌਜ ਲੈ ਕੇ ਸਾਧ ਸੰਗਤ ਜੀ ਭੀਮ ਚੰਦ ਦੀ ਅਗਵਾਈ ਵਿੱਚ ਸਾਰੇ ਪਹਾੜੀ ਰਾਜੇ ਅਨੰਦਪੁਰ ਸਾਹਿਬ ਦੇ ਧਾਵਾ ਬੋਲਣ ਲੱਗੇ ਹਨ। ਇੱਥੋਂ ਤੱਕ ਪ੍ਰਸੰਗ ਆਪ ਜੀ ਨੇ ਪਹਿਲਾਂ ਸਰਵਣ ਕੀਤਾ ਹੈ। ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਆ, ਉਹ ਸਰਧਾ ਭਾਵਨਾ ਨਾਲ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ। ਗੁਰੂ ਸਾਹਿਬ ਜੀ ਦੇ ਸਾਧ ਸੰਗਤ ਜੀ ਪਾਵਨ ਪਵਿੱਤਰ ਜੀਵਨ ਦੀ ਕਥਾ ਹੈ, ਇਤਿਹਾਸ ਦੀ ਕਥਾ ਦਾ ਸਾਧ ਸੰਗਤ ਜੀ ਇੱਕ ਅੰਗ ਇਹ ਹੁੰਦਾ ਵੀ ਜੇ ਤਾਂ ਇਹਨੂੰ ਆਪਾਂ ਰੋਜ਼ ਸੁਣਾਂਗੇ ਤੇ ਫਿਰ ਤਾਂ ਰੋਜ਼ ਸੁਣਨ ਵਾਲਾ 5 ਮਿੰਟ ਵੀ ਲੇਟ ਨਹੀਂ ਹੋ ਸਕਦਾ। ਜੇ ਕਿਸੇ ਕਾਰਨ ਹੋ ਜੇ ਤੇ ਉਹਦੀ ਜਾਨ ਨੂੰ ਸਾਧ ਸੰਗਤ ਜੀ ਖੋ ਪੈਂਦੀ, ਪਰ ਜਿਹਨੇ ਕਦੀ ਕਦੀ ਆਣ ਕੇ ਬੈਠਣਾ ਹੋਏ ਉਹਦੇ ਪੱਲੇ ਕੁਝ ਨਹੀਂ ਪੈਂਦਾ ਵੀ ਇਹ ਕੀ ਆਖੀ ਜਾਂਦੇ ਆ। ਇਹਨੂੰ ਲੜੀਵਾਰ ਸਾਧ ਸੰਗਤ ਜੀ ਸੁਣਨਾ ਪੈਂਦਾ ਵੀ ਕਿਵੇਂ ਕਿਵੇਂ ਮਹਾਰਾਜ ਜੀ ਨੇ ਧਰਤੀ ਨੂੰ ਪਵਿੱਤਰ ਕੀਤਾ, ਕਿੱਥੇ ਕਿੱਥੇ ਚਰਨ ਪਾਏ, ਕੀ ਕੀ ਉਹਨਾਂ ਦੇ ਜੀਵਨ ਦੇ ਕੌਤਕ ਸਨ। ਸੋ ਸਾਰੇ ਗੁਰਮੁਖ ਪਿਆਰੇ ਰੋਜ਼ ਆਉਣ ਵਾਲੇ ਆ, ਆਓ ਮਨਾਂ ਦੀਆਂ ਬਿਰਤੀਆਂ ਇਕਾਗਰ ਕਰੀਏ, ਸਰਧਾ ਭਾਵਨਾ ਨਾਲ ਕਲਗੀਧਰ ਪਾਤਸ਼ਾਹ ਜੀ ਦੀ ਵਡਿਆਈ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਹਰ ਰੇ ਛੁਟੇ ਨਿਸ਼ਾਨ ਅਗਾਰੇ,
ਸਿੰਘ ਜੀ ਪਹਾੜੀ ਰਾਜਿਆਂ ਦੀ ਫੌਜ ਚੱਲ ਪਈ ਆ ਅਨੰਦਪੁਰ ਸਾਹਿਬ ਵੱਲ ਨੂੰ, ਤੇ ਸਾਰੇ ਰਾਜੇ ਉਹਨਾਂ ਦੀ ਵੱਖਰੀ ਵੱਖਰੀ ਫੌਜ, ਵੱਖਰੇ ਵੱਖਰੇ ਉਹਨਾਂ ਦੇ ਫਰਲੇ, ਉਹਨਾਂ ਦੇ ਨਿਸ਼ਾਨ ਹਨ। ਆਪੋ ਆਪਣੀ ਫੌਜ ਦੇ ਅੱਗੇ ਆਪੋ ਆਪਣੇ ਰਾਜਿਆਂ ਦੇ ਨਿਸ਼ਾਨ ਝੂਲ ਰਹੇ ਹਨ ਜੀ।
ਮਨ ਘਟਾ ਕੇ ਘਨ ਅਗਵਾਰੇ,
ਐਵੇਂ ਸਮਝ ਲਓ ਵੀ ਜਿਵੇਂ ਬੱਦਲ ਦੀ ਘਟਾ ਚੜ ਕੇ ਆਈ ਹੋਵੇ, ਤੇ ਏਦਾਂ ਫੌਜ ਵੱਡੀ ਗਿਣਤੀ ਚ ਆਇਆ ਤੇ ਉਹ ਫਰਲੇ ਏਦਾਂ ਅਗਵਾਈ ਕਰਦੇ ਜਿਵੇਂ ਹਵਾ ਬੱਦਲ ਦੇ ਅੱਗੇ ਚੱਲਦੀ ਹੋਵੇ।
ਰਣ ਸਿੰਘੇ ਗਨ ਢੋਲ ਵਜਾਏ,
ਬਹੁਤ ਸਾਰੇ ਰਣ ਸਿੰਘੇ ਵੱਜੇ ਤੇ ਢੋਲਾਂ ਉੱਤੇ ਸਾਧ ਸੰਗਤ ਜੀ ਚੋਟਾਂ ਪਈਆਂ, ਨਗਾਰੇ ਵੱਜੇ ਹਨ।
ਬਲਖ ਤਫੰਗਣ ਕੀ ਚਲਵਾਏ,
ਏਦਾਂ ਚੱਲਦੇ ਆਉਂਦੇ ਸਾਧ ਸੰਗਤ ਜੀ, ਕਿਤੇ ਕਿਤੇ ਬੰਦੂਕਾਂ ਦੀਆਂ ਗੋਲੀਆਂ ਚਲਾਉਂਦੇ ਆਉਂਦੇ ਹਨ।
ਗੁਜਰ ਜਾਤ ਹਜ਼ਾਰ ਨਰਾਊ,
ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਗੁਜਰ ਸਨ ਉਹਨਾਂ ਪਿੰਡਾਂ ਵਿੱਚ ਰਹਿੰਦੇ, ਉਹਨਾਂ ਦਾ ਜਿਹੜਾ ਰਾਜਾ ਸੀ ਗੁਜਰਾਂ ਦਾ, ਜਿਹੜਾ ਆਗੂ ਬੰਦਾ ਸੀ,
ਨਾਮ ਕਹੇ ਜਮਤੁੱਲਾ ਭਾਊ,
ਉਹਦਾ ਨਾਮ ਸਾਧ ਸੰਗਤ ਜੀ ਜਮਤੁੱਲਾ ਭਾਊ ਸੀ, ਉਹਨੂੰ ਜਮਤੁੱਲਾ ਭਾਊ ਕਹਿੰਦੇ ਸਨ, ਜਿਹੜਾ ਗੁਜਰਾਂ ਦਾ, ਜਿਹੜੇ ਗੁਰੂ ਸਾਹਿਬ ਨਾਲ ਈਰਖਾ ਕਰਦੇ ਸਨ ਉਹਨਾਂ ਦਾ ਜਿਹੜਾ ਆਗੂ ਬੰਦਾ ਸੀ।
ਸੋ ਪੈਦਲ ਕੀ ਭਇਆ ਅਗਾਰੀ,
ਕਹਿੰਦੇ ਉਹਨੇ ਗੁਜਰਾਂ ਦੀ ਬਹੁਤ ਵੱਡੀ ਭੀੜ ਇਕੱਠੀ ਕਰ ਲਈ ਪਿੰਡਾਂ ਵਿੱਚੋਂ, ਤੇ ਜਮਤੁੱਲਾ ਭਾਊ ਪੈਦਲ ਹੀ ਚੱਲ ਪਿਆ ਇਹਨਾਂ ਪਹਾੜੀ ਰਾਜਿਆਂ ਨਾਲ ਮਹਾਰਾਜ ਜੀ ਨਾਲ ਲੜਨ ਵਾਸਤੇ।
ਵਰਛੀ ਸੇਲੇ ਸਾਂਗ ਕਟਾਰੀ,
ਕਿਸੇ ਦੇ ਹੱਥ ਚ ਵਰਛੀ, ਕਿਸੇ ਦੇ ਸੇਲਾ, ਕਿਸੇ ਦੇ ਸਾਂਗ, ਕਿਸੇ ਦੇ ਕਟਾਰੀ ਹੈ ਜੀ।
ਸੋਮਰ ਤਰਵਾਰਨ ਗਏ ਢਾਲੇ,
ਕਈਆਂ ਨੇ ਵਰਛੇ ਫੜੇ, ਕਈਆਂ ਤਲਵਾਰਾਂ ਤੇ ਢਾਲਾਂ ਫੜੀਆਂ ਹੋਈਆਂ ਹਨ।
ਗੁਜਰ ਰੰਗਰ ਬ੍ਰਿੰਦ ਕੁਚਾਲੇ,
ਜਿਹੜਾ ਖੋਟੀ ਚਾਲ ਵਾਲੇ, ਖੋਟੀ ਮਾਤ ਵਾਲੇ ਜਿਹੜੇ ਰੰਗੜ ਤੇ ਗੁਜਰ ਹਨ, ਉਹ ਵੀ ਸਾਧ ਸੰਗਤ ਜੀ ਰਲ ਗਏ ਇਹਨਾਂ ਖੋਟੀ ਮਾਤ ਵਾਲੇ ਪਹਾੜੀਆਂ ਨਾਲ।
ਸ਼ੇਰ ਗਵਾਰਨ ਅਦਕ ਬਟੋਰੀ,
ਇਹ ਕਹਿੰਦੇ ਨੇ ਪਿੰਡਾਂ ਦੀ ਸ਼ੇਡ ਵੀ ਬਹੁਤ ਸਾਰੀ ਇਕੱਠੀ ਕਰਕੇ ਨਾਲ, ਜਦੋਂ ਏਦਾਂ ਸਾਧ ਸੰਗਤ ਜੀ ਚੱਲ ਪਵੇ ਲੜਾਈ ਦਾ ਕੰਮ, ਤੇ ਪਿੰਡਾਂ ਵਿੱਚੋਂ ਸ਼ੇਰ, ਜਿਵੇਂ ਕੋਈ ਸਾਧ ਸੰਗਤ ਜੀ ਡਾਕੂ ਪੈ ਜਾਣ ਪਿੰਡ ਵਿੱਚ, ਚੋਰ ਪੈ ਜਾਣ, ਤੇ ਪਿੰਡ ਚੋਂ ਸ਼ੇਰ ਨਿਕਲ ਕੇ ਮਗਰ ਪੈ ਜਾਂਦੀ, ਏਦਾਂ ਪਿੰਡਾਂ ਦੀ ਸ਼ੇਡ ਵੀ ਨਾਲ ਲੈ ਲਈ ਹੈ।
ਅੱਗੇ ਚੱਲਿਓ ਅਨੰਦਪੁਰ ਓਰੀ,
ਏਦਾਂ ਸਾਧ ਸੰਗਤ ਜੀ ਹੁਣ ਅੱਗੇ ਅਨੰਦਪੁਰ ਸਾਹਿਬ ਵੱਲ ਨੂੰ ਚੱਲ ਪਏ ਹਨ। ਸਾਰੀ ਪਿੰਡਾਂ ਦੀ ਵਹੀਰ, ਗੁਜਰਾਂ ਦੇ, ਰੰਗੜਾਂ ਦੇ ਸਾਰੇ ਪਿੰਡ, ਸਾਰੇ ਪਹਾੜੀ ਰਾਜਿਆਂ ਦੀ ਫੌਜ ਜੋ ਹੈ।
22 ਧਾਰਨ ਨਰ ਗਰਮੀਨ,
ਇਹ ਸਾਧ ਸੰਗਤ ਜੀ 22 ਧਾਰ ਦੇ ਸਾਰੇ ਜਿਹੜੇ ਹੰਕਾਰੀ ਰਾਜੇ ਹਨ।
ਕੱਲੀ ਸੰਗ ਜਿਨ ਕੀ ਗਿਣਤੀ ਨਾ,
ਕਹਿੰਦੇ ਕਿੰਨੀ ਕੁ ਸਾਧ ਸੰਗਤ ਜੀ ਹੁਣ ਫੌਜ ਤੇ ਪਿੰਡਾਂ
ਦੇ ਲੋਕ ਚੱਲੇ ਨੇ ਅਨੰਦਪੁਰ ਸਾਹਿਬ ਵੱਲ ਨੂੰ, ਕੋਈ ਗਿਣਤੀ ਮਿਣਤੀ ਨਹੀਂ ਰਹੀ ਜੀ।
ਕਲਮ ਲਾਟ ਪੈਦਲ ਦਲ ਵੀ ਰੰਗਾ,
ਬੜਾ ਰੌਲਾ ਪੈ ਰਿਹਾ ਸਤਸੰਗ ਜੀ। ਕੋਈ ਦਲ ਘੋੜਿਆਂ ਦਾ ਵਾ, ਕੋਈ ਹਾਥੀਆਂ ਦਾ ਦਲ, ਕੋਈ ਪੈਦਲ ਦਲ, ਬੜਾ ਸ਼ੋਰ ਇੰਨਾ ਜ਼ਿਆਦਾ ਵੀ ਸੁਣਦਾ ਹੀ ਕੁਝ ਨਹੀਂ ਹੈ।
ਚਮਕੇ ਅਯੁੱਧ ਪਰਿਓ ਬਹੀਰੰਗਾ,
ਬਹੁਤ ਚਮਕਦੇ ਹੋਏ ਸ਼ਸਤਰ ਹੱਥਾਂ ਵਿਚ ਸਾਰੀ ਬਹੀਰ ਨੇ ਫੜੇ ਹੋਏ ਹਨ।
ਔਰ ਤਜ ਕੇ ਕਹਿਲੂਰ ਨਿਰਪਣ ਕੀ ਨਸਿਆ ਸਵਾਰੀ,
ਕਹਿੰਦੇ ਏਦਾਂ ਸਤਸੰਗ ਜੀ ਕਹਿਲੂਰ ਤੋਂ ਨਿਕਲ ਕੇ ਤੇ ਸਵਾਰੀ ਕੀਤੀ ਸਾਰੀਆਂ ਸਵਾਰੀਆਂ ਉੱਤੇ ਇਹਨੇ ਭੀਮ ਚੰਦ ਨੇ ਤੇ ਹੋਰ ਰਾਜਿਆਂ ਨੇ।
ਬੋਹਰੇ ਧਰੇ ਨਿਸ਼ਾਨ ਸ਼ੋਰ ਫਰਰੇ ਇੱਕ ਬਾਰੀ,
ਏਦਾਂ ਬਹੁਤ ਸਾਰੇ ਸਤਸੰਗ ਜੀ ਨਿਸ਼ਾਨ ਝੁੱਲੇ ਤੇ ਫਰਲੇ ਝੁੱਲੇ ਹਨ, ਕਿਉਂਕਿ ਰਾਜੇ ਬਹੁਤ ਨੇ, ਫੌਜਾਂ ਬਹੁਤ ਹਨ।
ਭੀਮ ਚੰਦ ਅਸਵਾਰ ਖੜਗ ਗਾਤਰ ਤਿੰਨ ਪਾਏ ਅੰਗਾ,
ਕਹਿੰਦੇ ਭੀਮ ਚੰਦ ਨੇ ਸਤਸੰਗ ਜੀ ਘੋੜੇ ਦੀ ਸਵਾਰੀ ਕੀਤੀ ਆ ਤੇ ਆਪਣੇ ਗਲ ਉਹਨੇ ਵੀ ਇੱਕ ਖੜਗ ਪਾਈ ਬੜੀ ਤਿੱਖੀ।
ਢਾਲ ਢਾਲ ਨਿਜ ਕੰਧ ਪਲੀ ਬਿਦਸੋ ਲਟਕਾਏ ਅੰਗਾ,
ਤੇ ਆਪਣੇ ਮੋਢੇ ਨਾਲ ਸਤਸੰਗ ਜੀ ਉਹਨੇ ਇੱਕ ਢਾਲ ਵੀ ਬੱਧੀ ਹੋਈ ਦੋਵਾਂ ਮੋਢਿਆਂ ਨਾਲ ਪਿੱਠ ਪਿੱਛੇ ਤੇ ਘੋੜੇ ਤੇ ਸਵਾਰ ਹੈ ਭੀਮ ਚੰਦ।
ਕਾਰ ਅਗਰ ਉਧਰ ਜਮ ਧਰ ਧਰੀ ਉਤਸਾਹਤ ਪ੍ਰਸਥਾਨ,
ਆਪਣੇ ਪੇਟ ਉੱਤੇ ਉਹਨੇ ਕਮਰ ਕੱਸਾ ਲਾਇਆ ਭੀਮ ਚੰਦ ਨੇ, ਤੇ ਕਮਰ ਕੱਸੇ ਦੇ ਵਿੱਚ ਪੇਟ ਦੇ ਸਾਹਮਣੇ ਕਰਕੇ ਇੱਕ ਬੜੀ ਤਿੱਖੀ ਕਟਾਰ ਟੰਗੀ ਹੋਈ ਹੈ।
ਸਭ ਬੱਜੀ ਬੰਬ ਧੁੰਦ ਬਨਕ ਲੜਨ ਹੇਤ ਚਿਤ ਚੌਂਕ ਲੈ,
ਏਦਾਂ ਜਦੋਂ ਬੜੇ ਚਾਅ ਨਾਲ ਲੜਨ ਵਾਸਤੇ ਤੁਰੇ ਤੇ ਨਗਾਰਿਆਂ ਉੱਤੇ ਬੜੀਆਂ ਚੋਟਾਂ ਪਈਆਂ ਹਨ ਜੀ।
ਅਮਰੀ ਚਲਿਓ ਕਟੋਚ ਚੌਂਪ ਚੰਚਲ ਬਹੁ ਬਾਜੇ,
ਇਸੇ ਤਰ੍ਹਾਂ ਜਿਹੜਾ ਕਟੋਚੀਆ ਰਾਜਾ ਸੀ ਸਤਸੰਗ ਜੀ, ਉਹ ਵੀ ਬੜੇ ਆਪਣੇ ਬਲੀ ਸੋਹਣੇ ਘੋੜੇ ਉੱਤੇ ਸਵਾਰ ਹੋਇਆ ਹੈ।
ਜਿਸ ਕੇ ਤਨ ਬਲੇ ਅਦਕ ਮਨ ਹੋ ਫਾਂਦ ਨਟ ਬਾਜੇ,
ਇਹਦੇ ਕਟੋਚੀਏ ਦੇ ਕੋਲ ਜਿਹੜਾ ਘੋੜਾ ਸੀ ਬੜਾ ਸਤਸੰਗ ਜੀ ਉੱਚੀ ਨਸਲ ਦਾ ਤੇ ਬੜਾ ਤੇਜ ਬਲ ਵਾਲਾ ਸੀ, ਕਹਿੰਦੇ ਏਦਾਂ ਨੱਚਦਾ ਸੀ ਜਿਵੇਂ ਬਾਜੀਗਰ ਬਾਜੀ ਪਾਉਂਦਾ ਹੋਵੇ।
ਖੜਗ ਸਿਪਰ ਕਟ ਕਸਤ ਤੁਰਮ ਤਬ ਤੂਰਨ ਬਾਜੇ,
ਕਹਿੰਦੇ ਇਹਨੇ ਵੀ ਸਤਸੰਗ ਜੀ ਖੜਗ ਤੇ ਢਾਲ ਆਪਣੇ ਹੱਥ ਵਿਚ ਫੜੀ ਆਇਆ ਤੇ ਜਦੋਂ ਤੁਰੀਆਂ ਵੱਜੀਆਂ ਹਨ ਤੁਰਨ ਲੱਗਿਆ ਤਾਂ
ਬਾਜੀ ਬਾਜੀ ਬੇਰ ਲੜਿਓ ਜਬ ਗਾਰੇ ਬਾਜੇ,
ਇਹ ਜਿਹੜਾ ਕਟੋਚੀਆ ਸਤਸੰਗ ਜੀ ਪਹਿਲਾਂ ਕਈ ਲੜਾਈਆਂ ਲੜ ਚੁੱਕਾ ਹੈ, ਏਦਾਂ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਇਹਨੇ ਕਈਆਂ ਜੰਗਾਂ ਵਿਚ ਭਾਗ ਲਿਆ ਤੇ ਬੜਾ ਬਹਾਦਰ ਮੰਨਿਆ ਜਾਂਦਾ ਇਹ।
ਹੇਮ ਭੂਪ ਕਾਂਗੜੀ ਕੋ ਬਲੀ ਭਾਥਾ ਸਾਥਕ ਤੰਗ,
ਸੋ ਏਦਾਂ ਹੀ ਸਤਸੰਗ ਜੀ ਕਾਂਗੜੇ ਦਾ ਜਿਹੜਾ ਰਾਜਾ ਉਹ ਵੀ ਬੜਾ ਬਲੀ ਮੰਨਿਆ ਜਾਂਦਾ ਤੇ ਉਹਨੇ ਵੀ ਤਿੱਖੇ ਤੀਰਾਂ ਦਾ ਪੱਥਾ ਭਰਿਆ ਹੋਇਆ ਹੈ।
ਚੱਪ ਚੱਲੇ ਲਰਨ ਪ੍ਰਭ ਪੁਰਖ ਸੋ ਦ੍ਰਿਸ਼ ਅਨੰਦਪੁਰ ਦ੍ਰਿਸ਼ਟ ਧਾਰ,
ਕਹਿੰਦੇ ਇਹਨੇ ਵੀ ਅਨੰਦਪੁਰ ਸਾਹਿਬ ਵੱਲ ਨਜ਼ਰ ਲਾਈ ਕਾਂਗੜੇ ਦੇ ਰਾਜੇ ਨੇ, ਤੇ ਇਹਨਾਂ ਰਾਜਿਆਂ ਨਾਲ ਇਹ ਵੀ ਬੜੇ ਚਾਅ ਨਾਲ ਤੁਰ ਪਿਆ ਲੜਨ ਵਾਸਤੇ ਸਤਿਗੁਰੂ ਜੀ ਨਾਲ।
ਜਸੋ ਵਾਰੀਆ ਮਹਿਪ ਸੂਰਮਾ ਮਨ ਅਹੰਕਾਰੀ,
ਇਸੇ ਤਰ੍ਹਾਂ ਜਸਵਾਰੀਆ ਰਾਜਾ ਉਹ ਵੀ ਬੜਾ ਵੱਡਾ ਸੂਰਮਾ ਮੰਨਿਆ ਜਾਂਦਾ ਤੇ ਅਹੰਕਾਰੀ ਬਹੁਤ ਹੈ।
ਤਰਨ ਬੈਸ ਤਨ ਵਿਖੇ ਮਹਾ ਸੁੰਦਰ ਦੁੱਤਕਾਰੀ,
ਇਹ ਜਿਹੜਾ ਜਸਵਾਰੀਆ ਸਤਸੰਗ ਜੀ ਜਵਾਨ ਹੈ, ਅਜੇ ਨਵਾਂ ਨਵਾਂ ਰਾਜਾ ਬਣਿਆ, ਜਵਾਨੀ ਦੀ ਉਮਰ ਹੈ ਤੇ ਚੰਗਾ ਘੋੜ ਸਵਾਰ ਤੇ ਚੰਗਾ ਸਤਸੰਗ ਜੀ ਤੀਰ ਅੰਦਾਜ਼ ਮੰਨਿਆ ਜਾਂਦਾ ਇਹ।
ਕਸਤ ਕਿਰਪਾਨ ਕਟ ਸੰਗ ਢਾਲ ਧਰ ਰੰਗ ਜੋ ਕਾਰੀ,
ਇਹਨੇ ਵੀ ਆਪਣੇ ਗਲ ਚ ਕਿਰਪਾਨ ਪਾਈ ਤੇ ਜਿਹੜੀ ਢਾਲ ਹੈ ਇਹਦੇ ਹੱਥ ਵਿਚ ਫੜੀ ਹੋਈ ਕਾਲੇ ਰੰਗ ਦੀ ਹੈ ਜੀ।
ਗਹਿ ਕਮਾਨ ਤਬ ਹਾਥ ਯੋਜ ਤੇ ਕਸ ਟੰਕਾਰੀ,
ਇਹਨੇ ਜਵਾਨ ਰਾਜੇ ਨੇ ਇੱਕ ਬਹੁਤ ਕਰੜਾ ਧਨਖ ਹੱਥ ਚ ਫੜਿਆ ਤੇ ਤੁਰਨ ਲੱਗਿਆ, ਉਹਦੀ ਤੰਦੀ ਨੂੰ ਇਹਨੇ ਸਤਸੰਗ ਜੀ ਟਨਕਾਰ ਮਾਰੀ ਹੈ ਇਸ ਤਰ੍ਹਾਂ।
ਦੇਖੋ ਤੋ ਮਸ ਹਾਥੀ ਮਹਿਦ ਚਲਤ ਭਯੋ ਤਿਸ ਪਰ ਚੜਿਓ,
ਕਹਿੰਦੇ ਸਤਸੰਗ ਜੀ ਇਸੇ ਤਰ੍ਹਾਂ ਇਸ ਰਾਜੇ ਦੇ ਨਾਲ ਇੱਕ ਮਸਤ ਹਾਥੀ ਦੇ ਉੱਤੇ ਦੂਸਰਾ ਰਾਜਾ ਸਵਾਰ ਹੈ।
ਜਿਸ ਨਾਮ ਕੇਸਰੀ ਚੰਦ ਕਹਿ ਲਰਨ ਵੀਰ ਰਸ ਉਰਬਿਓ,
ਇਹ ਕਿਹੜਾ ਰਾਜਾ ਜਿਹੜਾ ਹਾਥੀ ਉੱਤੇ ਸਵਾਰ ਹੈ, ਕਹਿੰਦੇ ਕੇਸਰੀ ਚੰਦ ਹੈ ਇਹਦਾ ਨਾਂ, ਇਹ ਵੀ ਬੜਾ ਵੱਡਾ ਸੂਰਮਾ ਰਾਜਾ ਕੇਸਰੀ ਚੰਦ ਮੰਨਿਆ ਜਾਂਦਾ ਹੈ ਜੀ।
ਨਿਰਪਤ ਹੰਡੂਰੀ ਚੜਿਓ ਧਰ ਸ਼ਸਤਰਨ ਸਦ ਸੰਗਾ,
ਇਸੇ ਤਰ੍ਹਾਂ ਹੰਡੂਰੀਆ ਰਾਜਾ ਵੀ ਸ਼ਸਤਰਾਂ ਨਾਲ ਤਿਆਰ ਬਰ ਤਿਆਰ ਹੋ ਕੇ ਚੜਿਆ ਆਪਣੀ ਸਵਾਰੀ ਉੱਤੇ।
ਰਾਜਨੀਤ ਮੈਂ ਚਤੁਰ ਕਹਿ ਸਭ ਬੁੱਧਿ ਉਤੰਗਾ,
ਹੰਡੂਰੀਏ ਨੂੰ ਰਾਜਨੀਤੀ ਵਿੱਚ ਬਹੁਤ ਸਿਆਣਾ ਤੇ ਚਤਰ ਮੰਨਦੇ ਨੇ, ਇਹ ਹੀ ਸਲਾਹਾਂ ਦਿੰਦਾ ਭੀਮ ਚੰਦ ਨੂੰ ਆਣ ਕੇ ਜੀ।
ਭੀਮ ਚੰਦ ਕੀ ਸੰਗ ਕਥੈ ਬਹੁ ਜੰਗ ਪ੍ਰਸੰਗਾ,
ਇਹ ਹੰਡੂਰੀਆ ਹੀ ਸਤਸੰਗ ਜੀ ਭੀਮ ਚੰਦ ਦੇ ਨਾਲ ਜੰਗ ਦੀਆਂ ਸਾਰੀਆਂ ਸਲਾਹਾਂ ਮਤੇ ਪਕਾਉਂਦਾ, ਕਿਉਂਕਿ ਰਾਜਨੀਤਿਕ ਬੜਾ ਨਿਪੁੰਨ ਮੰਨਿਆ ਗਿਆ ਹੈ।
ਸਿਖਤ ਬਹਾਨੀ ਵੱਡੀ ਚੱਲੀ ਜਮਾ ਉਮੜਤ ਗੰਗਾ,
ਹੁਣ ਕਹਿੰਦੇ ਨੇ ਇੰਨੀ ਵੱਡੀ ਗਿਣਤੀ ਵਿਚ ਫੌਜ ਚੱਲੀ ਵੀ ਸਮਝ ਲੋ ਜਿਵੇਂ ਗੰਗਾ ਦਾ ਇੱਕ ਵਹਾ ਇੱਕ ਪਾਸੇ ਨੂੰ ਵਹਿ ਤੁਰਿਆ ਹੋਵੇ।
ਵਟ ਗਜ ਪਰ ਭਯੋ ਆਰੂ ਹੈ ਸੋ ਚਮੋ ਚਮੋ ਦਹਿ ਦਿਸ ਚੱਲੀ,
ਕਹਿੰਦੇ ਜਿਸ ਪਾਸੇ ਹੁਣ ਸਤਸੰਗ ਜੀ ਝਾਤੀ ਮਾਰਦੇ ਫੌਜਾਂ ਹੀ ਫੌਜਾਂ, ਹਾਥੀ ਹਾਥੀ, ਘੋੜੇ ਹੀ ਘੋੜੇ ਨਜ਼ਰੀ ਪੈਂਦੇ ਹਨ।
ਗਹਿ ਬਹੁ ਤੁਫੰਗ ਸੀਲੀ ਸਿਪਰ ਪਰਬਤ ਨਿਕਸਤ ਕਲਮਲੀ,
ਏਦਾਂ ਰੌਲਾ ਪਾਉਂਦੀ ਪਾਉਂਦੀ ਪਰਬਤੀਆਂ ਦੀ ਜਿਹੜੀ ਫੌਜ ਹੈ ਸਤਸੰਗ ਜੀ ਬੰਦੂਕਾਂ ਸੇਲੇ ਨੇਜੇ ਭਾਲੇ ਕਟਾਰਾਂ ਤਫੰਗਾਂ ਲੈ ਕੇ ਤੁਰ ਪਏ ਹਨ।
ਬੇਨਤੀ ਕਹਿ ਕੇ ਕਰੇ ਅਪਰ ਰਾਜੇ ਚੜ ਚਾਲੀ,
ਇਹ ਭਾਈ ਸੰਤੋਖ ਸਿੰਘ ਜੀ ਕਹਿੰਦੇ ਕਿਸ ਕਿਸ ਦੀ ਗਿਣਤੀ ਕਰਕੇ ਦੱਸੀਏ ਜਿਹੜੇ ਹੋਰ ਨਾਲ ਰਾਜੇ ਹਨ।
ਕੁੱਲੂ ਕੈਂਠਲਿਆਰ ਪੁਟੰਤ ਗਨ ਜੁਮੰਗ ਵਾਲੇ।
ਇਸੇ ਤਰ੍ਹਾਂ ਕੁੱਲੂ ਦਾ ਰਾਜਾ, ਕੈਂਠਲ ਇਲਾਕੇ ਦਾ ਤੇ ਜੰਮੂ ਵਾਲਾ ਰਾਜਾ ਵੀ ਨਾਲ ਹੈ ਜੀ।
ਉਹਨੂੰ ਗਲੇਰੀਆ ਚੜੀ ਔਰ ਡਡਵਾਰ ਨਰੇ ਸਿੰਘ।
ਇਸੇ ਤਰ੍ਹਾਂ ਗਲੇਰੀਆ ਰਾਜਾ ਤੇ ਡਡਵਾਰੀਆ ਰਾਜਾ ਇਹ ਵੀ ਨਾਲ ਹਨ ਪਹਾੜੀ ਰਾਜਿਆਂ ਦੇ।
ਸ੍ਰੀ ਨਗਰ ਕੀ ਚੰਮੂ ਚੱਲੀ ਧਰ ਸ਼ਸਤਰ ਅਸੇ ਸਿੰਘ।
ਸ੍ਰੀ ਨਗਰ ਦੇ ਰਾਜੇ ਦੀ ਫੌਜ ਵੀ ਸ਼ਸਤਰਧਾਰੀ ਹੋ ਕੇ ਨਾਲ ਚੱਲੀ ਹੈ ਜੀ।
ਵਾਟਪੁਰ ਬੁਸਹਿਰ ਕੀ ਭੱਟ ਮਿਲੀ ਪੈਦਲ ਤੇ ਅਸਵਾਰ ਗੰਨ।
ਰਸਤੇ ਵਿਚੋਂ ਬੁਸ਼ਹਿਰ ਨਗਰ ਬਹੁਤ ਤਕੜਾ ਸਾਧ ਸਿੰਘ ਜੀ, ਉਥੋਂ ਬੜੀ ਪੈਦਲ ਸੈਨਾ ਰਸਤੇ ਵਿਚੋਂ ਨਾਲ ਰਲ ਗਈ ਹੈ।
ਹੁਣ ਚੱਡ ਚੰਦੇਰੀਆ ਚਤਰ ਚਿਤ ਚੌਕਸ ਚੱਲ ਚੱਲ ਤਰੰਗ।
ਕਹਿੰਦੇ ਨੇ ਫਿਰ ਚੰਦੇਰੀਆ ਰਾਜਾ ਬੜਾ ਚਾਤਰ ਜਿਹੜਾ ਮੰਨਿਆ ਜਾਂਦਾ ਸੀ, ਉਹ ਵੀ ਨਾਲ ਰਲ ਗਿਆ ਆਪਣੀ ਫੌਜ ਲੈ ਕੇ।
ਨੂਰਪੁਰੀ ਸਿੰਘ ਸੇਨ ਚੜਿਓ ਧੁੰਦਬ ਵੱਡ ਬਾਜਿਓ।
ਇਸੇ ਤਰ੍ਹਾਂ ਨੂਰਪੁਰ ਦਾ ਰਾਜਾ ਵੀ ਨਾਲ ਆਪਣੀ ਸੈਨਾ ਲੈ ਕੇ ਚੱਲਿਆ ਤੇ ਉਹਦੇ ਵੀ ਉਧਰੋਂ ਨਗਾਰੇ ਵੱਜਦੇ ਆਉਂਦੇ ਹਨ।
ਕਿਤਕ ਦੜੋਲੀ ਮਿਲੀ ਆਪਣੋ ਦਲ ਬਲ ਸਾਜਿਓ।
ਇਸੇ ਤਰ੍ਹਾਂ ਦੜੋਲੀਆ ਰਾਜਾ ਸਾਧ ਸਿੰਘ ਜੀ ਆਪਣੇ ਦਲ ਬਲ ਦੇ ਨਾਲ ਆਣ ਰਲਿਆ ਪਹਾੜੀ ਰਾਜਿਆਂ ਦੇ ਕੋਲ। ਪਤਾ ਹੀ ਨੀ ਕਿੰਨੀ ਕੁ ਗਿਣਤੀ ਚ ਫੌਜ ਹੋ ਗਈ ਹੈ।
ਮੰਡ ਸਪਤੀ ਬੈਸਾਲ ਔਰ ਚੰਬਾਲ ਸੇਲ ਗੰਨ।
ਇਸੇ ਤਰ੍ਹਾਂ ਮੰਡੀ ਦਾ ਰਾਜਾ, ਚੰਬੇ ਦਾ ਰਾਜਾ ਇਹ ਵੀ ਨਾਲ ਹੋ ਤੁਰੇ ਹਨ ਜੀ।
ਨਿਜ ਨਜ ਬੰਦੀ ਟੋਲਕਾਂ ਕਹੀ ਹੈ ਗਨਣਾ ਗੰਨ।
ਆਪੋ ਆਪਣੇ ਟੋਲੇ ਬਣ ਬਣ ਕੇ ਸਾਧ ਸਿੰਘ ਜੀ ਇਹ ਨਾਲ ਰਲਦੇ ਜਾਂਦੇ ਹਨ। ਕਹਿੰਦੇ ਕਿੰਨਿਆਂ ਦੀ ਗਿਣਤੀ ਤੁਹਾਨੂੰ ਦੱਸੀਏ ਕਰਕੇ।
ਮੱਗ ਚਲ ਤੁੱਡੀ ਰਜ ਗਗਨ ਕੋ ਸੂਰਜ ਤੇਜ ਸ਼ਾਦ ਲੈ।
ਜਦੋਂ ਇਹ ਚੱਲੇ ਤੇ ਇੰਨਾ ਜ਼ਿਆਦਾ ਘਟਾ ਸਾਧ ਸਿੰਘ ਜੀ ਉੱਪਰ ਨੂੰ ਚੜਿਆ, ਕਹਿੰਦੇ ਸੂਰਜ ਦਾ ਜਿਹੜਾ ਤੇਜ ਸੀ ਘਟੇ ਨੇ ਹੀ ਨੱਪ ਲਿਆ ਹੈ।
ਬਹੁ ਅੰਤ ਧੁੰਦ ਸਭ ਦਿਸ਼ਟ ਮਹਿ ਖਰਬ ਰਾਟ ਸਭ ਗਿਰਨ ਕਿਆ।
ਸਾਰੇ ਪਾਸੇ ਅੰਤ ਧੁੰਦ ਹੀ ਮੱਚ ਗਈ ਹੈ, ਨਾ ਤਾਂ ਕਿਸੇ ਦੀ ਆਵਾਜ਼ ਦਾ ਪਤਾ ਲੱਗਦਾ, ਇੰਨਾ ਰੌਲਾ ਪੈਂਦਾ ਸਾਧ ਸੰਗਤ ਜੀ, ਨਾ ਕੁਝ ਦਿਸਦਾ ਹੀ ਹੈ। ਇੰਨਾ ਘਟਾ ਉੱਪਰ ਨੂੰ ਉੱਡਿਆ ਤੇ ਖੜਬੜਾ ਦੀ ਸਾਰ ਚ ਫੇਰੇ ਪਹਾੜੀ ਜਿਹੜੇ ਪਹਾੜ ਨੇ ਸਾਧ ਸੰਗਤ ਜੀ, ਇਹ ਫੌਜ ਦੇ ਚੱਲਣ ਕਰਕੇ, ਨਗਾਰਿਆਂ ਦੇ ਚੋਟਾਂ ਪੈਣ ਕਰਕੇ, ਘੋੜਿਆਂ ਦੇ ਹਿਣ ਹਣਾਉਣ ਕਰਕੇ, ਹਾਥੀਆਂ ਦੇ ਸਾਧ ਸੰਗਤ ਜੀ ਕਲਕਾਰੀਆਂ ਮਾਰਨ ਕਰਕੇ, ਕਹਿੰਦੇ ਨੇ ਕੰਬਦੇ ਹਨ ਸਾਰੇ ਪਹਾੜ।
ਦੋਹਰਾ ਇਸ ਪ੍ਰਕਾਰ ਸੈਨਾ ਸਗਲ ਚਲੀ ਸੰਗ ਗਿਰਨਾਥ।
ਇਸ ਪ੍ਰਕਾਰ ਕਹਿੰਦੇ ਨੇ ਸਾਧ ਸੰਗਤ ਜੀ ਪਹਾੜੀ ਰਾਜਿਆਂ ਦੀ ਸੈਨਾ ਤਾਂ ਤੁਰ ਪਈ ਅਨੰਦਪੁਰ ਸਾਹਿਬ ਵੱਲ ਨੂੰ।
ਹੋਰ ਅਨੰਦਪੁਰ ਸਨ ਮੁਖ ਭਈ ਸ਼ਸਤਰ ਭਰੇ ਸਭ ਹਾਥ।
ਤੇ ਸਾਰੇ ਸਾਧ ਸੰਗਤ ਜੀ ਜਿੰਨੇ ਮਨੁੱਖ ਨਾਲ ਸੈਨਾ ਦੇ ਚੱਲੇ ਰਾਜੇ, ਸਾਰਿਆਂ ਦੇ ਹੱਥਾਂ ਵਿੱਚ ਸ਼ਸਤਰ ਹਨ, ਕੋਈ ਵੀ ਖਾਲੀ ਨਹੀਂ ਹੈ।
ਸੋਧ ਕੇ ਕਰਨ ਹਾਰ ਤਬੇ ਆਏ।
ਇਧਰ ਸਾਧ ਸੰਗਤ ਜੀ ਜਿਹੜੇ ਖਬਰ ਦੇਣ ਵਾਲੇ ਸਨ, ਹੁਣ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਆਏ ਹਨ।
ਵਿੱਚ ਦੀਵਾਨ ਜੈ ਗੁਰੂ ਸਹਾਏ।
ਕਲਗੀਧਰ ਪਾਤਸ਼ਾਹ ਜੀ ਦੀਵਾਨ ਲਾ ਕੇ ਬੈਠੇ ਹੋਏ ਸਨ ਸੰਗਤਾਂ ਵਿੱਚ।
ਬੈਠੇ ਕਹਾ ਆਪ ਚਿਤ ਸ਼ਾਂਤੀ।
ਉਹਨੇ ਆਣ ਕੇ ਖਬਰ ਦੇਣ ਵਾਲੇ ਨੇ ਆਖਿਆ, ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਕਿਵੇਂ ਨਿਰਭੈ ਹੋ ਕੇ ਤੇ ਸ਼ਾਂਤ ਚਿਤ ਬੈਠੇ ਹੋਏ ਹੋ?
ਜਦੇ ਨਿਰਪਤ ਕਰੇ ਆਖੇ ਰਾਤੀ।
ਉਧਰ ਤਾਂ ਮਹਾਰਾਜ ਪਤਾ ਹੀ ਨੀ ਕਿੰਨੀ ਕੁ ਫੌਜ ਤੁਹਾਡੇ ਤੇ ਚੜਾਈ ਕਰਕੇ ਆ ਗਈ, ਅੱਖਾਂ ਲਾਲ ਕਰਕੇ।
ਬੇਸ਼ੁਮਾਰ ਦਲ ਗਿਰਨ ਬਟੋਰਾ।
ਪਤਾ ਹੀ ਨੀ ਬੇਸ਼ੁਮਾਰ ਹੀ ਪਹਾੜੀਆਂ ਨੇ ਦਲ ਇਕੱਠਾ ਕਰ ਲਿਆ ਹੈ ਜੀ।
ਪਹੁੰਚੇ ਲੱਖੋਂ ਆਪਣੀ ਓਰਾ।
ਇਹ ਜਾਣ ਲਓ ਵੀ ਤੁਹਾਡੇ ਕੋਲ ਆਏ ਕਿ ਆਏ, ਬਹੁਤੀ ਦੇਰ ਨੀ ਲੱਗਣੀ ਹੈ।
ਸ਼ਤਰ ਮਿੱਤਰ ਜੀ ਅਖਲ ਪਹਾੜੇ।
ਆਖਿਆ ਜਿੰਨੇ ਸ਼ਤਰੂ ਮਿੱਤਰੂ ਪਹਾੜੀ ਸਨ, ਭਾਵੇਂ ਉਹ ਪਹਿਲਾਂ ਮਿੱਤਰ ਸਨ ਉਹ ਵੀ ਤੇ ਭਾਵੇਂ ਵੈਰੀ ਸਨ ਉਹ ਵੀ, ਹੁਣ ਇਕੱਠੇ ਹੋ ਗਏ ਨੇ ਤੁਹਾਡੇ ਵਿਰੁੱਧ ਜੀ।
ਆਪ ਮਿਲ ਕਰ ਰਹੇ ਤੇ ਆਪ ਮਜਾਰੇ।
ਮਹਾਰਾਜ ਆਪੋ ਵਿੱਚ ਦੀ ਮਿਲ ਗਏ ਨੇ, ਸਾਰੇ ਤੁਹਾਡੇ ਨਾਲ ਵੈਰ ਕਰਨ ਆ ਗਏ, ਭਾਵੇਂ ਆਪੋ ਵਿੱਚ ਦੀ ਵੀ ਵੈਰ ਕਰਦੇ ਸਨ, ਪਰ ਅੱਜ ਇਕੱਠੇ ਹੋ ਗਏ ਹਨ ਉਹ।
ਆਨੰਦਪੁਰ ਛੁਟਕਾਵਣ ਕਾਜ।
ਮਹਾਰਾਜ ਤੁਹਾਡੇ ਕੋਲੋਂ ਆਨੰਦਪੁਰ ਸਾਹਿਬ ਛੁਡਵਾਉਣਾ ਚਾਹੁੰਦੇ ਹਨ ਜੀ।
ਸਾਧੇ ਆਏ ਬੜ ਕਰਿਓ ਸਮਾਜ।
ਬਹੁਤ ਵੱਡਾ ਸਮਾਜ ਇਕੱਠਾ ਹੋ ਕੇ ਫੌਜ ਦਾ ਆ ਗਿਆ ਹੈ।
ਵਿੱਚ ਦੀਵਾਨ ਸਤਿਗੁਰੂ ਬਖਾਨਾ।
ਇਹ ਗੱਲ ਸੁਣ ਕੇ ਸੂਹੇ ਦੀ ਕਲਗੀਧਰ ਪਾਤਸ਼ਾਹ ਜੀ ਨੇ ਭਰੇ ਦੀਵਾਨ ਵਿੱਚ ਪਵਿੱਤਰ ਮੁਖ ਤੋਂ ਏਦਾਂ ਜਵਾਬ ਦਿੱਤਾ।
ਸੁਣੋ ਖਾਲਸਾ ਬਨ ਸਾਵਧਾਨਾ।
ਮਹਾਰਾਜ ਨੇ ਆਖਿਆ, ਖਾਲਸਾ ਜੀ ਸੁਣੋ, ਤੁਸਾਂ ਸੁਣ ਲਿਆ ਇਹਨਾਂ ਨੇ ਕੀ ਆਖਿਆ? ਸਾਵਧਾਨ ਹੋ ਜਾਓ ਹੁਣ ਸਾਰੇ ਜਾਣੇ।
ਹੋਏ ਹੈ ਆਪ ਘਮੰਡ ਬਲਵੰਡਾ।
ਸਤਿਗੁਰਾਂ ਨੇ ਆਖਿਆ, ਹੁਣ ਹੰਕਾਰ ਬਿਲਕੁਲ ਉੱਚੀ ਟੀਸੀ ਤੇ ਚਲੇ ਗਿਆ ਜੀ, ਇੰਨੇ ਜ਼ਿਆਦਾ ਹੰਕਾਰ ਗਏ ਹਨ ਪਹਾੜੀ ਰਾਜੇ।
ਸੰਗਰ ਕਰੋ ਬੁਲੰਦ ਪ੍ਰਚੰਡਾ।
ਇਸ ਕਰਕੇ ਹੁਣ ਬਹੁਤ ਜ਼ਿਆਦਾ ਤੁਹਾਨੂੰ ਸੰਗਰ ਮਚਾਉਣਾ ਪੈਣਾ, ਘਮਸਾਨ ਦਾ ਜੰਗ ਕਰਨਾ ਪੈਣਾ ਇਹਨਾਂ ਨਾਲ।
ਇਨਕੇ ਸਾਮਕੂ ਨਾਹਣੇ ਆਸ਼ੀ।
ਮਹਾਰਾਜ ਨੇ ਆਖਿਆ, ਇਹਦੇ ਨਾਲ ਹੋਰ ਚੰਗਾ ਮੌਕਾ ਕੋਈ ਨੀ ਖਾਲਸਾ ਜੀ ਤੁਹਾਡੇ ਵਾਸਤੇ।
ਲੋਕ ਪ੍ਰਲੋਕ ਸੁਖਦ ਵੱਡ ਵਾਸ਼ੀ।
ਜਿਹੜਾ ਧਰਮ ਜੰਗ ਵਿੱਚ, ਧਰਮ ਯੁੱਧ ਵਿੱਚ ਹਿੱਸਾ ਪਾਵੇਗਾ, ਲੋਕ ਪ੍ਰਲੋਕ ਸਵਾਰ ਦਿਆਂਗੇ ਅਸੀਂ ਉਸ ਦਾ।
ਨਿਰਭੈ ਜੰਗ ਮੈਂ ਖੜਗ ਪ੍ਰਹਾਰ।
ਸਤਿਗੁਰਾਂ ਨੇ ਆਖਿਆ, ਨਿਰਭੈ ਹੋ ਕੇ ਵਾਰ ਕਰੋ ਇਹਨਾਂ ਦੁਸ਼ਮਣਾਂ ਦੇ ਉੱਤੇ।
ਸਮੁਖ ਥਿਰ ਹੋ ਸ਼ਸਤਰ ਗਨ ਮਾਰੋ।
ਮਹਾਰਾਜ ਨੇ ਆਖਿਆ, ਸਾਹਮਣੇ ਹੋ ਕੇ ਸ਼ਸਤਰਾਂ ਦੀ ਮਾਰ ਮਾਰਨੀ ਤੁਸਾਂ ਸਾਰਿਆਂ ਨੇ।
ਮਹਾਂ ਸੁਜਸ ਕੋ ਪ੍ਰਾਪਤ ਹੋਵੋ।
ਬਹੁਤ ਵੱਡੀ ਵਡਿਆਈ ਤੁਹਾਨੂੰ ਪ੍ਰਾਪਤ ਹੋਵੇਗੀ।
ਲੇਨ ਪਰਮ ਪਦ ਕੋ ਮਗ ਜੋ ਬਹੋ।
ਕਹਿੰਦੇ ਜਿਸ ਪਰਮ ਪਦਵੀ ਨੂੰ ਬਹੁਤ ਲੋਕ ਚਾਹੁੰਦੇ ਸਨ ਪ੍ਰਾਪਤ ਕਰਨਾ ਪਰ ਕਰ ਨੀ ਸਕੇ।
ਸੰਮਤ ਘਣੇ ਤਪ ਹੈ ਤਪ ਭਾਰੇ।
ਕਈਆਂ ਨੇ ਇਸ ਪਦਵੀ ਨੂੰ ਪ੍ਰਾਪਤ ਕਰਨ ਵਾਸਤੇ ਪਤਾ ਨੀ ਕਿੰਨੇ ਕਿੰਨੇ ਸਾਲ ਤਪ ਤਪੱਸਿਆ ਕੀਤੀ ਹੈ।
ਵਰਖਾ ਸੀਤ ਰੋਸਨ ਸਹਾਰੇ,
ਬਹੁਤ ਸਾਲ ਜੰਗਲਾਂ ਵਿੱਚ ਬੈਠ ਕੇ ਸਰਦੀਆਂ ਵਰਖਾ ਮੀਂਹ ਹਨੇਰੀਆਂ ਆਪਣੇ ਪਿੰਡਿਆਂ ਉੱਤੇ ਚੱਲੀਆਂ ਹਨ।
ਸੰਕਟ ਅਣਗ ਭਾਂਤ ਕੇ ਚਾਲੇ,
ਕਈ ਪ੍ਰਕਾਰ ਦੇ ਸੰਕਟ ਭੁੱਖਾਂ ਤ੍ਰੇਹਾਂ ਚੱਲੀਆਂ ਹਨ।
ਸਭ ਜਗ ਸੁਖ ਤੇ ਬਣੇ ਨਰਾਲੇ,
ਸਭ ਸੰਸਾਰ ਦੇ ਸੁਖ ਤਿਆਗ ਕੇ ਤੇ ਕਿਸੇ ਪਦਵੀ ਨੂੰ ਪ੍ਰਾਪਤ ਕਰਨ ਲਈ ਜਿਹੜੇ ਤਪੱਸਿਆ ਕਰਨ ਨਿਕਲੇ ਸਨ, ਮੀਆਂ ਹਨੇਰੀਆਂ ਵਿੱਚ ਬੈਠੇ ਰਹੇ, ਭੁੱਖਾਂ ਤ੍ਰੇਹਾਂ ਜਿਨ੍ਹਾਂ ਨੇ ਚੱਲੀਆਂ ਹਨ।
ਤਿੰਨ ਕੋ ਭੀ ਦੁਰਲਭ ਪਦ ਜੋਏ,
ਮਹਾਰਾਜ ਨੇ ਆਖਿਆ ਉਹਨਾਂ ਨੂੰ ਵੀ ਦੁਰਲਭ ਪਦਵੀ ਨਹੀਂ ਸੀ ਮਿਲੀ, ਇੰਨੀ ਤਪੱਸਿਆ ਕਰਕੇ ਇੰਨੇ ਦੁੱਖ ਝੱਲ ਕੇ ਵੀ।
ਕਰੇ ਯਤਨ ਜਗੀ ਜੈ ਸੋਏ,
ਆਖਿਆ ਮਹਾਰਾਜ ਨੇ ਜੋਗੀਆਂ ਨੇ ਬੜੇ ਯਤਨ ਕੀਤੇ ਨੇ ਵੀ ਸਾਨੂੰ ਉਹ ਪਦਵੀ ਮਿਲ ਜਾਵੇ।
ਰਾਣ ਮੈਂ ਮ੍ਰਿਤੂ ਹੋਏ ਸੋ ਪਾਵ,
ਹਜ਼ੂਰ ਨੇ ਆਖਿਆ ਰਾਣ ਮੈਂ ਮ੍ਰਿਤੂ ਹੋਏ ਸੋ ਪਾਵੋ, ਜਿਹੜੀ ਪਦਵੀ ਜੋਗੀਆਂ ਨੂੰ ਨਾ ਮਿਲੀ, ਤਪੱਸਵੀਆਂ ਨੂੰ ਨਾ ਮਿਲੀ, ਜਿਨ੍ਹਾਂ ਨੇ ਜੰਗਲਾਂ ਵਿੱਚ ਜਾ ਕੇ ਸਾਲਾਂ ਦੇ ਸਾਲ ਪੁੱਠੇ ਲੜਕ ਤੇ ਤਪ ਕੀਤਾ, ਹਨੇਰੀਆਂ ਮੀਂਹ ਆਪਣੇ ਪਿੰਡਿਆਂ ਤੇ ਝੱਲੇ, ਭੁੱਖਾਂ ਤ੍ਰੇਹਾਂ ਝੱਲੀਆਂ, ਸਤਿਗੁਰੂ ਜੀ ਨੇ ਆਖਿਆ ਉਹਨਾਂ ਨੂੰ ਇਹ ਪਦਵੀ ਨਾ ਮਿਲੀ। ਜਿਹੜੀ ਪਦਵੀ ਖਾਲਸਾ ਜੀ ਅਸੀਂ ਤੁਹਾਨੂੰ ਅੱਜ ਦੇਵਾਂਗੇ, ਸਿਰਫ ਲੜਾਈ ਦੇ ਮੈਦਾਨ ਵਿੱਚ ਸੂਰਮਗਤੀ ਵਿਖਾਉਣ ਕਰਕੇ।
ਏਕ ਪਲਕ ਮੈਂ ਤਾਂ ਸਿਧਾਵੋ,
ਹਜ਼ੂਰ ਨੇ ਆਖਿਆ ਜੇ ਤੁਸੀਂ ਚਲੇ ਵੀ ਜਾਓਗੇ ਇਸ ਲੋਕ ਤੋਂ, ਸ਼ਹੀਦ ਵੀ ਹੋ ਜਾਵੋਗੇ, ਤੇ ਇੱਕ ਅੱਖ ਦੇ ਪਲਕਾਰੇ ਵਿੱਚ ਮੁਕਤ ਕਰਕੇ ਉੱਥੇ ਪਹੁੰਚਾ ਦੇਵਾਂਗੇ ਜਿੱਥੇ ਜੋਗੀ ਨਹੀਂ ਅੱਜ ਤੱਕ ਪਹੁੰਚ ਸਕੇ।
ਜੋ ਅਬ ਲਰੇ ਮਰੇ ਸਹਿ ਕਾਮੇ,
ਸਤਿਗੁਰਾਂ ਨੇ ਆਖਿਆ ਜਿਹੜਾ ਕਾਮਨਾ ਦੇ ਸਹਿਤ ਧਰਮ ਯੁੱਧ ਵਿੱਚ ਹੋ ਕੇ ਮਰ ਜਾਵੇਗਾ, ਸ਼ਹੀਦ ਹੋ ਜਾਵੇਗਾ,
ਉਹ ਤੂਰਨ ਹੈ ਸੁਰਪੁਰ ਗਾਮੇ,
ਉਹ ਇਸ ਕਾਮਨਾ, ਕਿਉਂਕਿ ਕਾਮਨਾ ਮਨ ਚ ਰੱਖ ਕੇ ਲੜਾਈ ਕੀਤੀ ਹੈ, ਜੋ ਵੀ ਕਾਮਨਾ ਮਨ ਚ ਰੱਖ ਕੇ ਲੜਾਈ ਕਰੋਗੇ ਜੇ ਸ਼ਹੀਦ ਹੋ ਗਏ ਤੇ ਸਵਰਗ ਦੇ ਸਾਰੇ ਸੁੱਖ ਦੇਵਾਂਗੇ।
ਤਹਿ ਕੇ ਸੁੱਖ ਭੋਗੇ ਚਿਤ ਕਹੈ,
ਮਹਾਰਾਜ ਨੇ ਆਖਿਆ ਸਵਰਗ ਦੇ ਸਾਰੇ ਸੁੱਖ ਭੋਗਣ ਤੋਂ ਬਾਅਦ
ਆਦਿ ਪਸਰਾਂ ਜੀਤ ਕਿਹਾ,
ਕਹਿੰਦੇ ਜਿੰਨੇ ਵੀ ਸੁੱਖ ਸਵਰਗ ਦੇ ਮੰਨੇਗਾ ਜਦੋਂ ਉਹ ਸਾਰੇ ਭੋਗ ਲਓਗੇ ਤਾਂ।
ਉਹਨੇ ਅਵਣੀ ਪਰ ਹੋਏ ਹੈ ਰਾਜੇ,
ਹਜ਼ੂਰ ਨੇ ਆਖਿਆ ਮੁੜ ਕੇ ਤੁਹਾਨੂੰ ਧਰਤੀ ਤੇ ਜਨਮ ਦੇਵਾਂਗੇ ਤੇ ਧਰਤੀ ਦਾ ਰਾਜ ਦੇਵਾਂਗੇ ਤੁਹਾਨੂੰ।
ਸਭ ਸੁੱਖ ਭੋਗੈ ਵਧੈ ਸਮਾਜੇ,
ਇੱਥੇ ਆਣ ਕੇ ਫਿਰ ਸੁੱਖ ਭੋਗੋਗੇ ਰਾਜ ਭਾਗ ਦਾ।
ਮੇਰੀ ਸਿੱਖੀ ਬਹੁਰ ਕਮਾਏ,
ਫਿਰ ਆਣ ਕੇ ਸਾਡੀ ਸਿੱਖੀ ਕਮਾਓਗੇ ਤੁਸੀਂ।
ਮਿਲੀ ਆਨ ਮੁਝੇ ਆਨੰਦ ਪਾਏ,
ਜਦੋਂ ਸਰੀਰ ਛੱਡੋਗੇ ਤੇ ਫਿਰ ਆਣ ਕੇ ਮੇਰੇ ਵਿੱਚ ਹੀ ਮਿਲ ਜਾਓਗੇ, ਜਿਹੜੇ ਸਹਿਤ ਕਾਮਨਾ ਦੇ ਜੰਗ ਕਰਨਗੇ ਜੀ।
ਉਹ ਨਿਸ਼ਕਾਮੀ ਜੰਗ ਮਜਾਰਾ,
ਪਰ ਮਹਾਰਾਜ ਨੇ ਆਖਿਆ ਜਿਹੜੇ ਨਿਸ਼ਕਾਮ ਹੋ ਕੇ ਜੰਗ ਵਿੱਚ ਜਾਣਗੇ ਤੇ ਸ਼ਹੀਦ ਹੋ ਜਾਣਗੇ।
ਮਾਰ ਹੈ ਮਰੇ ਗਏ ਹਥਿਆਰਾ,
ਜਿਹੜੇ ਹਥਿਆਰਾਂ ਦੀ ਮਾਰ ਮਾਰਨਗੇ ਤੇ ਚੱਲਣਗੇ ਬਹਾਦਰੀ ਨਾਲ ਆਪਣੇ ਉੱਤੇ, ਪਰ ਨਿਸ਼ਕਾਮ ਹੋ ਕੇ ਜਿਹੜੇ ਲੜਨਗੇ।
ਸੋ ਮਮ ਸੰਗ ਸਦਾ ਹੀ ਰਹੇ,
ਸਤਿਗੁਰਾਂ ਆਖਿਆ ਉਹ ਉਸੇ ਦਿਨ ਤੋਂ ਹੀ ਮੇਰੇ ਨਾਲ ਰਹਿਣਗੇ, ਜਿਹੜੇ ਕਾਮਨਾ ਸਹਿਤ ਲੜਨਗੇ ਤੇ ਸ਼ਹੀਦ ਹੋ ਜਾਣਗੇ, ਉਹਨਾਂ ਨੂੰ ਮੈਂ ਸਵਰਗ ਦਾ ਸੁੱਖ ਦੇਵਾਂਗਾ, ਉਦੋਂ ਬਾਅਦ ਧਰਤੀ ਦਾ ਰਾਜ ਦੇਵਾਂਗਾ, ਫਿਰ ਸਿੱਖੀ ਕਮਾਉਣਗੇ, ਫਿਰ ਮੇਰੇ ਵਿੱਚ ਆਉਣਗੇ, ਪਰ ਜਿਹੜੇ ਨਿਸ਼ਕਾਮ ਹੋ ਕੇ ਲੜਨਗੇ ਅੱਜ ਤੋਂ ਹੀ ਉਹ ਮੇਰੇ ਵਿੱਚ ਸਮਾ ਜਾਣਗੇ। ਕਲਗੀਧਰ ਪਾਤਸ਼ਾਹ ਜੀ ਬਚਨ ਕਰਦੇ ਹਨ,
ਪਦ ਜੋਗੀਨ ਜੋ ਦੁਰਲਭ ਹੈ,
ਹਜ਼ੂਰ ਕਹਿੰਦੇ ਪਦ ਜੋਗੀਨ ਜੋ ਦੁਰਲਭ ਹੈ, ਜਿਹੜਾ ਜੋਗੀਆਂ ਨੂੰ ਵੀ ਸਾਧ ਸੰਗਤ ਜੀ ਪਦਵੀ ਨਹੀਂ ਮਿਲੀ, ਉਹਨਾਂ ਵਾਸਤੇ ਬੜੀ ਦੁਰਲਭ ਪਦਵੀ ਸੀ ਸੱਚਖੰਡ ਵਿੱਚ ਜਾਣਾ।
ਅੱਗੇ ਲਖੋ ਜੋ ਛਤਰੇ ਭਾਏ,
ਮਹਾਰਾਜ ਨੇ ਆਖਿਆ ਉਹ ਸੱਚਖੰਡ ਦੀ ਪ੍ਰਵਾਨਗੀ ਪਦਵੀ ਅਸੀਂ ਤੁਹਾਨੂੰ ਦੇਵਾਂਗੇ ਧਰਮ ਜੰਗ ਕਰਨ ਵਾਸਤੇ, ਧਰਮ ਯੁੱਧ ਕਰਨ ਲਈ, ਅੱਜ ਤੋਂ ਪਹਿਲਾਂ ਮਹਾਰਾਜ ਨੇ ਆਖਿਆ ਜਿਹੜੇ ਸੂਰਮੇ ਲੜੇ ਹਨ।
ਰਾਣ ਮੈਂ ਮਰੇ ਸੁਰਗ ਸਭ ਗਏ,
ਸਤਿਗੁਰੂ ਜੀ ਨੇ ਆਖਿਆ ਉਹ ਲੜਾਈ ਵਿੱਚ ਜਿਹੜੇ ਸ਼ਹੀਦ ਹੋਏ ਸਾਰੇ ਸਵਰਗਾਂ ਨੂੰ ਗਏ ਹਨ।
ਛਪੀ ਨਹੀਂ ਜਗ ਮੈਂ ਇਹ ਕਥਾ,
ਹਜ਼ੂਰ ਨੇ ਆਖਿਆ ਸੰਸਾਰ ਵਿੱਚ ਇਹ ਕਥਾ ਲੁਕੀ ਛੁਪੀ ਨਹੀਂ, ਪਤਾ ਹੈ ਕਿ ਜਿਹੜਾ ਬਹਾਦਰੀ ਨਾਲ ਸ਼ਹੀਦੀ ਪ੍ਰਾਪਤ ਕਰ ਲਵੇ ਉਹ ਨਰਕਾਂ ਨੂੰ ਨਹੀਂ ਜਾਂਦਾ ਕਦੇ ਵੀ।
ਜੋਧੇ ਕੋ ਪ੍ਰਾਪਤ ਸੁਖ ਜਥਾ,
ਕਹਿੰਦੇ ਯੋਧਿਆਂ ਨੂੰ ਜਿਹੜਾ ਸੁਖ ਪ੍ਰਾਪਤ ਹੁੰਦਾ, ਸ਼ਹੀਦੀ ਪਦਵੀ ਜਿਹੜੀ ਮਿਲਦੀ, ਮਹਾਰਾਜ ਕਹਿੰਦੇ ਉਹ ਗੱਲ ਕਿਸੇ ਤੋਂ ਲੁਕੀ ਨਹੀਂ, ਇਸ ਕਰਕੇ ਤੁਸੀਂ ਸਨਮੁਖ ਹੋ ਕੇ ਲੜਨਾ ਵੈਰੀਆਂ ਦੇ।
ਉਨ ਮੈਂ ਤੁਮਰੀ ਸੰਗ ਸਹਾਈ,
ਫਿਰ ਮਹਾਰਾਜ ਕਹਿੰਦੇ ਮੈਂ ਵੀ ਤੁਹਾਡੇ ਨਾਲ, ਇਹ ਨੀ ਵੀ ਤੁਸੀਂ ਇਕੱਲੇ ਲੜਾਈ ਦੇ ਮੈਦਾਨ ਚ ਜਾਓਗੇ, ਮੈਂ ਤੁਹਾਡੀ ਸਹਾਇਤਾ ਵਾਸਤੇ ਨਾਲ ਆਵਾਂਗਾ ਲੜਾਈ ਦੇ ਮੈਦਾਨ ਵਿੱਚ।
ਲੋਕ ਪਰਲੋਕ ਜਹਾਂ ਕਹਿ ਜਾਏ,
ਤੇ ਇਕੱਲੇ ਇਸ ਲੋਕ ਵਿੱਚ ਹੀ ਨਹੀਂ, ਲੋਕ ਪਰਲੋਕ ਦੋਵਾਂ ਥਾਵਾਂ ਤੇ ਮੈਂ ਤੁਹਾਡੀ ਸਹਾਇਤਾ ਕਰਨ ਵਾਸਤੇ ਨਾਲ ਹੀ ਦਿਸਾਂਗਾ ਤੁਹਾਨੂੰ।
ਇਤਿਹਾਸਕ ਉਪਦੇਸ਼ਤ ਸਵਾਮੀ,
ਇਤਿਹਾਸਕ ਕਲਗੀ ਧਰ ਪਾਤਸ਼ਾਹ ਜੀ ਨੇ ਭਰੇ ਦੀਵਾਨ ਵਿੱਚ ਸਾਧ ਸੰਗਤ ਜੀ ਕਿਰਪਾ ਦੇ ਬਚਨ ਕੀਤੇ ਉਪਦੇਸ਼ ਦਿੱਤਾ ਹੈ।
ਖਾਲਸਾ ਸੰਗਰ ਕਾਮੀ,
ਉਸੇ ਵੇਲੇ ਖਾਲਸੇ ਦੇ ਮਨ ਚ ਸਾਧ ਸੰਗਤ ਜੀ ਲੜਾਈ ਕਰਨ ਦੀ ਕਾਮਨਾ ਫੁਰ ਉੱਠੀ ਹੈ।
ਮਾਝੇ ਆਦਿਕ ਦੀ ਸੁਣ ਮਾਹੇ,
ਕਹਿੰਦੇ ਮਾਝੇ ਆਦਿਕ ਦੀ ਧਰਤੀ ਤੇ,
ਉਤੇ ਸਿੰਘ ਘਰ ਗਮੜੇ ਤਾਏ,
ਕਹਿੰਦੇ ਜਿਹੜੇ ਮਾਝੇ ਦੇ ਸਿੰਘ ਸਨ ਤੇ ਮਹਾਰਾਜ ਕੋਲੋਂ ਪਹਿਲਾਂ ਸਾਧ ਸੰਗਤ ਜੀ ਰਹਿ ਕੇ ਸੇਵਾ ਕਰਕੇ ਫਿਰ ਘਰਾਂ ਨੂੰ ਚਲੇ ਗਏ ਸਨ।
ਪ੍ਰਥਮ ਘਰ ਪਠੇ ਸਭੇ ਆਏ,
ਪਹਿਲਾਂ ਜਿਹੜਾ ਜੰਗ ਹੋਇਆ ਉਦੋਂ ਸਾਧ ਸੰਗਤ ਜੀ ਸਨੇਹ ਭੇਜ ਕੇ ਮਹਾਰਾਜ ਨੇ ਮਾਝੇ ਦੇ ਸਿੰਘਾਂ ਨੂੰ ਵੀ ਸੱਦ ਲਿਆ ਸੀ।
ਦੁਨੀ ਚਾਂਦਨ ਜ ਸਾਥੇ ਲਿਆਏ,
ਦੁਨੀ ਚੰਦ ਜਿਹੜਾ ਅੰਮ੍ਰਿਤਸਰ ਦਾ ਮਸੰਦ ਸੀ ਸਾਧ ਸੰਗਤ ਜੀ, ਮਾਝੇ ਦੀਆਂ ਸੰਗਤਾਂ ਦਾ, ਉਹ ਲੈ ਕੇ ਆਇਆ ਮਾਝੇ ਦੇ ਸੂਰ ਸੂਰਮਿਆਂ ਨੂੰ।
ਜਹਿ ਕਹਿ ਰਣ ਕੀ ਸੁਧ ਪਹਿਚਾਈ।
ਕਹਿੰਦੇ ਜਿੱਥੇ ਕਿੱਥੇ ਬਾਕੀ ਦੇਸ਼ਾਂ ਵਿੱਚ ਵੀ ਸਤਿਗੁਰੂ ਜੀ ਨੇ ਜਿਹੜੀ ਜੰਗ ਦੀ ਖਬਰ ਪਹੁੰਚਾ ਦਿੱਤੀ ਹੋਈ ਹੈ।
ਚੱਲੇ ਸਿੰਘ ਆਈ ਸੰਮਦ ਆਈ।
ਬਹੁਤ ਵੱਡੀ ਗਿਣਤੀ ਵਿੱਚ ਸਿੰਘ ਸਾਧ ਸੰਗਤ ਜੀ ਆਏ ਆਨੰਦਪੁਰ ਸਾਹਿਬ ਨੂੰ।
ਬਖਸ਼ ਸਿੰਘ ਗੁਰਬਖਸ਼ ਸਿੰਘ ਪੁੰਨ।
ਕੋਈ ਬਖਸ਼ ਸਿੰਘ, ਕੋਈ ਗੁਰਬਖਸ਼ ਸਿੰਘ, ਏਦਾਂ ਸਿੰਘਾਂ ਦੇ ਨਾਮ ਹਨ।
ਭੈਰੋ ਵਾਲ ਕਲਾਲ ਸਿੰਘ ਗੁਣ।
ਕਲਾਲ ਗੋਤ ਵਾਲੇ ਭੈਰੋ ਵਾਲ ਦਾ ਸਾਰਾ ਪਿੰਡ ਹੀ ਆਨੰਦਪੁਰ ਸਾਹਿਬ ਨੂੰ ਚਲ ਗਿਆ। ਇਹ ਭੈਰੋ ਵਾਲ ਸਾਧ ਸੰਗਤ ਜੀ ਖਡੂਰ ਸਾਹਿਬ ਦੇ ਲਾਗੇ ਕਰਕੇ ਪੈਂਦਾ ਹੈ।
ਲਈ ਸੈਂਕੜੇ ਸਿੰਘ ਨੇ ਆਏ।
ਕਹਿੰਦੇ ਸੈਂਕੜਿਆਂ ਦੀ ਗਿਣਤੀ ਵਿੱਚ ਸਿੰਘ ਆਏ ਹਨ ਜੀ।
ਦਿਆਲ ਸਿੰਘ ਸੁਰ ਸਿੰਘ ਵਸਾਏ।
ਸੁਰ ਸਿੰਘ ਦਾ ਬਹੁਤ ਵੱਡਾ ਸੂਰਮਾ ਭਾਈ ਦਿਆਲ ਸਿੰਘ ਬਹੁਤ ਸਾਰੇ ਸਿੰਘਾਂ ਨੂੰ ਨਾਲ ਲੈ ਕੇ ਗਿਆ ਆਨੰਦਪੁਰ ਸਾਹਿਬ ਨੂੰ।
ਮੱਟੂ ਸੇਵਾ ਸਿੰਘ ਮਜੈਲ।
ਇੱਕ ਮਜੈਲ ਸਾਧ ਸੰਗਤ ਜੀ ਭਾਈ ਸੇਵਾ ਸਿੰਘ ਜੀ ਦੀ ਗੋਤ ਮੱਟੂ ਹੈ, ਉਹ ਬਹੁਤ ਸਾਰੇ ਸਿੰਘਾਂ ਨੂੰ ਨਾਲ ਲੈ ਕੇ ਗਿਆ ਆਨੰਦਪੁਰ ਮਹਾਰਾਜ ਜੀ ਵਾਸਤੇ ਲੜਨ ਵਾਸਤੇ।
ਇਹ ਸਭ ਦੁਨੀ ਚੰਦ ਕੀ ਗੈਲ।
ਇਹ ਸਾਰੇ ਇਕੱਠੇ ਹੋ ਕੇ ਦੁਨੀ ਚੰਦ ਦੇ ਨਾਲ ਗਏ ਸਨ ਜੀ।
ਸਗਲ ਪੰਜ ਸੈ ਗਿਣਤੀ ਵਿਖੈ।
ਕਹਿੰਦੇ ਸਾਰੇ ਜਿਹੜੇ ਗਏ ਨਾ ਇਹਨਾਂ ਪਿੰਡਾਂ ਵਿੱਚੋਂ, ਮਾਝੇ ਦੇ ਪਿੰਡਾਂ ਵਿੱਚੋਂ 500 ਦੀ ਗਿਣਤੀ ਸੀ ਇਹਨਾਂ ਦੀ।
ਆਣ ਗੁਰੂ ਕੋ ਦਰਸ਼ਨ ਪਿਖੈ।
ਇਹਨਾਂ ਸਾਰਿਆਂ ਨੇ ਜਾ ਕੇ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਹਨ।
ਰੇਤ ਦੇਸਨ ਸਮਧਾਏ।
ਇਸੇ ਤਰੀਕੇ ਨਾਲ ਬਾਕੀ ਦੇਸ਼ਾਂ ਵਿੱਚੋਂ, ਦੁਆਬੇ ਵਿੱਚੋਂ, ਮਾਲਵੇ ਵਿੱਚੋਂ, ਰਿਆੜਕੀ ਵਿੱਚੋਂ
ਸੋਨ ਰਣ ਕਰਨ ਪ੍ਰਭੂ ਢਿੱਗ ਆਏ।
ਸੁਣ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਣ ਜੰਗ ਮੱਚ ਗਿਆ ਤੁਰਕਾਂ ਨਾਲ। ਬਹੁਤ ਸਾਰੇ ਆਏ ਹਨ ਸੂਰਮੇ ਜੀ।
71,000 ਸਿੰਘ।
ਇੱਦਾਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਇਕੱਠੇ ਹੋ ਗਏ ਹਨ।
ਸ਼ਸਤਰ ਮ੍ਰਿਗ ਪਰ ਸਿੰਘ।
ਇੱਦਾਂ ਸ਼ਸਤਰ ਫੜ ਕੇ ਸੂਰਮੇ ਤਿਆਰ ਹੋ ਗਏ, ਜਿਵੇਂ ਹਿਰਨਾਂ ਦੀ ਡਾਰ ਉੱਤੇ ਹੁਣ ਸ਼ੇਰਾਂ ਦੀ ਡਾਰ ਨੇ ਪੈਣਾ ਹੋਵੇ।
ਗਰਜਤ ਬੋਲੇ ਪ੍ਰਭੂ ਸੁਣਾਏ।
ਸਾਰਿਆਂ ਨੂੰ ਸਾਧ ਸੰਗਤ ਜੀ ਜਦੋਂ ਇਹਨਾਂ ਨੇ ਆਣ ਕੇ ਮਹਾਰਾਜ ਦੇ ਦਰਸ਼ਨ ਕੀਤੇ ਤੇ ਸਾਰਿਆਂ ਨੂੰ ਸੁਣਾ ਕੇ ਇਹਨਾਂ ਸਿੰਘਾਂ ਨੇ ਕਲਗੀਧਰ ਪਾਤਸ਼ਾਹ ਜੀ ਅੱਗੇ ਏਦਾਂ ਉੱਚੀ ਸਾਰੀ ਬੇਨਤੀ ਕੀਤੀ।
ਚਾਹੇ ਆਪ ਕੀ ਇੱਕ ਰਜਾਈ।
ਸਾਰੇ ਸੂਰਮਿਆਂ ਨੇ ਉੱਠ ਕੇ ਆਖਿਆ ਮਹਾਰਾਜ ਇੱਕ ਸਿਰਫ ਆਪ ਜੀ ਦੀ ਆਗਿਆ ਸਾਨੂੰ ਚਾਹੀਦੀ ਹੈ।
ਕਿਹਾ ਪਹਾੜੀ ਅਮਰੋ ਅਗਾਰੀ।
ਮਹਾਰਾਜ ਇਹ ਪਹਾੜੀਏ ਵਿਚਾਰੇ ਕੀ ਹਨ ਸਾਡੇ ਅੱਗੇ, ਜੇ ਕਿਤੇ ਤੁਹਾਡੀ ਆਗਿਆ ਹੋ ਜਾਵੇ ਤਾਂ।
ਹਰੋ ਹੁਕਮ ਦਿੱਲੀ ਲੈ ਮਾਰੇ।
ਮਹਾਰਾਜ ਤੁਹਾਡਾ ਹੁਕਮ ਤੇ ਤੁਹਾਡੀ ਕਿਰਪਾ ਹੋਵੇ, ਅਸੀਂ ਤਾਂ ਦਿੱਲੀ ਮਾਰ ਲਵਾਂਗੇ ਜੀ।
ਸਭ ਤੁਰਕਾਨਾ ਦੇਖ ਪਾਏ।
ਸਭ ਤੁਰਕਾਨਾ ਖਤਮ ਕਰ ਦਿਆਂਗੇ, ਖਪਾ ਦਿਆਂਗੇ ਜੀ।
ਲਾਭਪੁਰ ਕੋ ਤਤਕਾਲ ਛੁਟਾਏ।
ਮਹਾਰਾਜ ਤੁਹਾਡਾ ਹੁਕਮ ਹੋ ਜਾਵੇ ਤੇ ਲਾਹੌਰ ਛੁਡਾ ਦੇਈਏ ਇਹਨਾਂ ਕੋਲੋਂ ਹੁਣੇ ਹੀ।
ਉਦੇ ਸਿੰਘ ਤੇ ਆਦਿ ਕਬੀਰ।
ਭਾਈ ਉਦੇ ਸਿੰਘ ਤੇ ਹੋਰ ਜਿਹੜੇ ਸੂਰਮੇ ਹਨ,
ਦੋਨ ਸਤਿਗੁਰ ਤਿੰਨ ਦੀਨ ਸਤੀਰ।
ਉਹਨਾਂ ਦੇ ਕੋਲ ਏਦਾਂ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧੀਰਜ ਵਾਲੇ ਬਚਨ ਕੀਤੇ ਹਨ ਜੀ।
ਦੁਰਗ ਕਰੋ ਦਿੜ ਬਣੋ ਸੁਚੇਤ।
ਸਤਿਗੁਰਾਂ ਨੇ ਆਖਿਆ ਭਾਈ ਜਿਹੜੇ ਕਿਲੇ ਆ ਨਾ, ਇਹਨਾਂ ਕਿਲਿਆਂ ਨੂੰ ਸਾਵਧਾਨ ਹੋ ਕੇ ਤੁਸੀਂ ਇੱਕ ਵਾਰੀ ਸਾਂਭ ਲਓ ਚੰਗੀ ਤਰ੍ਹਾਂ।
ਰੁਕੋ ਆਗਾ ਲਰਬੇਤ।
ਤੇ ਫਿਰ ਅੱਗੇ ਹੋ ਕੇ ਲੜਨ ਵਾਸਤੇ ਉਹਨਾਂ ਦਾ ਅੱਗਾ ਰੋਕੋ ਜਿੱਧਰੋਂ ਵੈਰੀ ਤੁਰਿਆ ਆਉਂਦਾ, ਸਿੱਧਾ ਆਨੰਦਪੁਰ ਜਨਾ ਵੜੇ ਆਣ ਕੇ ਉਹ।
ਦੋਹਰਾ ਇਸ ਬਿਦ ਗੁਰੂ ਆਨੰਦਪੁਰ ਸਿੰਘਣ ਕੀ ਨ ਸੁਚੇਤ।
ਇਸ ਤਰੀਕੇ ਨਾਲ ਸਿੰਘਾਂ ਨੂੰ ਸਾਵਧਾਨ ਕਰ ਦਿੱਤਾ ਕਲਗੀਧਰ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਵਿੱਚ ਜੀ।
ਸ਼ਸਤਰ ਨਿਕਾਸੇ ਕੋਸ ਤੇ ਬਖਸੇ ਸੰਗ ਰਹੇਤ।
ਫਿਰ ਖਜ਼ਾਨੇ ਵਿੱਚੋਂ ਬਹੁਤ ਸ਼ਸਤਰ ਕੱਢ ਕੇ ਲੜਨ ਵਾਸਤੇ ਸਾਰੀ ਫੌਜ ਸੂਰਮਿਆਂ ਵਿੱਚ ਵੰਡ ਦਿੱਤੇ ਮਹਾਰਾਜ ਨੇ।
ਵੱਡੇ ਬਾਢ ਚੌਰੇ ਸੋਤੇ ਕੇ ਜੋ ਮਿਆਨੇ।
ਵੱਡੇ ਵੱਡੇ ਚੌੜੇ ਸਾਧ ਸੰਗਤ ਜੀ ਤੇਗੇ ਤੇ ਕੁਝ ਦਰਮਿਆਨੇ ਸਾਈਜ਼ ਦੇ ਜਿਹੜੇ ਤੇਗੇ ਸਨ ਉਹ ਵੰਡੇ ਹਨ।
ਦੁਧਾਰੇ ਪੋਲਾਦੀ ਅਨੇਕੀ ਮਹਾਨੇ।
ਇਸੇ ਤਰ੍ਹਾਂ ਦੁਧਾਰੇ ਜਿਹੜੇ ਦੋਵਾਂ ਪਾਸਿਆਂ ਤੋਂ ਤਿੱਖੀਆਂ ਧਾਰਾਂ ਵਾਲੇ ਫੌਲਾਦ ਦੇ ਬਣੇ ਹੋਏ ਸਾਧ ਸੰਗਤ ਜੀ ਖੰਡੇ ਸਨ ਉਹ ਵੰਡੇ ਮਹਾਰਾਜ ਜੀ ਨੇ ਸੂਰਮਿਆਂ ਵਿੱਚ।
ਸਰੋਹੀ ਹਲੱਬੀ ਜੋ ਨੱਬੀ ਦਈ ਹੈ।
ਇਹ ਸਰੋਹੀ ਹਲੱਬੀ ਤੇ ਜਨੱਬੀ ਤਿੰਨ ਕਿਰਪਾਨਾਂ ਦੇ ਨਾਂ ਨੇ ਉਵੇਂ ਸਾਧ ਸੰਗਤ ਜੀ ਇਹ ਸੋ ਇਹਨਾਂ ਦੇ ਇਲਾਕਿਆਂ ਦੇ ਨਾਂ ਕਰਕੇ ਕਿਰਪਾਨਾਂ ਦੇ ਨਾਂ ਪਏ ਹਨ।
ਕਰਾ ਚੋਲ ਖੰਡੇ
ਜਿਹੜੀ ਸਾਧ ਸੰਗਤ ਜੀ ਹੈਗੀ ਹੈ ਸੋ ਜਨੱਬੀ ਇਹ ਅਰਮੀਨੀਆ ਦੀ ਬਣੀ ਕਿਰਪਾਨ, ਇਸ ਪਾਸੇ ਸਾਧ ਸੰਗਤ ਜੀ ਬਹੁਤੀ ਚੱਲਦੀ ਸੀ, ਇਸੇ ਤਰ੍ਹਾਂ ਤੁਰਕਾਨੇ ਵਾਲੇ ਪਾਸੇ ਦੀ ਸਰੋਹੀ ਕਹਿੰਦੇ ਸਿੱਧੀ ਹੁੰਦੀ ਸਾਧ ਸੰਗਤ ਜੀ ਬਿਲਕੁਲ ਉਵੇਂ ਆਪਾਂ ਦੇਖੀਏ ਤੇ ਕੋਈ ਗੋਲੀਆ ਹੁੰਦਾ ਇੱਕ ਕਿਰਪਾਨ ਥੋੜੇ ਸਾਧ ਸੰਗਤ ਜੀ ਵਾਲ ਵਾਲੀ ਹੁੰਦੀ ਹੈ, ਇੱਕ ਬਿਲਕੁਲ ਸਿੱਧੀ ਸਿੱਧੀ ਨੂੰ ਸਰੋਹੀ ਆਖ ਦਿੰਦੇ ਹਨ।
ਕਰਾ ਚੋਲ ਖੰਡੇ ਜੋ ਕੇਤੇ ਲਈ ਹੈ।
ਕਰਾ ਚੋਲ ਸਾਧ ਸੰਗਤ ਜੀ ਕਿਰਪਾਨ ਨੂੰ ਕਹਿੰਦੇ, ਕਿਸੇ ਨੇ ਕਿਰਪਾਨ ਲੈ ਲਈ ਮਹਾਰਾਜ ਤੋਂ, ਕਿਸੇ ਨੇ ਖੰਡਾ ਲੈ ਲਿਆ ਜਦੋਂ ਵੰਡੇ ਸ਼ਸਤਰ ਸਤਿਗੁਰੂ ਜੀ ਨੇ।
ਸਭੇ ਲੋਕ ਹੀ ਸਾਂਗ ਨੇਜੇ ਬਿਸਾਲੇ।
ਕਈਆਂ ਨੇ ਨੇਜੇ ਲੈ ਲਏ, ਸਾਂਗਾਂ ਲੈ ਲਈਆਂ ਹਨ ਜੀ।
ਬਿਸ਼ੂਏ ਵੱਡੇ ਬਾਂਕ ਜੰਬੂਏ ਕਰਾਲੇ।
ਕਹਿੰਦੇ ਨੇ ਸਾਧ ਸੰਗਤ ਜੀ ਬਿਸ਼ੂਏ ਇੱਕ ਬਿਸ਼ੂਆ ਹੁੰਦਾ ਤੇ ਇੱਕ ਜੰਬੂਆ ਹੁੰਦਾ, ਇਹ ਸਾਧ ਸੰਗਤ ਜੀ ਕਮਰ ਕੱਸੇ ਦੇ ਸ਼ਸਤਰ ਨੇ ਦੋਵੇਂ ਤੇ ਇੱਕ ਜਿਵੇਂ ਦਾੜ ਹੁੰਦੀ ਸ਼ੇਰ ਦੀ ਏਦਾਂ ਦੀ ਇਹਦੀ ਬਣਤਰ ਹੁੰਦੀ ਹੈ ਜੀ।
ਸ਼ੁਰੇ ਖੋਖਨੀ ਸੈਫ ਲਾਂਬੀ ਬੇਲੰਬੇ।
ਬਹੁਤ ਸਾਰੇ ਤਿੱਖੇ ਸ਼ੁਰੇ ਤੇ ਖੋਖਰੀਆਂ ਲੈ ਲਈਆਂ ਹਨ।
ਕਣੇ ਸੇਲ ਭਾਲੇ ਪ੍ਰਕਾਸ਼ ਅਮੰਦੇ।
ਬਹੁਤ ਸਾਰੇ ਬਰਸ਼ੇ ਭਾਲੇ ਕਈਆਂ ਨੇ ਫੜ ਲਏ ਜੀ।
ਮੱਲੰਗਹੀਨ ਸਾਧੰਗ ਬਣੇ ਅੰਗ ਚੰਗੇ।
ਕਹਿੰਦੇ ਚੰਗੇ ਲਿਸ਼ਕਦੇ ਹਨ ਤੇ ਸਾਰਿਆਂ ਨੇ ਆਪਣੇ ਅੰਗਾਂ ਨਾਲ ਸ਼ਸਤਰ ਸਜਾ ਲਏ ਹਨ।
ਸਮਾਚੇ ਕਲਾਦਾਰ ਸ਼ਸਤਰਨ ਭੰਗੇ।
ਏਦਾਂ ਕੁਝ ਸਾਧ ਸੰਗਤ ਜੀ ਪਿਸਤੌਲ ਲੈ ਲਏ, ਕਲਾਦਾਰ ਸਨ ਜਿਹੜੇ ਕਲਾ ਨਾਲ ਚੱਲਣ ਵਾਲੇ।
ਫੰਗੇ ਜਲੇਲਾ ਜੰਬ ਤੰਦੂਰੇ ਤੰਬਾਕੇ
ਤੋ ਫੰਗੀ ਜਲੇਲਾ ਕਹਿੰਦੇ ਛੋਟੀ ਨਾਲੀ ਵਾਲੀਆਂ ਬੰਦੂਕਾਂ ਵੱਡੀ ਨਾਲੀ ਵਾਲੀਆਂ ਲੰਮੀਆਂ ਬੰਦੂਕਾਂ ਤੇ ਜੰਬੂਰੇ ਧਮਾਕੇ ਜੰਬੂਰਾ ਕਹਿੰਦੇ ਛੋਟੀ ਤੋਪ ਨੂੰ ਚੰਗੇ ਧਮਾਕੇ ਕਰਨ ਵਾਲੇ ਕੁਝ ਸ਼ਸਤਰ ਲੈ ਲਏ ਹਨ ਜੀ
ਦਏ ਚੱਕਰ ਬੱਕਰਨ ਚਮਰਨ ਕੇ ਚਲਾਕੇ
ਇੱਕ ਸਾਧ ਸੰਗਤ ਜੀ ਆਰੇ ਵਰਗਾ ਚੱਕਰ ਹੁੰਦਾ ਲੰਮਾ ਜਿਹਾ 20-25 ਫੁੱਟ ਤੇ ਪਿੱਛੇ ਲੱਕੜ ਦਾ ਹੱਥਾ ਲੱਗਾ ਹੁੰਦਾ ਉਹਨੂੰ ਕਹਿੰਦੇ ਚੱਕਰ ਬੱਕਰ ਉਹ ਸਾਧ ਸੰਗਤ ਜੀ ਸਾਰਿਆਂ ਨੂੰ ਨੀ ਘੁਮਾਉਣਾ ਹੁੰਦਾ ਜਦੋਂ ਘੁਮਾਵੇ ਉਹਦੇ ਬੜੇ ਤਿੱਖੇ ਦੰਦੇ ਹੁੰਦੇ ਦੋਨੇ ਪਾਸੇ ਜਿਹੜੇ ਉਹ ਘੁਮਾਉਣਾ ਜਾਣਦੇ ਸਨ ਮਹਾਰਾਜ ਜੀ ਨੇ ਉਹਨਾਂ ਨੂੰ ਉਹ ਦੇ ਦਿੱਤੇ ਹਨ
ਵੱਡੇ ਮੋਲ ਕੇ ਦੂਰ ਤੇ ਆਏ ਢਾਲੇ
ਬਹੁਤ ਕੀਮਤੀ ਜਿਹੜੇ ਦੂਰੋਂ ਦੂਰੋਂ ਢਾਲਾਂ ਬਣ ਕੇ ਆਈਆਂ ਸਨ ਉਹ ਢਾਲੇ ਦਿੱਤੇ ਮਹਾਰਾਜ ਨੇ
ਕਠੋਰੰਗ ਕੁਦੰਡੰਗ ਵੱਡੇ ਉਜਵਾਲੇ
ਜਿਨ੍ਹਾਂ ਦਾ ਨਿਸ਼ਾਨਾ ਚੰਗਾ ਸੀ ਤੀਰਾਂ ਦਾ ਉਹਨਾਂ ਨੂੰ ਚੰਗੇ ਕਰੜੇ ਧਣਖ ਦਿੱਤੇ ਹਨ ਜੀ
ਪਰੇ ਬਾਣ ਭਾਥਾ ਨੇਕੇ ਪ੍ਰਕਾਰੇ
ਕਈ ਪ੍ਰਕਾਰ ਦੇ ਤੀਰਾਂ ਨਾਲ ਭੱਥੇ ਭਰ ਲਏ ਹਨ
ਸਰੇ ਬਾਣ ਪੈਨੇ ਲੱਗੇ ਬੀਦ ਪਾਰੇ
ਏਦਾਂ ਸਾਧ ਸੰਗਤ ਜੀ ਤਿੱਖੇ ਬਾਣ ਲੈ ਲੈਣੇ ਵੀ ਜਿਸ ਦੇ ਸਰੀਰ ਵਿੱਚ ਲੱਗਣ ਪਾੜ ਕੇ ਹੀ ਸੁੱਟ ਦੇਣ ਇੱਕ ਵਾਰੀ
ਇਹਨੋ ਆਦਤ ਅਯੁੱਧੰਗ ਪੁੰਜ ਦੀਨੇ
ਇਤਿਆਦਿਕ ਬਹੁਤ ਸਾਰੇ ਸ਼ਸਤਰ ਮਹਾਰਾਜ ਜੀ ਨੇ ਸੂਰਮਿਆਂ ਵਿੱਚ ਵੰਡੇ ਹਨ
ਖੁਸ਼ੀ ਖਾਲਸੇ ਪੈ ਪ੍ਰਭੂ ਭੂਰ ਕੀਨੇ
ਬਹੁਤ ਖੁਸ਼ੀ ਕਲਗੀਧਰ ਪਾਤਸ਼ਾਹ ਜੀ ਨੇ ਖਾਲਸੇ ਦੇ ਉੱਤੇ ਕੀਤੀ ਹੈ ਕਿ ਅੱਜ ਸਾਡਾ ਖਾਲਸਾ ਧਰਮ ਯੁੱਧ ਕਰੇਗਾ
ਦਈ ਬ੍ਰਿੰਦ ਬਰੂਦ ਗੋਰੀ ਕਨੇਰੀ
ਬਹੁਤ ਸਾਰੀਆਂ ਬੰਦੂਕਾਂ ਗੋਲੀਆਂ ਵੰਡ ਦਿੱਤੀਆਂ ਹਨ ਜੀ
ਪਹਾੜੀ ਸੰਘਾਰੋ ਕਹੇ ਉਹ ਤਾਹੇ ਬੇਰੇ
ਇਹ ਵੰਡ ਕੇ ਮਹਾਰਾਜ ਨੇ ਆਖਿਆ ਪਹਾੜੀ ਸੰਘਾਰੋ ਮਾਰ ਦਿਓ ਇਹਨਾਂ ਪਹਾੜੀਆਂ ਨੂੰ ਜਿਹੜੇ ਚੜ੍ਹ ਕੇ ਆਏ ਹਨ ਗੁਰੂ ਘਰ ਤੇ
ਸਹੇ ਸਾਵਧਨੰਗ ਤਬੈ ਸਿੰਘ ਵੀਰਾ
ਉਸੇ ਵੇਲੇ ਸੂਰਮੇ ਸਿੰਘ ਸਾਵਧਾਨ ਹੋ ਗਏ ਮਹਾਰਾਜ ਜੀ ਤੋਂ ਬਖਸ਼ਿਸ਼ ਲੈ ਕੇ
ਰਸੰਗ ਵੀਰ ਰਾਤੇ ਚੱਲੇ ਬਾਂਧ ਧੀਰਾ
ਬਹੁਤ ਧੀਰਜ ਨਾਲ ਸਾਧ ਸੰਗਤ ਜੀ ਸ਼ਸਤਰ ਆਪਣੇ ਸਰੀਰਾਂ ਉੱਤੇ ਬੰਨ ਕੇ ਸੂਰਮੇ ਤਿਆਰ ਹੋਏ ਹਨ
ਬੰਦੇ ਟੋਲ ਪੈ ਟੋਲ ਸੂਰਾਨ ਐਸੇ
ਇਹਨਾਂ ਸੂਰਮਿਆਂ ਨੇ ਟੋਲਿਆਂ ਦੇ ਟੋਲੇ ਜਥੇ ਬਣਾ ਕੇ ਵੰਡ ਲਏ ਹਨ ਜੀ
ਬਹਿ ਬਾਜ ਤੇ ਮੇਘ ਹੈ ਪੁੰਜ ਜੈਸੇ
ਕਹਿੰਦੇ ਜਿਵੇਂ ਸਾਧ ਸੰਗਤ ਜੀ ਹਵਾ ਦੇ ਵਗਣ ਕਰਕੇ ਬੱਦਲਾਂ ਦਾ ਪੁੰਜ ਇਕੱਠਾ ਹੋ ਜਾਵੇ ਏਦਾਂ ਸੂਰਮੇ ਜਿਹੜੇ ਸਿੰਘ ਹਨ ਇਕੱਠੇ ਹਨ
ਜਿੱਤੋ ਆਏ ਬੋ ਬ੍ਰਿੰਦ ਸਤਰੋ ਹੋਏ
ਜਿਹੜੇ ਪਾਸਿਆਂ ਤੋਂ ਸ਼ਤਰੂ ਨੇ ਚੜ੍ਹ ਕੇ ਆਉਣਾ ਸੀ ਆਨੰਦਪੁਰ ਵੱਲ ਨੂੰ
ਤਾਂ ਖਾਲਸਾ ਜਾਏ ਕਿੰਨੀ ਸੋ ਢੋਈ
ਕਹਿੰਦੇ ਉਹ ਅੱਗਾ ਸਾਧ ਸੰਗਤ ਜੀ ਖਾਲਸੇ ਨੇ ਜਾ ਕੇ ਰੋਕ ਲਿਆ ਵੀ ਜਿਸ ਰਸਤੇ ਤੋਂ ਆਉਣਗੇ ਉਹ ਸਾਰੇ ਵੈਰੀ ਚੜ੍ਹ ਕੇ ਜੀ
ਉਹ ਪੰਗੇ ਤੜਾਕੇ ਉਠਾਵੇ ਕਨੇਰੇ
ਏਦਾਂ ਗੋਲੀਆਂ ਖਾਲਸੇ ਨੇ ਚਲਾਈਆਂ ਤੇ ਦੱਸ ਦਿੱਤਾ ਵੀ ਅਗਲੇ ਬੰਨੇ ਸਾਵਧਾਨ ਹਾਂ ਅਸੀਂ
ਉਡੀਕੈ ਪਹਾੜੀ ਜੇ ਆਵੇ ਜੇ ਨੇੜੇ
ਤੇ ਹੁਣ ਸਿੰਘ ਸੂਰਮੇ ਪਹਾੜੀਆਂ ਨੂੰ ਉਡੀਕਣ ਲੱਗ ਪਏ ਵੀ ਕਿਹੜਾ ਵੇਲਾ ਹੋਵੇ ਤੇ ਨੇੜੇ ਆਉਣ ਉਹ
ਦੋਹਰਾ ਕਿਲੇ ਦੋਏ ਸਤਿਗੁਰੂ ਕੇ ਗਾਡੋ ਕੋਟ ਉਤੰਗ
ਦੋ ਕਿਲੇ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਬਹੁਤ ਉੱਚੇ ਉਸ ਵੇਲੇ ਬਣਵਾ ਲਏ ਸਨ ਤੇ ਬਾਕੀਆਂ ਦੀ ਤਿਆਰੀ ਚੱਲਦੀ ਪਈ ਸੀ
ਨਾਮ ਫਤਿਹਗੜ੍ਹ ਲੋਹਗੜ੍ਹ ਪ੍ਰਿਅਗਮ ਪੁਰ ਅੰਗ
ਇੱਕ ਦਾ ਨਾਮ ਫਤਿਹਗੜ੍ਹ ਕਿਲਾ ਫਤਿਹਗੜ੍ਹ ਤੇ ਦੂਸਰੇ ਦਾ ਨਾਮ ਕਿਲਾ ਲੋਹਗੜ੍ਹ ਸੀ ਸਾਧ ਸੰਗਤ ਜੀ ਤੇ ਇੱਕ ਜਗ੍ਹਾ ਦਾ ਨਾਮ ਮਹਾਰਾਜ ਨੇ ਅਗਮਪੁਰਾ ਰੱਖਿਆ ਹੈ
ਦੋ ਪਈ ਸ਼ੇਰ ਸਿੰਘ ਨਾਹਰ ਸਿੰਘ ਦੋ
ਸ਼ੇਰ ਸਿੰਘ ਤੇ ਭਾਈ ਨਾਹਰ ਸਿੰਘ ਦੋ ਜਣੇ ਸੂਰਮੇ
ਕਾਇਮ ਕਰੇ ਲੋਹਗੜ੍ਹ ਸੋ
ਉਹਨਾਂ ਨੂੰ ਸਾਧ ਸੰਗਤ ਜੀ ਲੋਹਗੜ੍ਹ ਦੇ ਉੱਤੇ ਜਥੇਦਾਰੀ ਦੇ ਦਿੱਤੀ ਵੀ ਤੁਸਾਂ ਲੋਹਗੜ੍ਹ ਕਿਲੇ ਦੇ ਵਿੱਚ ਅਗਵਾਈ ਕਰਨੀ ਹੈ ਸ਼ੇਰ ਸਿੰਘ ਨੂੰ ਇਸੇ ਤਰ੍ਹਾਂ ਭਾਈ ਨਾਹਰ ਸਿੰਘ ਨੂੰ
ਸਿੰਘ 500 ਸੰਗ ਸੋ ਸੂਰੇ
500 ਸਿੰਘ ਸੂਰਮਾ ਨਾਲ ਉਹਨਾਂ ਨੂੰ ਦਿੱਤਾ ਜੀ
ਸਤਰਨ ਕੋ ਹੱਥ ਬੇ ਬਲ ਪੂਰੇ
ਆਖਿਆ ਵੀ ਪੂਰੇ ਬਲ ਦੇ ਨਾਲ ਤੁਸਾਂ ਵੈਰੀਆਂ ਦਾ ਨਾਸ ਕਰਨਾ ਹੈ
ਅਗਮਪੁਰੀ ਦਿਸ ਸਗਲ ਮਜੈਲ
ਤੇ ਜਿਹੜੇ ਮਜੈਲ ਸਨ ਸਾਧ ਸੰਗਤ ਜੀ ਇਹਨਾਂ ਨੂੰ ਅਗਮਪੁਰੇ ਵਾਲਾ ਪਾਸਾ ਦੇ ਦਿੱਤਾ ਤੁਸੀਂ ਇਹ ਪਾਸਾ ਰੋਕ ਕੇ ਰੱਖੋਗੇ
ਗਾਢੇ ਕਰੇ ਸ਼ਸਤਰ ਧਰ ਸ਼ੈਲ
ਬਹੁਤ ਸ਼ਸਤਰਧਾਰੀ ਸੂਰਮਾ ਸਾਵਧਾਨ ਕੀਤਾ ਮਹਾਰਾਜ ਨੇ
ਉਦੇ ਸਿੰਘ ਆਦਿਕ ਜੇ ਔਰ
ਜਿਹੜੇ ਭਾਈ ਉਦੇ ਸਿੰਘ ਵਰਗੇ ਹੋਰ ਸੂਰਮੇ ਸਨ
ਰਾਖੇ ਤੱਕ ਰਾਏ ਸਭ ਰੋ ਠੋਰ
ਉਹਨਾਂ ਨੂੰ ਮਹਾਰਾਜ ਜੀ ਨੇ ਆਖਿਆ ਵੀ ਤੁਸੀਂ ਤੂੰ ਭਾਈ ਉਦੇ ਸਿੰਘ ਨਾਲ ਸਿੰਘ ਲੈ ਕੇ ਤੇ ਤਕੜਾਈ ਰੱਖਣੀ ਤੇ ਚਾਰਜ ਫੇਰੇ ਨਿਗਾਹ ਰੱਖਣੀ ਹੈ
ਜਹਾਂ ਜ਼ੋਰ ਤੇ ਪਰੇ ਲੜਾਈ
ਮਜੂਰ ਨੇ ਆਖਿਆ ਜਿਹੜੇ ਪਾਸੇ ਜ਼ੋਰ ਦੀ ਲੜਾਈ ਮੱਚ ਜਾਇਆ ਕਰੇਗੀ
ਤਾਂ ਜਾਓ ਤੂਰਨ ਕਰਤਾਏ
ਭਾਈ ਉਦੇ ਸਿੰਘ ਦੀ ਇਹ ਡਿਊਟੀ ਲਾਈ ਵੀ ਤੂੰ ਆਪਣਾ ਦਲ ਲੈ ਕੇ ਤੇ ਉਸ ਪਾਸੇ ਹੱਲਾ ਕਰਨਾ ਜਿੱਧਰ ਤੈਨੂੰ ਜਾਪੇ ਵੀ ਸਿੰਘਾਂ ਦਾ ਪਾਸਾ ਹੌਲਾ ਪੈਂਦਾ ਤੇ ਲੜਾਈ ਜ਼ਿਆਦੀ ਮੱਚੀ ਹੈ
ਘਾਲ ਦਿਓ ਘਮਸਾਨ ਕਨੇਰਾ
ਮਹਾਰਾਜ ਨੇ ਆਖਿਆ ਘਮਸਾਨ ਕਨੇਰਾ ਮਚਾ ਦੇਣਾ ਇੱਕ ਵਾਰੀ ਸਾਰਿਆਂ ਨੇ
ਦਿਓ ਸ਼ਸਤਰਨ ਕੇ ਅੰਗ ਬਖੇਰਾ
ਏਦਾਂ ਸ਼ਸਤਰਾਂ ਦੀ ਮਾਰ ਮਾਰਨੀ ਵੀ ਅੰਗ ਖਿਲਾਰ ਦੇਣੇ ਸਾਰਿਆਂ ਦੇ ਜੀ
ਇਸ ਪ੍ਰਕਾਰ ਕਹਿ ਕਰਤ ਕਰਾਈ
ਇਸ ਤਰੀਕੇ ਨਾਲ ਕਲਗੀਧਰ ਪਾਤਸ਼ਾਹ ਜੀ ਨੇ ਸਾਵਧਾਨਤਾ ਤੇ ਤਕੜਾਈ ਕੀਤੀ ਹੈ
ਅਗਰ ਜਾਣ ਤੇ ਗੁਰੂ ਹਟਾਏ
ਅੱਗੇ ਜਾਣ ਤੋਂ ਮਹਾਰਾਜ ਨੇ ਮਨਾ ਕਰਤਾ ਇੱਕ ਲਿਮਿਟ ਦੇ ਦਿੱਤੀ ਆਖਿਆ ਭਾਈ ਇਸ ਤੋਂ ਅੱਗੇ ਨਹੀਂ ਜਾਣਾ ਇਹਦੇ ਅੰਦਰ ਅੰਦਰ ਤੁਸੀਂ ਸਾਵਧਾਨਤਾ ਰੱਖਣੀ ਹੈ
ਸੈਨਾ ਸਕਲ ਟਿਕ ਨਿਕਟ ਹੀ ਰਾਖੀ
ਬਹੁਤ ਸਾਰੀ ਸੈਨਾ ਮਹਾਰਾਜ ਨੇ ਆਪਣੇ ਨੇੜੇ ਰੱਖੀ ਹੈ
ਲਰੋ ਇਸੇ ਥਲ ਰਣ ਅਭਿਲਾਖੇ
ਸਤਿਗੁਰਾਂ ਨੇ ਆਖਿਆ ਭਾਈ ਇੱਥੇ ਇੱਥੇ ਖੜ ਕੇ ਜਿੱਥੇ ਜਿੱਥੇ ਤੁਹਾਨੂੰ ਆਖਿਆ ਤੁਸੀਂ ਇੱਥੇ ਇੱਥੇ ਖੜ ਕੇ ਲੜਾਈ ਕਰਨੀ ਹੈ ਸਾਡੇ ਪੁੱਛੇ ਤੋਂ ਬਿਨਾਂ ਅੱਗੇ ਨਹੀਂ ਜਾਣਾ ਕਿਸੇ ਨੇ
ਉਤ ਤੇ ਭੀਮ ਚੰਦ ਅਹੰਕਾਰੀ
ਇੱਧਰ ਤਾਂ ਕਹਿੰਦੇ ਮਹਾਰਾਜ ਨੇ ਏਦਾਂ ਤਾਕ ਤਕੜਾਈ ਕੀਤੀ ਤੇ ਉਧਰ ਕਹਿੰਦੇ ਅਹੰਕਾਰੀ ਭੀਮ ਚੰਦ ਦੀ ਗੱਲ ਸੁਣੋ ਹੁਣ
ਦੁੰਦਬ ਬ੍ਰਿੰਦ ਬਜੇ ਬਲ ਭਾਰੀ
ਬਹੁਤ ਜ਼ਿਆਦਾ ਨਗਾਰਿਆਂ ਤੇ ਚੋਟਾਂ ਮਾਰੀਆਂ ਭੀਮ ਚੰਦ ਨੇ ਹੰਕਾਰੇ ਹੋਏ ਨੇ
ਸਭ ਗਿਰਨਾਥਨ ਸਾਸ ਨਿਹਾਰਾ
ਸਾਰੇ ਆਪਣੇ ਪਹਾੜੀ ਰਾਜੇ ਸਾਥੀਆਂ ਵੱਲੇ ਵੇਖਿਆ ਭੀਮ ਚੰਦ ਨੇ
ਭਇਓ ਪ੍ਰਸਮ ਤੇ ਵੱਡੋ ਅਹੰਕਾਰਾ
ਇਹ ਪਹਿਲਾਂ ਤੋਂ ਹੀ ਬਹੁਤ ਵੱਡਾ ਹੰਕਾਰੀ ਸੀ ਸਾਧ ਸੰਗਤ ਜੀ
ਇਤਨੋ ਲਸਕਰ ਜੇ ਸੰਗ ਹੋਏ
ਇਹਨੇ ਹੁਣ ਜਦੋਂ ਵੇਖਿਆ ਸਾਰ ਸਾਰੇ ਪਹਾੜੀ ਰਾਜਿਆਂ ਵੱਲੇ ਉਹਨਾਂ ਦੀ ਫੌਜ ਵੱਲੇ ਤੇ ਹੰਕਾਰ ਵਿੱਚ ਆਏ ਨੇ ਖੁਸ਼ ਹੋ ਕੇ ਏਦਾਂ ਆਖਿਆ ਹੈ।
ਨੇਤੀ ਅਨੁਸਾਰ ਰਹੇ ਸਭ ਕੋਈ,
ਕਹਿੰਦਾ ਜੇ ਕਿਤੇ ਮੇਰੇ ਅਨੁਸਾਰ ਰਹਿਣ ਨਾ ਏਦਾਂ ਹੀ ਸਾਰੇ ਪਹਾੜੀ ਰਾਜੇ ਤੇ ਇੰਨੀ ਜ਼ਿਆਦਾ ਫੌਜ ਮੇਰੇ ਕੋਲ ਹੋਵੇ।
ਇੱਕ ਅਨੰਦਪੁਰ ਗਿਣਤੀ ਕਹਾ,
ਕਹਿੰਦਾ ਇੱਕ ਅਨੰਦਪੁਰ ਦੀ ਤਾਂ ਭਲਾ ਗਿਣਤੀ ਕੀ ਰਹਿ ਜਾਂਦੀ ਹੈ।
ਲਾਭਪੁਰ ਜੀਤ ਲਿਓ ਗੜ ਮਹਾ,
ਮੈਂ ਤਾਂ ਲਾਹੌਰ ਨੂੰ ਜਿੱਤ ਲਵਾਂ ਅੱਖ ਦੇ ਪਲਕਾਰੇ ਵਿੱਚ ਹੀ।
ਪਰੋਂ ਸਾਹੋ ਕੋਚ ਤੁੰਬ ਸਾਲਾ,
ਜੇ ਕਿਤੇ ਮੈਂ ਇੰਨੇ ਪਹਾੜੀ ਰਾਜੇ ਮੇਰੇ ਨਾਲ ਹੋ ਕੇ ਚੱਲਣ ਤੇ ਬਾਦਸ਼ਾਹ ਔਰੰਗਜ਼ੇਬ ਨੂੰ ਕੰਬਣ ਲਾ ਦਿਆਂ ਮੈਂ।
ਬਜਤ ਲੋਹ ਤੋਂ ਲੋਹ ਕਰਾਲਾ,
ਇਸ ਤਰ੍ਹਾਂ ਲੋਹੇ ਤੇ ਭਿਆਨਕ ਲੋਹਾ ਮਾਰਾਂਗਾ।
ਅਬ ਲੜ ਹੈ ਮਿਲ ਗਿਰਪਤ ਸਾਰੇ,
ਏਦਾਂ ਕਹਿੰਦੇ ਹੁਣ ਲੜਨਗੇ ਸਾਰੇ ਪਹਾੜੀ ਰਾਜ ਰਲ ਕੇ ਸਾਰੇ ਜਾਣੇ।
ਕਹਾਂ ਖਾਲਸਾ ਅਗਰ ਹਮਾਰੇ,
ਇਹ ਕਹਿੰਦਾ ਕੀ ਖਾਲਸਾ ਸਾਡੇ ਅੱਗੇ ਹੁਣ।
ਦਲ ਕਲਮਤ ਆਏ ਤਬ ਗਏ ਹੋ,
ਏਦਾਂ ਸਾਧ ਜੀ ਰੌਲਾ ਪਾਉਂਦਾ ਪਾਉਂਦਾ ਪਹਾੜੀ ਦਲ ਅੱਗੇ ਆ ਗਿਆ ਹੈ।
ਮੀਰ ਅਨੰਦਪੁਰ ਕੋ ਹੋਏ ਗਏ ਹੋ,
ਬਿਲਕੁਲ ਅਨੰਦਪੁਰ ਸਾਹਿਬ ਦੇ ਨੇੜੇ ਆ ਗਏ ਇਹ ਜੀ।
ਖਰੇ ਖਾਲਸਾ ਜਾਂ ਪ੍ਰੀਤੀਕਤ,
ਜਿੱਥੇ ਖਾਲਸਾ ਇਹਨਾਂ ਦੀ ਉਡੀਕ ਕਰਦਾ ਪਿਆ ਸੀ।
ਧੁੰਦਬ ਤੁਪਕਣ ਸੁਣ ਧੁਨ ਈਰਖ,
ਇਸੇ ਤਰ੍ਹਾਂ ਸਾਧ ਸੰਗਤ ਜੀ ਜਦੋਂ ਖਾਲਸੇ ਨੇ ਇਹਨਾਂ ਦੇ ਨਗਾਰਿਆਂ ਦੀਆਂ ਚੋਟਾਂ ਬਿਲਕੁਲ ਨੇੜੇ ਆਈਆਂ ਸੁਣੀਆਂ ਤਾਂ
ਕਰੇ ਤੁਫੰਗਣ ਕੀ ਤਬ ਤਿਆਰੇ,
ਉਸੇ ਵੇਲੇ ਖਾਲਸੇ ਨੇ ਬੰਦੂਕਾਂ ਦੀ ਤਿਆਰੀ ਕਰ ਲਈ ਹੈ।
ਤੋੜੇ ਅਗਨ ਲਾਏ ਇੱਕ ਬਾਰੀ,
ਇਹ ਤੋੜਿਆਂ ਨੂੰ ਸਾਧ ਸੰਗਤ ਜੀ ਦਿਖਾ ਲਿਆ ਉਸੇ ਵੇਲੇ, ਕਿਉਂਕਿ ਤੋੜੇਦਾਰ ਬੰਦੂਕਾਂ ਸਨ ਉਦੋਂ।
ਪਾਏ ਬਰੂਦ ਮੇਲ ਕਰ ਗੋਰੀ,
ਇਹ ਗੋਲੀਆਂ ਤੇ ਬਰੂਦ ਮੇਲ ਕੇ ਸਾਧ ਸੰਗਤ ਜੀ ਨਾਲੀਆਂ ਵਿੱਚ ਪਾ ਲਿਆ। ਉਸ ਵੇਲੇ ਬਰੂਦ ਤੇ ਗੋਲੀ ਦੋਵੇਂ ਅਗਲੇ ਪਾਸਿਓ ਨਾਲੀ ਦੇ ਅਗਲੇ ਪਾਸਿਓ ਪੈਂਦੇ ਸਨ ਨਾਲੀ ਵਿੱਚ ਜੀ।
ਠੋਕ ਠੋਕ ਗਜ ਕੀਨ ਕਠੋਰੀ,
ਇਹ ਗਜਾਂ ਨਾਲ ਸਾਧ ਸੰਗਤ ਜੀ ਬਰੂਦ ਨੂੰ ਤੇ ਗੋਲੀ ਨੂੰ ਠੋਕਿਆ ਜਾਂਦਾ ਸੀ ਪਹਿਲਾਂ।
ਆਸ਼ੇ ਸੁਲਗ ਗਏ ਜਾਂ ਤੋੜੇ,
ਇਸ ਤਰ੍ਹਾਂ ਬਰੂਦ ਭਰ ਕੇ ਗੋਲੀਆਂ ਭਰ ਕੇ ਗਜਾਂ ਨਾਲ ਠੋਕ ਕੇ ਤੇ ਤੋੜੇ ਜਿਹੜੇ ਸਨ ਤਖਾ ਲਏ ਸਾਰੇ ਖਾਲਸੇ ਨੇ।
ਜੜੀ ਕਲਾ ਪਰ ਗਏ ਕਰ ਮੋੜੇ,
ਤੇ ਹੁਣ ਕਲਾ ਜੋੜ ਦਿੱਤੀਆਂ ਸਾਧ ਸੰਗਤ ਜੀ ਮੋੜੇ ਮੋੜ ਦਿੱਤੇ ਉਹਨਾਂ ਬੰਦੂਕਾਂ ਦੇ। ਬਸ ਹੁਣ ਪਲੀਤਾ ਹੀ ਦਿਖਾਉਣ ਦੀ ਲੋੜ ਸੀ ਜਦੋਂ ਚੱਲਣੀਆਂ ਸਨ।
ਸ੍ਰੀ ਕਲਗੀ ਧਰ ਜਾ ਸੁਹਾਏ,
ਜਿੱਥੇ ਕਲਗੀ ਧਰ ਪਾਤਸ਼ਾਹ ਮਹਾਰਾਜ ਜੀ ਸੁਭਾਵਾਨ ਹੋਏ ਸਨ।
ਹਿੱਤ ਪਹੁੰਚੇ ਤੂਰਨ ਧਾਏ,
ਖਬਰ ਦੇਣ ਵਾਸਤੇ ਉੱਥੇ ਕੁਝ ਕੁ ਸਿੰਘ ਪਹੁੰਚੇ ਨੇ ਕਲਗੀ ਧਰ ਪਾਤਸ਼ਾਹ ਜਿੱਥੇ ਬੈਠੇ ਹੋਏ ਸਨ।
ਮਹਾਰਾਜ ਸੁਣੀਏ ਤਤਕਾਲਾ,
ਜਾ ਕੇ ਆਖਿਆ ਮਹਾਰਾਜ ਸੁਣੋ ਜੀ ਫੌਜ ਤਾਂ ਬਿਲਕੁਲ ਨੇੜੇ ਆ ਗਈ ਹੈ।
ਦੁੰਦਬ ਤੁਪਕਨ ਨਾ ਦੇ ਉਠਾਲਾ,
ਮਹਾਰਾਜ ਉਹਨਾਂ ਦੇ ਫੌਜ ਦੀਆਂ ਬੰਦੂਕਾਂ ਦੀਆਂ ਗੋਲੀਆਂ ਚੱਲਣ ਦੀ ਤੇ ਨਗਾਰਿਆਂ ਦੇ ਵੱਜਣ ਦੀ ਅਸੀਂ ਆਵਾਜ਼ ਸੁਣੀ ਆ, ਜਿਸ ਤੋਂ ਸਾਨੂੰ ਲੱਗਿਆ ਕਿ ਫੌਜ ਨੇੜੇ ਆ ਗਈ ਹੈ।
ਬਹੁਤ ਹੀ ਵਜੇ ਸਰਵਣ ਧੁਨ ਪਰੇ,
ਮਹਾਰਾਜ ਜਿਹੜੀ ਕੰਨਾਂ ਵਿੱਚ ਧੁਨ ਪੈਂਦੀ ਵਾਜਿਆਂ ਦੀ ਉਹ ਦੱਸਦੀ ਕਿ ਫੌਜ ਦਾ ਨੇੜੇ ਆਉਣਾ ਹੁਣ ਬਿਲਕੁਲ ਹੋ ਗਿਆ ਹੈ ਜੀ।
ਰਾਜੇ ਆਏ ਨਿਕਟ ਹੀ ਖਰੇ,
ਇਹ ਪਹਾੜੀ ਰਾਜੇ ਮਹਾਰਾਜ ਨੇੜੇ ਆ ਗਏ ਜੀ ਬਿਲਕੁਲ।
ਖੜੂ ਖਾਲਸਾ ਭੀ ਸਾਵਧਾਨਾ,
ਮਹਾਰਾਜ ਨੇ ਆਖਿਆ ਖਾਲਸਾ ਜੀ ਸਾਵਧਾਨ ਹੋ ਜਾਓ ਫਿਰ ਤੁਸੀਂ ਸਾਰੇ।
ਖੁਸ਼ੀ ਕਰੋ ਲੈ ਫਤਿਹ ਮਹਾਨਾ,
ਉਹਨਾਂ ਸਿੰਘਾਂ ਨੇ ਆਖਿਆ ਮਹਾਰਾਜ ਫਿਰ ਖੁਸ਼ੀ ਦਿਓ ਤੁਸੀਂ ਇੱਕ ਵਾਰ, ਬਖਸ਼ਿਸ਼ ਕਰੋ ਤੇ ਫਤਿਹ ਸਾਡੀ ਹੋਵੇ ਜੀ।
ਇੱਕ ਅਜੀਤ ਸਿੰਘ ਬੈਸ ਨਵੀਨ,
ਜਦੋਂ ਇਹ ਗੱਲ ਚੱਲ ਰਹੀ ਸੀ ਸਾਧ ਸੰਗਤ ਜੀ ਉਹਨੇ ਚਿਰ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਜੀ ਚੱਲ ਕੇ ਕਲਗੀਧਰ ਪਾਤਸ਼ਾਹ ਜੀ ਦੇ ਨੇੜੇ ਆਏ, ਜਿਨ੍ਹਾਂ ਦੀ ਅਜੇ ਬਿਲਕੁਲ ਨਵੀਂ ਉਮਰ ਤੇ ਮੁੱਛ ਫੁੱਟਦੀ ਹੈ।
ਖੜਗ ਸਿਪ ਰਖ ਦੇ ਕਰ ਲੀਨ,
ਇਹ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਸਾਧ ਸੰਗਤ ਜੀ ਗਲ ਵਿੱਚ ਇੱਕ ਤਲਵਾਰ ਪਾਈ ਹੈ, ਹੱਥ ਵਿੱਚ ਸਾਧ ਸੰਗਤ ਇਹਨਾਂ ਨੇ ਢਾਲ ਫੜੀ ਤੇ ਆਪਣੇ ਮੋਢੇ ਉੱਤੇ ਪੱਥਾ ਤੀਰਾਂ ਵਾਲਾ ਕੱਸਿਆ ਹੋਇਆ ਹੈ।
ਪਿਤਾ ਗੁਰੂ ਕੀ ਆਇਸ ਚਾਹਤ,
ਤੇ ਆਣ ਕੇ ਕਲਗੀਧਰ ਪਾਤਸ਼ਾਹ ਜੀ ਦੇ ਨੇੜੇ ਸਾਹਿਬਜ਼ਾਦਾ ਜੀ ਖਲੋ ਗਏ ਆ, ਕੁਝ ਕਹਿਣਾ ਚਾਹੁੰਦੇ ਆ ਪਰ ਕਹਿ ਨਹੀਂ ਸਕੇ, ਚੁੱਪ ਕਰ ਗਏ ਹਨ।
ਰਿਪ ਸਨ ਲਰਦੇ ਤੇ ਉਮਾਤ,
ਅਸਲ ਵਿੱਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਵੈਰੀਆਂ ਨਾਲ ਲੜਨ ਦੀ ਆਗਿਆ ਚਾਹੁੰਦੇ ਕਲਗੀਧਰ ਪਾਤਸ਼ਾਹ ਜੀ ਤੋਂ, ਪਰ ਆਗਿਆ ਮੰਗੀ ਨਹੀਂ ਜਾ ਸਕੀ ਉਹਨਾਂ ਕੋਲੋਂ।
ਉਦੈ ਸਿੰਘ ਤਬ ਦਾਕ ਬਖਾਨਾ,
ਉਹਨੇ ਚਿਰ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਵੱਲੇ ਵੇਖ ਕੇ ਭਾਈ ਉਦੈ ਸਿੰਘ ਨੇ ਸਾਧ ਸੰਗਤ ਜੀ ਹੱਥ ਜੋੜ ਕੇ ਦਸਵੇਂ ਪਾਤਸ਼ਾਹ ਜੀ ਦੇ ਚਰਨਾਂ ਚ ਬੇਨਤੀ ਕੀਤੀ।
ਮਹਾਰਾਜ ਸਭ ਕੁਛ ਮਨ ਜਾਣਾ,
ਆਖਿਆ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਮਨਾਂ ਦੀਆਂ ਜਾਣਨ ਵਾਲੇ ਹੋ, ਅੰਤਰਜਾਮੀ ਹੋ, ਆਪ ਜੀ ਨੂੰ ਸਾਰਾ ਪਤਾ ਹੈ।
ਤਉ ਬੇਨਤੀ ਭਣੋ ਅਗਾਰੀ,
ਫਿਰ ਵੀ ਮਹਾਰਾਜ ਸਿੱਖ ਦਾ ਫਰਜ਼ ਆ ਵੀ ਉਹ ਬੇਨਤੀ ਤੁਹਾਡੇ ਅੱਗੇ ਕਰੇ, ਭਾਵੇਂ ਤੁਸੀਂ ਸਾਰਾ ਕੁਝ ਜਾਣਦੇ ਜੇ, ਮੈਂ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ।
ਸਾਹਿਬ ਜ਼ਿਆਦਾ ਚਾਹਤ ਭਾਰੀ,
ਆਖਿਆ ਮਹਾਰਾਜ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੇ ਮਨ ਚ ਬੜੀ ਭਾਰੀ ਇੱਛਾ ਹੈ।
ਸਤਰਨ ਸੰਗ ਜੰਗ ਕੋ ਘਾਲਣ,
ਇਹ ਵੈਰੀਆਂ ਨਾਲ ਜੰਗ ਕਰਨਾ ਚਾਹੁੰਦੇ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ।
ਸਭ ਸਿੰਘਾਂ ਦੇ ਧੀਰ ਸੰਭਾਲਣ,
ਮਹਾਰਾਜ ਸਾਰੇ ਸਿੰਘਾਂ ਨੂੰ ਧੀਰਜ ਦੇਣਗੇ ਜੇ ਇਹ ਲੜਾਈ ਦੇ ਮੈਦਾਨ ਵਿੱਚ ਜਾਣਗੇ ਤਾਂ।
ਕਰੇ ਆਪ ਤੇ ਲਾਜ ਵਿਸਾਲਾ,
ਪਰ ਮਹਾਰਾਜ ਜੀ ਆਪ ਜੀ ਤੋਂ ਲਾਜ ਮੰਨਦੇ ਹੋਏ ਸਾਹਿਬਜ਼ਾਦਾ ਜੀ ਕਹਿ ਨਹੀਂ ਸਕਦੇ ਤੁਹਾਨੂੰ।
ਕੁਛ ਨਾ ਬੋਲ ਸਕੇ ਇਸ ਕਾਲਾ,
ਚਾਹੁੰਦੇ ਆ ਤੁਹਾਡੀ ਆਗਿਆ ਪਰ ਇਸ ਸਮੇਂ ਬੋਲ ਕੁਝ ਨਹੀਂ ਸਕੇ, ਆਏ ਅਸਲ ਵਿੱਚ ਤੁਹਾਡੇ ਤੋਂ ਆਗਿਆ ਲੈਣ ਵਾਸਤੇ ਨੀ ਬਾਬਾ ਅਜੀਤ ਸਿੰਘ ਜੀ।
ਹੁਕਮ ਦਿਓ ਮੋਕੋ ਇਨਸਾਥ,
ਆਖਿਆ ਮਹਾਰਾਜ ਜੇ ਤੁਸੀਂ ਮੈਨੂੰ ਹੁਕਮ ਕਰੋ। ਭਾਈ ਉਦੇ ਸਿੰਘ ਨੇ ਆਖਿਆ ਮਹਾਰਾਜ ਆਏ ਤੇ ਤੁਹਾਡੇ ਤੋਂ ਇਹ ਸਾਹਿਬਜ਼ਾਦਾ ਜੀ ਆਗਿਆ ਲੈਣਾ ਪਰ ਇਸ ਵੇਲੇ ਕਿਉਂਕਿ ਤੁਹਾਡਾ ਅਦਬ ਸਤਕਾਰ ਮਨ ਚ ਭੈ ਵਸਦਾ ਤੇ ਕਹਿ ਨੀ ਸਕੇ ਜੇ ਤੁਸੀਂ ਮੈਨੂੰ ਆਗਿਆ ਕਰੋ ਤਾਂ।
ਗਮ ਨੈ ਰਣ ਕੋ ਧਰ ਪਦ ਮਾਥ,
ਮਹਾਰਾਜ ਮੈਨੂੰ ਆਗਿਆ ਕਰ ਦਿਓ ਤੇ ਮੈਂ ਸਾਹਿਬਜ਼ਾਦਾ ਜੀ ਨੂੰ ਨਾਲ ਲੈ ਕੇ ਲੜਾਈ ਦੇ ਮੈਦਾਨ ਵਿੱਚ ਜਾਵਾਂ, ਇਹਨਾਂ ਦੇ ਨਾਲ ਰਹਾਂਗਾ ਮੈਂ।
ਸਭ ਗਿਰ ਨਾਥਨ ਕੇ ਦਲ ਆਏ,
ਮਹਾਰਾਜ ਸਭ ਪਹਾੜੀ ਰਾਜਿਆਂ ਦੇ ਦਲ ਚੜ ਕੇ ਆਏ ਹਨ।
ਚਹਿਤ ਵਹਿ ਰਹੀ ਜੰਗ ਮਚਾਏ,
ਤੇ ਅਸੀਂ ਚਾਹੁੰਦੇ ਹਾਂ ਵੀ ਬਾਹਰ ਨਿਕਲ ਕੇ ਜੰਗ ਖਰਗੀ ਉਹਨਾਂ ਨਾਲ।
ਸੋਨ ਕਰ ਗੁਰੂ ਪੁੱਤਰ ਦਿਸ ਦੇਖਾ,
ਇਹ ਭਾਈ ਉਦੇ ਸਿੰਘ ਦੀ ਬੇਨਤੀ ਸੁਣ ਕੇ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਸਾਹਿਬਜ਼ਾਦੇ ਵੱਲੇ ਬਾਬਾ ਅਜੀਤ ਸਿੰਘ ਵੱਲੇ ਦੇਖਿਆ ਹੈ ਜੀ।
ਅੱਗੇ ਸ਼ਸਤਰ ਤੋਂ ਸਬਤ ਦਸੇਖਾ,
ਬੜੇ ਸੋਹਣੇ ਸ਼ਸਤਰ ਸਜੀਦ ਸਰੀਰ ਉੱਤੇ ਸਜਾਏ ਹੋਏ ਸਨ ਸਾਹਿਬਜ਼ਾਦੇ ਨੇ।
ਮਨੋ ਕਾਮਨਾ ਜੰਗ ਕਰਨਾ ਕੀ,
ਉਹਦੀ ਮਨੋ ਕਾਮਨਾ ਸੀ ਜੰਗ ਕਰਨ ਦੀ ਇੱਛਾ ਸੀ ਸਾਹਿਬਜ਼ਾਦੇ ਦੇ ਮਨ ਵਿੱਚ।
ਵਿਦਿਆ ਸਿੱਖੀ ਧੁਨਕ ਸਰਨ ਕੀ,
ਇਹ ਬਹੁਤ ਤੀਰ ਅੰਦਾਜੀ ਦੀ ਵਿਦਿਆ ਸਿੱਖੀ ਹੋਈ ਸੀ ਬਾਬਾ ਅਜੀਤ ਸਿੰਘ ਜੀ ਨੇ।
ਸੋ ਅਬ ਰਿਪਣ ਹਤਨ ਕੋ ਸਮੋ,
ਤੇ ਹੁਣ ਸਮਾਂ ਵੀ ਸਾਧ ਸਿੰਘ ਜੀ ਵੈਰੀਆਂ ਨੂੰ ਮਾਰਨ ਦਾ ਹੈ।
ਭਇਓ ਹੁਕਮ ਗੁਰ ਕੀ ਨਸ ਨਮੋ,
ਉਸੇ ਵੇਲੇ ਮਹਾਰਾਜ ਜੀ ਨੇ ਸਾਧ ਸੰਗਤ ਜੀ ਹੁਕਮ ਕਰ ਦਿੱਤਾ ਤੇ ਹੁਕਮ ਸੁਣ ਕੇ ਮਹਾਰਾਜ ਨੇ ਪ੍ਰਸੰਨ ਹੋ ਕੇ ਆਖਿਆ ਠੀਕ ਹੈ, ਜੇ ਤੁਸੀਂ ਲਾਲ ਜੀ ਜਾਣਾ ਚਾਹੁੰਦੇ ਜੇ ਲੜਾਈ ਦੇ ਮੈਦਾਨ ਚ ਅਸੀਂ ਕਦੀ ਨੀ ਰੋਕਾਂਗੇ, ਸਾਨੂੰ ਬੜੀ ਖੁਸ਼ੀ ਹੈ। ਇਹ ਸੁਣ ਕੇ ਸਾਹਿਬਜ਼ਾਦਾ ਜੀ ਨੇ ਚਰਨਾਂ ਤੇ ਮੱਥਾ ਟੇਕ ਦਿੱਤਾ ਹੈ।
ਇਹ ਕਾਦੇ ਸੁੱਤ ਛਤਰੀਨ,
ਮਹਾਰਾਜ ਨੇ ਤੁਰਨ ਲੱਗਿਆ ਨੂੰ ਆਖਿਆ ਸੂਰਮੇ ਦਾ ਧਰਮ ਹੀ ਇਹ ਹੈ ਬਾਬਾ ਅਜੀਤ ਸਿੰਘ,
ਜਿਵ ਭਾਰਤ ਅਭਮਨੂ ਕੀ ਨਾ,
ਜਿਵੇਂ ਉਹਦੇ ਤੋਂ ਅਰਜਨ ਤੋਂ ਬਾਅਦ ਅਭਮਨੂ ਨੇ ਕੀਤੀ ਸੀ ਦਲੇਰੀ,
ਤਿਸ ਕੇ ਸਮ ਬਿਆ ਲਾਲਸ ਮੰਨ ਕੇ,
ਇਸੇ ਤਰ੍ਹਾਂ ਤੇਰੇ ਮਨ ਦੀ ਲਾਲਸਾ ਹੈ ਜੰਗ ਕਰਨ ਦੀ।
ਕਿਉਂ ਚਹਿਤ ਕਰਨ ਬਿਦ ਰਣ ਕੇ,
ਅਸੀਂ ਦੇਖ ਲਿਆ ਤੇਰੀਆਂ ਅੱਖਾਂ ਵਿੱਚੋਂ ਹੀ ਪੜ ਲਿਆ ਕਿ ਤੇਰੇ ਮਨ ਵਿੱਚ ਇੱਛਾ ਲੜਾਈ ਕਰਨ ਦੀ ਹੈ।
ਇਸ ਤੇ ਆਸ਼ੀ ਔਰ ਨਾ ਬਾਤ,
ਮਹਾਰਾਜ ਨੇ ਆਖਿਆ ਸਾਡੇ ਵਾਸਤੇ ਇਹਦੇ ਨਾਲ ਹੋਰ ਕੀ ਚੰਗੀ ਗੱਲ ਹੋ ਸਕਦੀ ਹੈ।
ਛਤਰੀ ਕਰੇ ਰਿਪਣ ਕੀ ਔਕਾਤ,
ਜਦੋਂ ਕੋਈ ਛਤਰੀਆਂ ਵਾਲਾ ਸੂਰਮਿਆਂ ਵਾਲਾ ਧਰਮ ਨਿਭਾਵੇ ਸਾਨੂੰ ਖੁਸ਼ੀ ਹੁੰਦੀ ਉਸ ਵੇਲੇ।
ਹੁਕਮ ਅਨੰਦਤ ਗੁਰ ਫੁਰਮਾਇਓ,
ਕਹਿੰਦੇ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ ਤੇ ਸਾਹਿਬਜ਼ਾਦਾ ਜੀ ਨੂੰ ਬਹੁਤ ਆਨੰਦ ਹੋਇਆ ਉਸ ਵੇਲੇ।
ਸੁਣੋ ਅਜੀਤ ਸਿੰਘ ਲਲਚਾਇਓ,
ਮਹਾਰਾਜ ਨੇ ਆਖਿਆ ਸੁਣ ਅਜੀਤ ਸਿੰਘ ਫਿਰ ਤੂੰ
ਉਦੇ ਸਿੰਘ ਕੋ ਲੀਜੇ ਸੰਗ,
ਆਖਿਆ ਇਹ ਭਾਈ ਉਦੇ ਸਿੰਘ ਨੂੰ ਨਾਲ ਲੈ ਕੇ ਜਾਵੇਗਾ ਤੂੰ ਲੜਾਈ ਦੇ ਮੈਦਾਨ ਵਿੱਚ।
ਸਨਮੁਖ ਕਰੋ ਰਿਪਣ ਸਨ ਜੰਗ,
ਸਨਮੁਖ ਹੋ ਕੇ ਵੈਰੀਆਂ ਦੇ ਲੜਨਾ, ਕੋਈ ਓਟ ਕਰਕੇ ਨੀ ਲੜਨਾ ਕਦੇ ਵੀ।
ਅੱਗੇ ਵਧਣ ਨਹੀਂ ਬਹੁਤੀ ਜਾ,
ਆਖਿਆ ਵੈਰੀਆਂ ਨੂੰ ਅੱਗੇ ਨੀ ਵਧਣ ਦੇਣਾ, ਇੰਨੀ ਸੂਰਮ ਗਤੀ ਨਾਲ ਜੰਗ ਕਰਨਾ ਹੈ।
ਦੁਰਗ ਨਿਕਟ ਆਪਣੇ ਦਿੜ ਥੀਜਾ,
ਫਿਰ ਜਿਹੜੇ ਆਪਣੇ ਦੋਨੇ ਕਿਲੇ ਨੇ ਆਪਣੇ ਕਿਲਿਆਂ ਤੋਂ ਦੂਰ ਜਾ ਕੇ ਨੀ ਲੜਨਾ, ਕਿਲਿਆਂ ਦੇ ਨਾਲ ਰਹਿ ਕੇ ਫਿਰ ਤੁਸਾਂ ਲੜਾਈ ਕਰਨੀ ਹੈ।
ਸੁਣਤ ਪਿਤਾ ਕੋ ਹੁਕਮ ਆਨੰਦਿਓ,
ਮਹਾਰਾਜ ਜੀ ਦਾ ਹੁਕਮ ਸੁਣ ਕੇ ਬਾਬਾ ਸਾਹਿਬਜ਼ਾਦਾ ਜੀ ਬਹੁਤ ਆਨੰਦ ਵਿੱਚ ਆਏ ਹਨ।
ਅਜਿਹਰ ਬੰਦ ਬੰਦ ਕਰ ਬੰਦਿਓ,
ਕਹਿੰਦੇ ਫਿਰ ਉਹਨਾਂ ਨੇ ਮਹਾਰਾਜ ਦੇ ਚਰਨਾਂ ਉੱਤੇ ਮੱਥਾ ਟੇਕਿਆ ਹੈ।
ਸਿੰਘ ਇੱਕ ਸੌ ਲੈ ਕਰ ਸੰਗ,
ਕਹਿੰਦੇ 100 ਸਿੰਘ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਨਾਲ ਲੈ ਲਿਆ।
ਕਹਿ ਤਤ ਸ਼ਿਨ ਨਵਾਏ ਤੁਰੰਗ,
ਸਾਹਿਬਜ਼ਾਦਾ ਜੀ ਨੇ ਵੀ ਕਹਿ ਕੇ ਆਪਣੇ ਵਾਸਤੇ ਉਸੇ ਵੇਲੇ ਘੋੜਾ ਮੰਗਵਾਇਆ ਹੈ ਜੀ।
ਦਾਦੇ ਕੇ ਸਥਾਨ ਚੱਲ ਗਏ,
ਜਿਸ ਤਰ੍ਹਾਂ ਸਾਧ ਸੰਗਤ ਜੀ ਚੱਲ ਪਏ ਨੇ, ਦਾਦੇ ਦੇ ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਦਾ ਜਿੱਥੇ ਸੰਸਕਾਰ ਕੀਤਾ ਸੀ ਬਾਬਾ ਅਜੀਤ ਸਿੰਘ ਜੀ, ਸਾਧ ਸੰਗਤ ਜੀ ਘੋੜੇ ਤੇ ਚੜ ਕੇ ਪਹਿਲਾਂ ਉੱਥੇ ਗਏ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਥਾਨ ਤੇ ਜਿਹਨੂੰ ਸੀਸਗੰਜ ਸਾਹਿਬ ਆਪਾਂ ਕਹਿੰਦੇ ਹਾਂ।
ਹੱਥ ਬੰਦ ਕਰ ਬੰਦਤ ਪਇਓ,
ਜਾ ਕੇ ਹੱਥ ਬੰਨ ਕੇ ਬਾਬਾ ਅਜੀਤ ਸਿੰਘ ਜੀ ਨੇ ਉੱਥੇ ਅਰਦਾਸ ਕੀਤੀ, ਮੱਥਾ ਟੇਕਿਆ ਹੈ।
ਚਾਰ ਪ੍ਰਕਰਮਾ ਦੇ ਕਰ ਫਿਰਿਓ,
ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਵਿੱਤਰ ਸਥਾਨ ਦੀਆਂ ਚਾਰ ਪ੍ਰਕਰਮਾ ਕੀਤੀਆਂ ਬਾਬਾ ਅਜੀਤ ਸਿੰਘ ਜੀ ਨੇ।
ਬਿਨੈ ਕੀਨ ਹੈ ਪਰ ਪੁਨ ਚਰਿਓ,
ਤੇ ਫਿਰ ਸਾਧ ਸੰਗਤ ਜੀ ਅਰਦਾਸ ਕਰਕੇ ਬਾਬਾ ਅਜੀਤ ਸਿੰਘ ਜੀ ਉੱਥੋਂ ਤੁਰੇ ਹਨ।
ਉਦੇ ਸਿੰਘ ਸੋ ਬੋਲਤ ਬੈਣ,
ਭਾਈ ਉਦੇ ਸਿੰਘ ਦੇ ਨਾਲ ਇਸ ਤਰ੍ਹਾਂ ਵਚਨ ਕੀਤੇ ਬਾਬਾ ਅਜੀਤ ਸਿੰਘ ਜੀ ਨੇ।
ਜੋ ਵੈਰ ਜੈ ਸਿੰਘਣ ਸੈਨ,
ਆ ਗਿਆ ਚਲੋ ਬਾਬਾ ਜੀ ਜਿੱਥੇ ਸਿੰਘਾਂ ਦੀ ਸੈਨਾ ਉੱਥੇ ਚੱਲੀਏ।
ਚੰਚਲ ਬਾਜੀ ਚਲਤ ਪੰਧਾਵਤ,
ਇੱਦਾਂ ਬਹੁਤ ਬਲੀ ਤੇ ਚੰਚਲ ਘੋੜੇ ਤੇ ਚੜ ਕੇ ਬਾਬਾ ਅਜੀਤ ਸਿੰਘ ਜੀ ਉਹਨੂੰ ਫਦਾਉਂਦੇ ਜਾਂਦੇ ਹਨ, ਸਾਧ ਸੰਗਤ ਜੀ ਉਹਦੀਆਂ ਚੁੰਗੀਆਂ ਭਰਾਉਂਦੇ ਜਾਂਦੇ ਹਨ।
ਹਰ ਖੱਪਰਾ ਧਨ ਗੁਣ ਬਗਵਾਰਤ,
ਬਹੁਤ ਤਿੱਖਾ ਤੀਰ ਇੱਕ ਭੱਥੇ ਚੋਂ ਕੱਢ ਕੇ ਬਾਬਾ ਅਜੀਤ ਸਿੰਘ ਜੀ ਨੇ ਸਾਧ ਸੰਗਤ ਜੀ ਚਿੱਲੇ ਉੱਤੇ ਚਾੜਿਆ ਹੈ।
ਬੀਚ ਖਾਲਸੇ ਜਾਏ ਥਰਿਉ ਹੈ,
ਜਿੱਥੇ ਖਾਲਸਾ ਖੜਾ ਸੀ ਸਾਧ ਸੰਗਤ ਜੀ ਵੈਰੀਆਂ ਨੂੰ ਉਡੀਕਦਾ, ਉੱਥੇ ਜਾ ਕੇ ਬਾਬਾ ਅਜੀਤ ਸਿੰਘ ਜੀ ਨੇ ਘੋੜਾ ਖਿਲਾਰਿਆ ਆਪਣਾ।
ਸਭ ਇਨ ਮਨ ਉਤਸ਼ਾਹੇ ਕਰਿਉ
ਹੈ, ਸਾਹਿਬਜ਼ਾਦੇ ਨੂੰ ਲੜਾਈ ਦੇ ਮੈਦਾਨ ਚ ਆਇਆ ਵੇਖ ਕੇ ਬੜਾ ਉਤਸ਼ਾਹ ਵਧਿਆ ਸਾਰੇ ਸਿੰਘਾਂ ਦਾ ਜੀ।
ਸਿੰਘ ਦੇਖ ਆਨੰਦ ਤੇ ਅਤੇ,
ਕਹਿੰਦੇ ਬਹੁਤ ਹੀ ਸਿੰਘਾਂ ਦੇ ਵਿੱਚ ਸਾਧ ਸੰਗਤ ਜੀ ਆਨੰਦ ਹੋਇਆ ਵੀ ਹੁਣ ਤਾਂ ਮਹਾਰਾਜ ਦਾ ਸਾਹਿਬਜ਼ਾਦਾ ਵੀ ਆ ਗਿਆ ਸਾਡੇ ਨਾਲ।
ਵਾਹਿਗੁਰੂ ਜੀ ਕੀ ਕਹਿ ਫਤਿਹ,
ਉਸੇ ਵੇਲੇ ਆਪੋ ਵਿੱਚ ਦੀ ਸਾਧ ਸੰਗਤ ਜੀ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਮਾਰ ਬਕਾਰਾ ਕਰਤੇ ਚਲੇ,
ਉਸੇ ਵੇਲੇ ਮਾਰ ਬਕਾਰਾ ਕੀਤਾ ਹੈ ਜੀ।
ਅੱਗੇ ਹੋਇਲ ਰਹੇ ਰਿਪ ਮਿਲੇ,
ਕਹਿੰਦੇ ਨੇ ਅੱਗੇ ਹੋ ਕੇ ਵੈਰੀਆਂ ਨੂੰ ਮਿਲਾਂਗੇ, ਇੱਕ ਵਾਰੀ ਕਰਾਰੇ ਹੱਥ ਦਿਖਾਲਾਂਗੇ।
ਪਿਤਾ ਬਾਕ ਕੋ ਤਬੇ ਸੰਭਾਲਾ,
ਜਦੋਂ ਖਾਲਸਾ ਸਾਧ ਸੰਗਤ ਜੀ ਉਤਸ਼ਾਹ ਵਿੱਚ ਆ ਕੇ ਅੱਗੇ ਜਾਣ ਲੱਗਾ ਤੇ ਪਿਤਾ ਜੀ ਦਾ ਬਚਨ ਚੇਤੇ ਆਇਆ ਬਾਬਾ ਅਜੀਤ ਸਿੰਘ ਜੀ ਨੂੰ,
ਕਰੀ ਹਟਾ ਬਣ ਕੇ ਤਤ ਕਾਲਾ,
ਉਸੇ ਵੇਲੇ ਅੱਗੇ ਹੋ ਕੇ ਖਾਲਸੇ ਨੂੰ ਰੋਕ ਲਿਆ ਹੈ ਬਾਬਾ ਅਜੀਤ ਸਿੰਘ ਜੀ ਨੇ।
ਗੁਰ ਕੋ ਕਹਿਓ ਲੰਘੋ ਨਾਏ,
ਕਹਿਣ ਲੱਗਿਆ ਗੁਰਮੁਖੋ ਗੁਰੂ ਸਾਹਿਬ ਜੀ ਦਾ ਬਚਨ ਨੀ ਉਲੰਘਣਾ, ਉਹਨਾਂ ਨੇ ਆਖਿਆ ਸੀ ਵੀ ਇਸ ਤੋਂ ਅੱਗੇ ਨੀ ਜਾਣਾ, ਇਹਨੇ ਏਰੀਏ ਦੇ ਵਿੱਚ ਰਹਿ ਕੇ ਲੜਨਾ ਹੈ।
ਚਰਨ ਜਮਾਏ ਥਿਰ ਹੋ ਤੇ ਸਮਾਹੇ,
ਕਹਿੰਦੇ ਪੈਰ ਜਮਾ ਕੇ ਆਪਾਂ ਇੱਥੇ ਹੀ ਲੜਾਂਗੇ, ਜਿੱਥੋਂ ਤੱਕ ਗੁਰੂ ਸਾਹਿਬ ਜੀ ਨੇ ਜਾਣ ਦਾ ਹੁਕਮ ਕੀਤਾ ਉਦੋਂ ਅੱਗੇ ਨੀ ਆਪਾਂ ਜਾਣਾ।
ਦੁਰਗੇ ਆਪਣੇ ਰਾਖ ਪਿਛਾਰੇ,
ਸਾਹਿਬਜ਼ਾਦਾ ਜੀ ਨੇ ਆਖਿਆ ਵੀ ਆਪਾਂ ਦੋਵਾਂ ਕਿਲਿਆਂ ਦੀ ਵੀ ਰਾਖੀ ਕਰਨੀ ਆ, ਵੈਰੀ ਕਿਲਿਆਂ ਚ ਨਾ ਆਵੇ ਕਿਤੇ।
ਕਰੇ ਜੁੱਧ ਕੁਰਦਤ ਹੋਏ ਭਾਰੇ,
ਵੀਰ ਰਸ ਨਾਲ ਭਰ ਕੇ ਜੰਗ ਕਰਨਾ ਸਾਰਿਆਂ ਨੇ।
ਇਤ ਜੋ ਤਿਆਰ ਭਈ ਹਿਤ ਲਰਬੇ,
ਕਹਿੰਦੇ ਇਸ ਤਰ੍ਹਾਂ ਸਾਧ ਜੀ ਲੜਨ ਵਾਸਤੇ ਪੂਰੀ ਤਿਆਰੀ ਹੈ। ਇੱਧਰ
ਭੀਮ ਚੰਦ ਤੇ ਮਕਰਿਤ ਕਰਦੇ,
ਇੱਧਰ ਤਾਂ ਸਾਹਿਬਜ਼ਾਦਾ ਜੀ ਵੀ ਮੈਦਾਨ ਚ ਆ ਗਏ ਤੇ ਕਹਿੰਦੇ ਆਓ ਉੱਧਰ ਦੱਸੀਏ ਭੀਮ ਚੰਦ ਕੀ ਕਹਿ ਰਿਹਾ ਆਪਣੀ ਫੌਜ ਨੂੰ।
ਸਿਵਰ ਕਰਨ ਠਹਿਰਾਏ ਪਿਛਾਰੇ,
ਕਹਿੰਦੇ ਨੇ ਹੁਣ ਸਾਧ ਸੰਗਤ ਜੀ ਪਹਿਲਾਂ ਉਹਦੀ ਫੌਜ ਨੇ ਮਨ ਚ ਵਿਚਾਰ ਕੀਤੀ ਵੀ ਇੱਕ ਵਾਰ ਇੱਥੇ ਟਿਕਾਣਾ ਤੰਬੂ ਲਾ ਲਈਏ, ਤਾਜ਼ਾ ਦਮ ਕਰ ਲਈਏ ਥੋੜਾ ਜਿਹਾ, ਫੇਰ ਅਨੰਦਪੁਰ ਸਾਹਿਬ ਤੇ ਹੱਲਾ ਕਰਦੇ ਹਾਂ।
ਅਨੇਕ ਨੇ ਭਇਓ ਅਗਾਰੀ,
ਕਹਿੰਦੇ ਭੀਮ ਚੰਦ ਸਾਧ ਸੰਗਤ ਜੀ ਸਾਰੀ ਫੌਜ ਦੇ ਅਗਲੇ ਬੰਨੇ ਆਇਆ ਹੈ।
ਦੁੰਦਬ ਬਜੇ ਜੁਝਾਰੂ ਐਸੇ,
ਇਸ ਤਰ੍ਹਾਂ ਜੁਝਾਰੂ ਬਾਜੇ ਉਸ ਵੇਲੇ ਵੱਜੇ ਹਨ ਜੀ।
ਢੋਲਣ ਜੁੱਤ ਘਨ ਗਰਜ ਹੈ ਜੈਸੇ,
ਜਿਵੇਂ ਬਹੁਤ ਸਾਰੇ ਬੱਦਲ ਇਕੱਠੇ ਗੱਜੇ ਹੋਣ।
ਵੀਰਾ ਕਰੇ ਮਹਾਰਣ ਲੜਕੇ,
ਇਹਨੇ ਭੀਮ ਚੰਦ ਨੇ ਆਖਿਆ ਨਾ ਭਾਈ ਇਹ ਨੀ ਜੇ ਗੱਲ ਬਣਨੀ, ਡੇਰਾ ਤੇ ਆਪਾਂ ਹੁਣ ਬਾਅਦ ਚ ਕਰਾਂਗੇ, ਪਹਿਲਾਂ ਲੜਾਈ ਜਿੱਤ ਕੇ। ਤੁਸੀਂ ਕਹਿੰਦੇ ਜੇ ਤਾਜ਼ਾ ਦਮ ਹੋ ਜਾਈਏ ਇੱਕ ਵਾਰੀ ਤੰਬੂ ਲਾ ਕੇ ਜਲ ਪਾਣੀ ਛਕ ਲਈਏ, ਨਹੀਂ ਭੀਮ ਚੰਦ ਨੇ ਆਖਿਆ ਪਹਿਲਾਂ ਹੱਲਾ ਕਰਾਂਗੇ, ਲੜਾਈ ਜਿੱਤਾਂਗੇ, ਬਾਅਦ ਵਿੱਚ ਕੁਝ ਛਕਾਂਗੇ।
ਮਾਰੇ ਸਿੰਘ ਆਨੰਦਪੁਰ ਭਰ ਕੇ,
ਕਹਿਣ ਲੱਗਾ ਪਹਿਲਾਂ ਆਨੰਦਪੁਰ ਚ ਵੜ ਕੇ ਸਿੰਘ ਮਾਰ ਲਈਏ ਸਾਰੇ, ਆਪਣੀ ਫੌਜ ਬਹੁਤ ਜ਼ਿਆਦਾ ਆ, 5 ਮਿੰਟ ਲੱਗਣੇ ਆ, ਉਦੋਂ ਬਾਅਦ ਛਕਾਂਗੇ ਜੋ ਛਕਣਾ ਹੈ।
ਓ ਰਾਜੋ ਲਿਓ ਪੂਰਬ ਜੀਤ,
ਕਹਿੰਦੇ ਹੇ ਰਾਜਾਨ ਸਾਰੇ ਰਾਜਿਆਂ ਨੂੰ ਸਾਧ ਸੰਗਤ ਜੀ ਨੇ ਭੀਮ ਚੰਦ ਨੇ ਆਖਿਆ ਵੀ ਪੂਰਬ ਵਾਲੀ ਰੀਤੀ ਪਹਿਲਾਂ ਮੇਰੀ ਸੁਣੋ ਤੁਸੀਂ।
ਖੜੇ ਖੜੇ ਕਰ ਲਿਓ ਰਣਜੀਤ,
ਇਹ ਜਿਸ ਤਰ੍ਹਾਂ ਰਣ ਦੀ ਨੀਤੀ ਹੁੰਦੀ ਨਾ ਵੀ ਇਕਦਮ ਹੱਲਾ ਕਰਕੇ ਤੇ ਵੈਰੀ ਨੂੰ ਜਿੱਤ ਲਈਏ, ਉਹ ਪਹਿਲੀ ਰੀਤੀ ਚੇਤੇ ਕਰੋ, ਹੁਣ ਇੱਥੇ ਨੇੜੇ ਆਣ ਕੇ ਆਪਾਂ ਤੰਬੂ ਨੀ ਲਾਉਣੇ, ਪਹਿਲਾਂ ਹੱਲਾ ਕਰਨਾ ਹੈ।
ਇਮ ਕੇ ਸਨਮੁਖੀ ਚੱਲਿਆ,
ਏਦਾਂ ਕਹਿ ਕੇ ਸਾਧ ਸੰਗਤ ਜੀ ਭੀਮ ਚੰਦ ਨੂੰ ਲੈ ਕੇ ਆ ਗਿਆ ਤੇ ਉਹਨਾਂ ਨੂੰ ਸਾਧ ਸੰਗਤ ਜੀ ਨੇ ਜਲ ਪਾਣੀ ਨੀ ਛਕਣ ਦਿੱਤਾ, ਤਾਜ਼ਾ ਦਮ ਨੀ ਹੋਣ ਦਿੱਤਾ, ਆਰਾਮ ਨੀ ਕਰਨ ਦਿੱਤਾ।
ਫਰਦੇ ਅਣਕ ਨਿਸ਼ਾਨ ਛੁਰਾਏ,
ਬਹੁਤ ਸਾਰੇ ਨਿਸ਼ਾਨ ਤੇ ਫਰਲੇ ਝੂਲਦੇ ਆਉਂਦੇ ਸਾਰੇ ਰਾਜਿਆਂ ਦੀਆਂ ਫੌਜਾਂ ਦੇ।
ਸਲਖ ਤੁਫੰਗਣ ਧੜਪੜ ਚੱਲੀ,
ਬਹੁਤ ਸਾਰੀਆਂ ਬੰਦੂਕਾਂ ਧੜਪੜ ਕਰਕੇ ਚੱਲੀਆਂ ਹਨ ਜੀ।
ਦਿਸ ਚੰਮੂ ਅਧਿਕ ਕਲਮਲੀ,
ਹੁਣ ਦੋਵਾਂ ਪਾਸਿਆਂ ਦੀਆਂ ਫੌਜਾਂ ਨੇੜੇ ਨੇੜੇ ਹੋ ਗਈਆਂ ਹਨ।
ਮਾਰ ਮਾਰ ਕੇ ਵੱਡੋ ਬਕਾਰਾ,
ਇੱਕ ਦੂਜੇ ਨੂੰ ਜਦੋਂ ਵੈਰੀ ਨੂੰ ਸਾਧ ਸੰਗਤ ਜੀ ਇਧਰੋਂ ਖਾਲਸਾ ਤੇ ਖਾਲਸੇ ਨੂੰ ਵੈਰੀ ਦਿਸਿਆ ਤੇ ਮਾਰ ਲੋ ਹੋਈ ਇੱਕ ਵਾਰੀ ਦੋਵਾਂ ਪਾਸਿਆਂ ਤੋਂ।
ਹੁਣ ਲੱਗੇ ਉਹ ਬਹੁਤ ਜੰਗ ਅਖਾਰਾ,
ਇੱਕਦਮ ਲੜਾਈ ਦਾ ਮੈਦਾਨ ਸਾਧ ਸੰਗਤ ਜੀ ਭੱਖ ਗਿਆ ਤੇ ਦੋਵਾਂ ਪਾਸਿਆਂ ਤੋਂ ਜੰਗ ਹੋਣ ਲੱਗ ਪਈ।
ਇਤ ਬਾਜੂ ਰਣਜੀਤ ਨਗਾਰਾ,
ਇੱਧਰ ਰਣਜੀਤ ਨਗਾਰਾ ਜਿਹੜਾ ਮਹਾਰਾਜ ਨੇ ਬਣਾਇਆ ਹੋਇਆ ਉਸ ਉੱਤੇ ਚੋਟਾਂ ਪਈਆਂ ਹਨ।
ਅਰਿਦ ਚੋਬੈ ਰਣ ਧੁੰਦਕਾਰਾ,
ਦੋਹਰੀ ਚੋਬ ਸਾਧ ਸੰਗਤ ਜੀ ਪਈ, ਦੋਹਰੀਆਂ ਚੋਟਾਂ ਪਈਆਂ ਰਣਜੀਤ ਨਗਾਰੇ ਉੱਤੇ।
ਫਿਰ ਨਾਥਨ ਕੋ ਬਾਜ ਕੁਫੇਰੀ,
ਕਹਿੰਦੇ ਪਹਾੜੀ ਰਾਜਿਆਂ ਦੇ ਵਾਸਤੇ ਤੇ ਸਮਝ ਲੋ ਵੀ ਇਹ ਬਦਸ਼ਗਨ ਹੀ ਹੋ ਗਿਆ ਜਿਹੜੀ ਰਣਜੀਤ ਨਗਾਰੇ ਉੱਤੇ ਚੋਟ ਪਈ ਹੈ।
ਭੇ ਅਪਸ਼ਗਨ ਘਨੇ ਅਤੇ ਸਬੈਰੀ,
ਕਹਿੰਦੇ ਸਮਝ ਲੋ ਵੀ ਇਹ ਉਸ ਵੇਲੇ ਹੀ ਅਪਸ਼ਗਨ ਇਹਨਾਂ ਲਈ ਪਹਾੜੀ ਰਾਜਿਆਂ ਲਈ ਹੋ ਗਿਆ, ਇਹਨਾਂ ਸੋਚਿਆ ਵੀ ਸੁੱਤੇ ਪਏ ਖਾਲਸੇ ਤੇ ਜਾ ਪੈਣਾ, ਅਗਲੇ ਬੰਨੇ ਖਾਲਸਾ ਤਿਆਰ ਬਰ ਤਿਆਰ ਮਿਲਿਆ ਇਹਨਾਂ ਨੂੰ।
ਜਰਾ ਸੰਤ ਜਨ ਸੈਨ ਸਕੇਲੀ,
ਕਹਿੰਦੇ ਜਿਵੇਂ ਜਰਾ ਸੰਤ ਬਹੁਤ ਸਾਰੀ ਸੈਨਾ ਲੈ ਕੇ ਆਪਣੀ
ਮਥੁਰਾ ਪੁਰੀ ਆਣ ਕਰ ਮੇਲੀ,
ਤੇ ਉਹਨੇ ਮਥੁਰਾ ਦੇ ਉੱਤੇ ਆਣ ਕੇ ਹੱਲਾ ਕਰ ਦਿੱਤਾ ਸੀ ਜਰਾ ਸੰਤ ਨੇ ਬੜੀਆਂ ਫੌਜਾਂ ਲੈ ਕੇ।
ਗਜ ਸਮਝੋਦਾ ਬਲੀ ਬਿਸਾਲਾ,
ਕਹਿੰਦੇ ਇਸੇ ਤਰ੍ਹਾਂ ਹੀ ਮਸਤ ਹਾਥੀਆਂ ਨੂੰ ਮਾਰ ਦੇਣ ਵਾਲੇ ਕਲਗੀਧਰ ਪਾਤਸ਼ਾਹ ਜੀ ਆਨੰਦਪੁਰ ਵਿੱਚ ਹਨ।
ਗੋਬਿੰਦ ਸਿੰਘ ਹੈ ਜਿਨ ਕਾਲਾ,
ਕਹਿੰਦੇ ਗੋਬਿੰਦ ਸਿੰਘ ਹੈ ਜਿਨ ਕਾਲਾ, ਕਲਗੀਧਰ ਪਾਤਸ਼ਾਹ ਇਹਨਾਂ ਪਹਾੜੀ ਰਾਜਿਆਂ ਦੀ ਕਾਲ ਮੌਤ ਨੇ। ਜਿਵੇਂ ਜਰਾਸੰਧ ਫੌਜ ਲੈ ਕੇ ਮਥੁਰਾ ਤੇ ਜਾ ਪਿਆ ਸੀ, ਇਸੇ ਤਰ੍ਹਾਂ ਪਹਾੜੀ ਰਾਜੇ ਅੱਜ ਆਨੰਦਪੁਰ ਤੇ ਆ ਗਏ, ਪਰ ਇਹਨਾਂ ਨੂੰ ਨੀ ਪਤਾ ਅਗਲੇ ਬਨੇ ਕਲਗੀਧਰ ਪਾਤਸ਼ਾਹ ਜੀ ਹਨ।
ਦੋਹਰਾ ਇੱਕ ਦਿਸ ਚਮੂ ਤਰੰਗ ਕੀ ਇੱਕ ਦਿਸ ਪੈਦਲ ਹੋਏ,
ਇੱਦਾਂ ਸਾਧ ਸੰਗਤ ਜੀ ਹੁਣ ਫੌਜ ਵੰਡੀ ਗਈ ਵੀ ਇੱਕ ਪਾਸੇ ਘੋੜਿਆਂ ਦੀ ਜਿਹੜੀ ਸਾਧ ਸੰਗਤ ਜੀ ਸੈਨਾ ਸੀ ਉਹ, ਤੇ ਦੂਜੇ ਬਨੇ ਪੈਦਲ ਸੈਨਾ ਹੋ ਗਈ ਹੈ।
ਅਰੇ ਉਹ ਜੰਗ ਕਮਸਾਨ ਕੋ ਮਿਲੇ ਸੁਬਟ ਦਿਸ ਦੋਏ,
ਦੋਵਾਂ ਪਾਸਿਆਂ ਦੇ ਸੂਰਮੇ ਸਾਧ ਸੰਗਤ ਜੀ ਆਹਮਣੇ ਸਾਹਮਣੇ ਹੋ ਗਏ ਤੇ ਕਮਸਾਨ ਦਾ ਜੰਗ ਹੋਣ ਲੱਗ ਪਿਆ ਹੈ।
ਇਮ ਦੋ ਦਿਸ ਕੇ ਓਰੜੇ ਵੀਰ ਬੜੀ ਬਲਵੰਡ,
ਦੋਵਾਂ ਪਾਸਿਆਂ ਦੇ ਵੱਡੇ ਵੱਡੇ ਸੂਰਮੇ ਸਾਧ ਸੰਗਤ ਜੀ ਓਰੜੇ ਹੁੰਦਾ ਇੱਕਦਮ ਧਾ ਕੇ ਪੈ ਜਾਣਾ ਵੈਰੀ ਨੂੰ।
ਪ੍ਰਥਮ ਤਫੰਗਣ ਭੇੜ ਕਰ ਪਇਓ ਕਮੰਡ ਪ੍ਰਚੰਡ,
ਸਭ ਤੋਂ ਪਹਿਲਾਂ ਬੰਦੂਕਾਂ ਦੀ ਲੜਾਈ ਹੋਈ ਹੈ, ਇੱਕ ਦੂਜੇ ਉੱਤੇ ਗੋਲੀਆਂ ਦਾ ਮੀਂਹ ਵਰਾਇਆ ਗਿਆ ਜੀ।
ਜਸੰਗਵਾਲ ਧਾਇਓ,
ਇਹ ਤਾਂ ਜਿਹੜਾ ਜਸਵਾਲੀਆ ਰਾਜਾ ਸੀ ਭੱਜ ਕੇ ਲੜਾਈ ਚ ਆਇਆ,
ਪਦਾਤੀ ਲਿਆਇਓ,
ਇਹ ਪੈਦਲ ਸੈਨਾ ਨੂੰ ਆਪਣੇ ਨਾਲ ਲੈ ਕੇ ਆਇਆ ਜੀ।
ਚੱਲੀ ਉਹ ਤੋਂ ਫੰਗ,
ਬਹੁਤ ਸਾਰੀਆਂ ਬੰਦੂਕਾਂ ਚੱਲੀਆਂ,
ਮਹਾ ਇੱਕ ਸੰਘ,
ਇੱਕ ਸੰਘ ਹੀ ਸਾਰੀਆਂ ਗੋਲੀਆਂ ਦੀਆਂ ਛੁੱਟੀਆਂ ਹਨ।
ਉਦੇ ਸਿੰਘ ਦੌੜਾ,
ਇਧਰੋਂ ਭਾਈ ਉਦੇ ਸਿੰਘ ਜੀ ਦੌੜ ਕੇ ਆਏ,
ਮਜਬੂਰ ਰੌਲਾ,
ਬੜਾ ਰੌਲਾ ਪਿਆ ਇੱਕ ਵਾਰੀ ਜੀ,
ਛੁੱਟੇ ਤੀਰ ਗੋਰੇ,
ਬਹੁਤ ਗੋਲੀਆਂ ਦੇ ਤੀਰ ਚੱਲੇ ਹਨ,
ਤੇਰੇ ਦੌਣੇ ਹੋਰੇ,
ਦੋਵਾਂ ਪਾਸਿਆਂ ਦੇ ਸੂਰਮੇ ਭਿੜ ਗਏ,
ਮੰਨੋ ਪੌਣ ਪ੍ਰੇਰੇ,
ਕਹਿੰਦੇ ਜਿਵੇਂ ਹਨੇਰੀ ਦੇ ਪ੍ਰੇਰੇ ਹੋਏ ਆਏ ਹੋਣ,
ਭਏ ਮੇਘ ਨੇਰੇ,
ਏਦਾਂ ਜਿਵੇਂ ਹਨੇਰੀ ਦੇ ਪ੍ਰੇਰੇ ਬੱਦਲ ਨੇੜੇ ਹੁੰਦੇ, ਏਦਾਂ ਦੋਵੇਂ ਦਲ ਨੇੜੇ ਹੋ ਗਏ ਜੀ,
ਹਰੇ ਬ੍ਰਹਿੰਦੇ ਓਰੇ,
ਏਦਾਂ ਸਾਧ ਸੰਗਤ ਜੀ ਗੋਲੀਆਂ ਪਈਆਂ ਜਿਵੇਂ ਗੜਿਆਂ ਦੀ ਮਾਰ ਪੈਂਦੀ ਮੀਂਹ ਵਿੱਚ,
ਰਿਖੇ ਸੂਰ ਫੋਰੇ,
ਇਹ ਜਿਵੇਂ ਗੜੇ ਫਸਲ ਨੂੰ ਨਾਸ ਕਰ ਦਿੰਦੇ ਆ, ਸੂਰਮਿਆਂ ਦੀ ਫਸਲ ਨੂੰ ਗੋਲੀਆਂ ਦੇ ਗੜਿਆਂ ਨੇ ਨਾਸ ਕੀਤਾ ਉਸ ਵੇਲੇ,
ਮਹਾ ਤੇਜ ਤੱਤੇ,
ਬੜੇ ਤੱਤੇ ਸਨ ਸੂਰਮੇ ਦੋਵੇਂ ਪਾਸੇ,
ਸਿੰਘ ਵੀਰ ਰੱਤੇ,
ਬੜੇ ਸੂਰਮੇ ਸਾਧ ਸੰਗਤ ਜੀ ਜਿਹੜੇ ਰੱਤੇ ਨੇ ਰੰਗ ਵਿੱਚ ਲੜਾਈ ਦੇ ਜੰਗ ਦੇ,
ਥੱਲੇ ਸੋਂਕ ਗੋਰੇ,
ਸੂਕਦੀਆਂ ਹੋਈਆਂ ਗੋਲੀਆਂ ਚੱਲਦੀਆਂ ਹਨ,
ਰਿਦਾ ਸੀਸ ਫੋਰੇ,
ਹਿਰਦੇ ਚ ਲੱਗੇ ਤੇ ਹਿਰਦਾ ਪਾੜ ਦਿੱਤਾ, ਰਿਦਾ ਸੀਸ ਫੋਰੀ, ਸਿਰ ਚ ਲੱਗੀ ਤੇ ਸਿਰ ਦਾ ਸਾਧ ਸੰਗਤ ਜੀ ਖਲਾਰਾ ਪਾ ਦਿੰਦੀ ਗੋਲੀ,
ਲੱਗੇ ਗਾਏ ਘੁੰਮੇ,
ਜਿਹਨੂੰ ਸਾਧ ਸੰਗਤ ਜੀ ਜ਼ਖਮ ਲੱਗਦਾ ਘੁੰਮ ਕੇ ਡਿੱਗਦਾ ਧਰਤੀ ਤੇ,
ਹਰੇ ਝੂਮ ਝੁੰਮੇ,
ਏਦਾਂ ਸਾਧ ਸੰਗਤ ਜੀ ਝੂਮ ਕੇ ਡਿੱਗਦੇ ਜਿਵੇਂ ਸ਼ਰਾਬੀ ਹੋਇਆ ਹੋਵੇ ਕੋਈ,
ਕਿਸੇ ਟਾਂਗ ਟੁੱਟੇ,
ਕਿਸੇ ਦੀ ਲੱਤ ਟੁੱਟ ਗਈ,
ਹਿਰਦੇ ਧੀਰ ਛੁੱਟੇ,
ਕਿਸੇ ਦੇ ਹਿਰਦੇ ਚੋਂ ਜ਼ਖਮ ਹੋ ਕੇ ਖੂਨ ਵਗਣ ਲੱਗ ਪਿਆ,
ਕਿਸੇ ਘਾਵ ਛਾਤੇ,
ਕਿਸੇ ਦੀ ਛਾਤੀ ਪਾੜ ਗਈ ਹੈ,
ਹਰੇ ਭੂਮ ਕਾਤੇ,
ਏਦਾਂ ਧਰਤੀ ਲਾਲ ਹੋ ਗਈ ਜੀ,
ਕਿਸੇ ਕੋ ਤਫੰਗਾ,
ਕੋਈ ਆਪਣੀ ਬੰਦੂਕ ਨੂੰ ਕੱਸਣ ਲੱਗ ਪਿਆ,
ਗੱਜਾਂ ਕਾਢ ਚੰਗਾ,
ਕੋਈ ਗਜਾਂ ਨਾਲ ਬਰੂਦ ਠੋਕਣ ਲੱਗ ਪਏ,
ਠੁਕਾ ਡਾਲ ਗੋਰੀ,
ਏਦਾਂ ਗੋਲੀਆਂ ਮਾਰਦੇ ਠੋਕ ਠੋਕ ਕੇ ਬਰੂਦ ਨੂੰ,
ਡੰਬੇ ਸੱਤਰੇ ਓਰੀ,
ਤੇ ਫਿਰ ਤੋੜਾ ਧਖਾ ਕੇ ਵੈਰੀ ਵੱਲ ਨੂੰ ਮੂੰਹ ਕਰ ਦਿੰਦੇ ਬੰਦੂਕ ਦਾ,
ਉਠਾਵੇ ਤੜਾਕੇ,
ਤੜਾਕ ਤੜਾਕ ਕਰਕੇ ਗੋਲੀਆਂ ਚੱਲੀਆਂ ਜੀ,
ਵੱਡੇ ਵੀਰ ਬਾਂਕੇ,
ਏਡੇ ਸੂਰਮੇ ਦਲੇਰੀ ਨਾਲ ਲੜਦੇ ਹਨ,
ਰੋ ਸਿੰਘ ਹੇਲਾ,
ਬੜਾ ਸਿੰਘਾਂ ਨੇ ਹੱਲਾ ਕੀਤਾ ਜੀ,
ਬਹਾਰੀ ਨਾ ਝੇਲਾ,
ਪਹਾੜੀਆਂ ਕੋਲੋਂ ਚੱਲਿਆ ਨਾ ਗਿਆ ਸਿੰਘਾਂ ਦਾ ਹੱਲਾ,
ਸਦਾ ਸਿੰਘ ਵਾਰੇ,
ਜਿਹੜੇ ਮੂਰਖ ਲੋਕ ਪਿੰਡਾਂ ਚੋਂ ਪੈਦਲ ਬਾਹਰ ਆਣ ਕੇ ਰਲ ਗਈ ਸੀ,
ਹਰੇ ਇੱਕ ਬਾਰੇ,
ਹੁਣ ਪੈਦਲ ਜਿਹੜੇ ਪਿੰਡਾਂ ਵਾਲੇ ਸਨ ਉਹ ਭੱਜ ਕੇ ਖਾਲਸੇ ਤੇ ਪਏ,
ਦੋਹਰਾ ਇਤਿਆਲਮ ਸਿੰਘ ਦਇਆ ਸਿੰਘ ਮਿਲ ਬਜੱਤਰ ਸਿੰਘ ਵੀਰ,
ਜਦੋਂ ਪੈਦਲ ਲੋਕਾਂ ਦੀ ਫੌਜ ਭੱਜ ਕੇ ਖਾਲਸੇ ਉੱਤੇ ਸਾਧ ਸੰਗਤ ਜੀ ਪਈ, ਤੇ ਇੱਧਰ ਕਹਿੰਦੇ ਭਾਈ ਆਲਮ ਸਿੰਘ, ਭਾਈ ਦਇਆ ਸਿੰਘ ਤੇ ਭਾਈ ਬਚਿੱਤਰ ਸਿੰਘ, ਇਹਨਾਂ ਤਿੰਨਾਂ ਨੇ ਸਲਾਹ ਕੀਤੀ ਆਪੋ ਵਿੱਚ ਦੀ,
ਉਹਦੇ ਸਿੰਘ ਸੋ ਤਬ ਕਹਿਓ ਰਹੋ ਗੁਰਸਤ ਕੇ ਧੀਰ,
ਇਹਨਾਂ ਤਿੰਨਾਂ ਨੇ ਭਾਈ ਉਦੇ ਸਿੰਘ ਨੂੰ ਆਖਿਆ ਵੀ ਤੁਸੀਂ ਸਾਹਿਬਜ਼ਾਦਾ ਜੀ ਦੇ ਕੋਲ ਰਹੋ, ਅਸੀਂ ਦੂਜਾ ਪਾਸਾ ਜਾ ਕੇ ਰੋਕਦੇ ਹਾਂ,
ਹਮ ਸਭ ਪੰਧਾਤ ਕੇ ਸਮੁੱਖ ਜਾਏ,
ਇਹ ਤਿੰਨਾਂ ਸੂਰਮਿਆਂ ਨੇ ਆਖਿਆ ਅਸੀਂ ਆ ਪੈਦਲ ਸੈਨਾ ਜਿਹੜੀ ਪਿੰਡਾਂ ਦੀ ਆਣ ਪਈ ਇਹਨਾਂ ਨੂੰ ਜਾ ਕੇ ਰੋਕੀਏ,
ਉਤ ਵਧੀ ਜਾਏ ਹੱਥ ਕੇ ਹਟਾਏ,
ਕਹਿੰਦੇ ਇਧਰਲਾ ਪਾਸਾ ਅੱਗੇ ਵੱਧ ਗਿਆ ਤੇ ਅਸੀਂ ਜਾ ਕੇ ਇਹਨਾਂ ਨੂੰ ਪਿੱਛੇ ਕਰਦੇ ਹਾਂ,
ਇਹ ਦਲ ਤਰੰਗ ਕੇ ਢੋਲੇ ਦੇਖ,
ਇਹਨਾਂ ਨੂੰ ਆਖਿਆ ਜਿਹੜੇ ਘੋੜਿਆਂ ਦੀ ਦਲ ਵਾਲੇ ਨਾ ਵੈਰੀ, ਭਾਈ ਉਦੇ ਸਿੰਘ ਨੂੰ ਆਖਿਆ ਸਾਹਿਬਜ਼ਾਦੇ ਨੂੰ ਨਾਲ ਲੈ ਕੇ ਤੁਸੀਂ ਉਹ ਪਾਸਾ ਰੋਕਿਓ,
ਇਨ ਸੰਘ ਹਰੋ ਦਿੱਟ ਰੱਖੋ ਟੇਕ,
ਕਹਿੰਦੇ ਇਹ ਤੁਸੀਂ ਘੋੜਿਆਂ ਦੀ ਫੌਜ ਵਾਲਾ ਪਾਸਾ ਰੋਕੋ, ਪੈਦਲ ਲੋਕਾਂ ਨੂੰ ਅਸੀਂ ਸਾਂਭ ਲੈਂਦੇ ਜਾ ਕੇ,
ਮੈਂ ਅਗਰ ਜਾਣ ਕੇ ਕਰੋ ਘਾਤ,
ਕਹਿੰਦੇ ਫਿਰ ਨਾਲ ਇਹ ਵੀ ਆਖਿਆ ਸਾਵਧਾਨ ਰਹੋ ਅੱਗੇ ਨੀ ਜਾਣਾ, ਜਿੱਥੋਂ ਮਹਾਰਾਜ ਨੇ ਅੱਗੇ ਜਾਣ ਤੋਂ ਮਨਾ ਕੀਤਾ ਉਦੋਂ ਅੱਗੇ ਨੀ ਜਾਣਾ ਕਿਸੇ ਨੇ ਵੀ,
ਗਣਤ ਜੋ ਤੁਪਕ ਕਰ ਸਤਰ ਘਾਤ,
ਇੱਥੇ ਇੱਥੇ ਖੜ ਕੇ ਕਹਿੰਦੇ ਨਿਸ਼ਾਨਾ ਲਾ ਕੇ ਵੈਰੀਆਂ ਦਾ ਘਾਤ ਕਰੋ ਬੰਦੂਕਾਂ ਨਾਲ,
ਗੁਰ ਪੁੱਤਰ ਰਾਖ ਸਿਰ ਧੀਰ ਦੇਹੋ,
ਕਹਿੰਦੇ ਗੁਰੂ ਪੁੱਤਰ ਨੂੰ ਆਪਣੇ ਨਾਲ ਭਾਵ ਸਾਹਿਬਜ਼ਾਦੇ ਨੂੰ ਆਪਣੇ ਨਾਲ ਰੱਖ ਕੇ ਤੇ ਆਪਣੀ ਸੈਨਾ ਨੂੰ ਧੀਰਜ ਦਿਓ, ਫਿਰ ਫਿਰ ਕੇ ਭਾਈ ਉਦੇ ਸਿੰਘ ਜੀ ਚਾਰ ਚ ਫੇਰੇ,
ਮੈਂ ਜਾਹੇ ਅਗਾਰੀ ਵਧੈ ਕਿਹੋ,
ਸਾਰੇ ਸੂਰਮਿਆਂ ਨੂੰ ਆਖਿਆ ਵੀ ਜੋਸ਼ ਵਿੱਚ ਆਣ ਕੇ ਅੱਗੇ ਨੀ ਜਾਣਾ ਕਿਉਂਕਿ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਵੀ ਜ਼ਰੂਰ ਪਾਲਣਾ ਹੈ,
ਇਨ ਨਹੀਂ ਬੈਸ ਰਣ ਚੌਂਕ ਭੂਰ,
ਫਿਰ ਭਾਈ ਆਲਮ ਸਿੰਘ ਨੇ ਆਖਿਆ ਸਾਹਿਬਜ਼ਾਦੇ ਦੀ ਨਵੀਂ ਉਮਰ ਹੈ, ਇਹਨੂੰ ਅਜੇ ਜੰਗ ਕਰਨ ਦਾ ਬਹੁਤਾ ਚਾਅ ਹੈ,
ਪ੍ਰਭ ਪੁਰਖ ਪੁੱਤਰ ਸੂਰ ਗਰੂਰ,
ਕਹਿੰਦੇ ਪ੍ਰਭ ਪੁਰਖ ਪੁੱਤਰ ਸੂਰਾ ਗਰੂਰ, ਇਹ ਅਕਾਲ ਪੁਰਖ ਦਾ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਆ ਤੇ ਇਸ ਵੇਲੇ ਬਹੁਤ ਜੰਗ ਦੇ ਚਾਅ ਵਿੱਚ ਮਤਾ, ਇਹਦਾ ਖਿਆਲ ਰੱਖਣਾ ਖਾਸ ਕਰਕੇ,
ਇਮ ਭਲੀ ਭਾਂਤ ਕਹੇ ਕਰ ਟਿਕਾਏ,
ਇਹਦਾ ਭਲੀ ਭਾਂਤ ਸਾਧ ਸੰਗਤ ਜੀ ਸਲਾਹ ਕੀਤੀ ਇਹਨਾਂ ਚਾਰਾਂ ਜਾਣਿਆਂ ਨੇ, ਭਾਈ ਉਦੇ ਸਿੰਘ ਨੇ, ਆਲਮ ਸਿੰਘ ਨੇ, ਭਾਈ ਦਇਆ ਸਿੰਘ ਨੇ,
ਲੈ ਸਿੰਘ ਪੰਜ ਸੌ ਸੰਗ ਧਾਏ,
ਕਹਿੰਦੇ ਨੇ 500 ਸਿੰਘਾਂ ਨੂੰ ਨਾਲ ਲੈ ਕੇ ਸਾਧ ਸੰਗਤ ਜੀ ਫਿਰ ਭੱਜ ਕੇ ਪੈਦਲ ਫੌਜ ਉੱਤੇ ਟੁੱਟ ਕੇ ਪਏ ਹਨ,
ਇੱਕ ਵਾਰ ਪਰੇ ਉੱਪਰ ਰਸਾਏ,
ਇੱਕ ਦਮ ਹੀ ਜਾ ਕੇ ਭਾਈ ਆਲਮ ਸਿੰਘ ਨੇ ਐਸਾ ਹੱਲਾ ਕੀਤਾ ਉਹ ਪੈਦਲ ਸੈਨਾ ਤੇ,
ਗੁੱਲ ਖਾਨ ਮੀਂਹ ਬਰਖਾਏ ਧਾਏ,
ਕਹਿੰਦੇ ਭੱਜ ਕੇ ਗੋਲੀਆਂ ਦਾ ਮੀਂਹ ਵਰਾ ਦਿੱਤਾ ਸਿੰਘਾਂ ਸੂਰਮਿਆਂ ਨੇ,
ਤੀਰ ਬੀਰ ਧਰ ਧੀਰ ਮਾਰ,
ਕਹਿੰਦੇ ਏਡੀ ਧੀਰਜ ਨਾਲ ਖਾਲਸਾ ਅੱਗੇ ਜਾ ਕੇ ਲੜਿਆ,
ਕੜਕੀ ਕਮਾਨ ਜੇ ਮੁੱਢਤ ਮਾਰ,
ਏਦਾਂ ਕਮਾਨਾਂ ਕੜਕੀਆਂ ਤੇ ਤੀਰ ਗਏ ਜਿਵੇਂ ਸੱਪ ਖੁੱਡ ਵਿੱਚ ਵੜਦਾ ਭੱਜ ਕੇ,
ਮਿਲ ਗਏ ਬੀਚ ਗਨ ਸੇਲ ਠੇਲ,
ਕਹਿੰਦੇ ਪੈਦਲ ਸੈਨਾ ਦੇ ਵਿੱਚ ਹੀ ਜਾ ਕੇ ਵੜ ਗਏ ਹਨ ਸਾਰੇ ਖਾਲਸੇ,
ਹੱਥ ਖੜਗ ਕਾਟ ਰਿਪ ਪੇਲ ਪੇਲ,
ਹੱਥ ਖੜਗ ਕਾਟ ਕਿਰਪਾਨਾਂ ਨਾਲ ਸਾਧ ਸੰਗਤ ਜੀ ਹੁਣ ਕਟਾ ਵੱਡੀ ਕਰ ਦਿੱਤੀ ਤੇ ਪਿੱਛੇ ਧੱਕ ਦਿੱਤਾ ਸਾਰੇ ਵੈਰੀਆਂ ਨੂੰ,
ਗਿਰ ਗਏ ਸੁਭਟ ਗਨ ਲੋਥ ਪੋਥ,
ਮਿੰਟਾਂ ਵਿੱਚ ਹੀ ਪਤਾ ਨੀ ਕਿੰਨੇ ਕੁ ਵੈਰੀਆਂ ਦੀਆਂ ਲੋਥਾਂ ਧਰਤੀ ਤੇ ਡਿੱਗ ਪਈਆਂ ਹਨ,
ਹੈ ਪਗਨ ਸੰਗ ਤਨ ਚੌਥ ਥੋਥ,
ਕਹਿੰਦੇ ਹੈ ਪਗਨ ਸੰਗ ਤਨ ਚੌਥ ਥੋਥ, ਘੋੜਿਆਂ ਦੇ ਪੈਰਾਂ ਨਾਲ ਬਹੁਤ ਲੋਕ ਜਿੱਥੇ ਗਏ ਤੇ ਘੋੜਿਆਂ ਦੇ ਪੈਰਾਂ ਥੱਲੇ ਆਣ ਕੇ ਬਹੁਤਿਆਂ ਦੇ ਪ੍ਰਾਣ ਨਿਕਲ ਗਏ ਹਨ।
ਥੱਲੇ ਅੰਤ ਰਕਤ ਪਿਲੇ ਅੰਤ ਕੱਟ,
ਕਈਆਂ ਦੇ ਸਤਸੰਗ ਜੀ ਐਸੇ ਕੱਟ ਲੱਗੇ ਜਿਨ੍ਹਾਂ ਵਿੱਚੋਂ ਖੂਨ ਵਗਦਾ ਹੈ।
ਮਿਲੇ ਅੰਤ ਹੱਥ ਬੱਥਟ ਦੁਬੱਟ,
ਹੱਥੋਂ ਹੱਥੀ ਦੀ ਲੜਾਈ ਵਿੱਚ ਚੰਗੀ ਵੱਢ ਕੱਟ ਕੀਤੀ ਖਾਲਸੇ ਨੇ ਜਾ ਕੇ।
ਹਿਮ ਮਰੇ ਜਬੇ ਭਾਜੇ ਗਵਾਰ,
ਜਦੋਂ ਏਦਾਂ ਸਤਸੰਗ ਜੀ ਉੱਥੇ ਕੱਟ ਵੱਢ ਚੱਲੀ ਤੇ ਜਿਹੜੇ ਮੂਰਖ ਪਿੰਡਾਂ ਦੇ ਸਨ ਨਾ ਪੈਦਲ ਅੱਗੇ ਲਾ ਕੇ ਭੱਜ ਤੁਰੇ ਖਾਲਸੇ ਦੇ। ਹੁਣ
ਭੀਮ ਰੂਪ ਸਿੰਘਣ ਉਦਾਰ,
ਕਹਿੰਦੇ ਸਿੰਘਾਂ ਦਾ ਇਹ ਰੂਪ ਤਾਂ ਇਹਨਾਂ ਨੇ ਕਲਪਨਾ ਵੀ ਨੀ ਸੀ ਕੀਤੀ, ਏਡਾ ਭਿਆਨਕ ਰੂਪ ਲੈ ਕੇ ਸਿੰਘ ਪਏ ਨੇ ਏਡੀ ਦਲੇਰੀ ਨਾਲ।
ਤਹਿਰ ਅੰਤ ਨਹਿਣ ਜਮ ਮਨੋ ਆਏ,
ਕਹਿੰਦੇ ਉਹਨਾਂ ਨੇ ਸੋਚਿਆ ਵੀ ਇਹ ਤਾਂ ਜਮ ਹੀ ਆਣ ਕੇ ਪੈ ਗਏ ਸਾਡੇ ਉੱਤੇ।
ਮਾਰਤ ਰਸਾਏ ਨਹਿ ਕੋ ਉਪਾਏ,
ਕਹਿੰਦੇ ਕੋਈ ਉਪਾਅ ਨੀ, ਜੇ ਹੁਣ ਭੱਜ ਕੇ ਬਚਿਆ ਜਾਂਦਾ ਤਾਂ ਬਚ ਜਾਓ ਇਹਨਾਂ ਤੋਂ।
ਸਭ ਭੀਮ ਚੰਦ ਲੱਖ ਭੀਮ ਜੁੱਤ,
ਉੱਧਰ ਭੀਮ ਚੰਦ ਰਾਜਾ ਉੱਚੇ ਥਾਂ ਤੇ ਸਾਰੀ ਲੜਾਈ ਦੇਖ ਰਿਹਾ ਸੀ।
ਭੀ ਪ੍ਰਥਮ ਹਾਰ ਬੋਲਿਓ ਸੋ ਕ੍ਰੁੱਧ,
ਕਹਿੰਦੇ ਉਹਨੂੰ ਪਤਾ ਲੱਗ ਗਿਆ ਤਾਂ ਸਾਡੀ ਹਾਰ ਹੋ ਗਈ ਹੈ, ਤਾਂ ਖਾਲਸੇ ਨੇ ਅੱਗੇ ਲਾ ਲਿਆ। ਸਾਰੀ ਸੈਨਾ ਨੂੰ ਬੜੇ ਗੁੱਸੇ ਵਿੱਚ ਆਇਆ ਭੀਮ ਚੰਦ।
ਦੋਹਰਾ ਜਮ ਤੁਲਾ ਭਾਉ ਤੋ ਗੁਜਰਨ ਗਨ ਸਰਦਾਰ,
ਪਿੰਡਾਂ ਦੇ ਗੁਜਰਾਂ ਦਾ ਸਰਦਾਰ ਜਿਹੜਾ ਜਮਤੁੱਲਾ ਭਾਊ ਜੀ ਦਾ ਨਾਂ ਸੀ।
ਸਾਡੀ ਉਹ ਰਾਤੀ ਆਖ ਘਰ ਤੂੰ ਨਿਤ ਕਰਦੇ ਉਚਾਰ,
ਇਹਦੇ ਕੋਲ ਭਜਾ ਕੇ ਘੋੜਾ ਸਾਹਿਬ ਸਿੰਘ ਜੀ ਭੀਮ ਚੰਦ ਗਿਆ ਤੇ ਗੁੱਸੇ ਵਿੱਚ ਆਣ ਕੇ ਭੀਮ ਚੰਦ ਉਹਨੂੰ ਲਾਲ ਅੱਖਾਂ ਕਰਕੇ ਏਦਾਂ ਆਖਣ ਲੱਗਾ ਜਮਤੁੱਲੇ ਭਾਊ ਨੂੰ।
ਬਜਰੂੜ ਜਦੈ ਹੱਥ ਗ੍ਰਾਮ ਲਇਓ,
ਆਖਿਆ ਉਹ ਜਮਤੁੱਲੇ ਜਦੋਂ ਤੁਹਾਡੇ ਪਿੰਡ ਬਜਰੂੜ ਤੇ ਨੂੰਹ ਮਾਰ ਦਿੱਤੇ ਸਨ ਕਲਗੀਧਰ ਪਾਤਸ਼ਾਹ ਜੀ ਦੇ ਸੂਰਮਿਆਂ ਨੇ,
ਸਭ ਕੋ ਦੁੱਖ ਪਾਏ ਪਨੰਤ ਭਇਓ,
ਉਸ ਵੇਲੇ ਤੁਸੀਂ ਸਾਰੇ ਗੁੱਜਰ ਬੜਾ ਗੁੱਸਾ ਕਰਦੇ ਸੋ ਤੇ ਤੁਸੀਂ ਬੜੇ ਦੁਖੀ ਸੋ।
ਗੁਰ ਸੰਘ ਲਰੋਂ ਦਲ ਥੋ ਰਿਹਾ ਹੈ,
ਉਦੋਂ ਤੂੰ ਮੈਨੂੰ ਆਣ ਆਣ ਕੇ ਕਹਿੰਦਾ ਸਾਂ ਵੀ ਸਾਨੂੰ ਆਪਣੀ ਫੌਜ ਚ ਰਲਾਓ, ਗੁਰੂ ਸਾਹਿਬ ਦੇ ਨਾਲ ਅਸੀਂ ਜੰਗ ਕਰਾਂਗੇ।
ਪਲਟਾ ਹਮਰੋ ਨਿਤ ਲੈਣ ਚਾਹੇ,
ਉਦੋਂ ਤੂੰ ਕਹਿੰਦਾ ਸਾਂ ਬਦਲਾ ਲੈਣਾ ਅਸੀਂ ਗੁਰੂ ਕੋਲੋਂ, ਸਾਡੇ ਪਿੰਡ ਉਜਾੜੇ ਹਨ।
ਸਮਦਾਇ ਸਕੇਲਨ ਸ਼ੇਰ ਕਰੋ,
ਤੇ ਹੁਣ ਜਿਹੜੀ ਤੂੰ ਸ਼ੇਰ ਆਪਣੀ ਗੁੱਜਰਾਂ ਦੀ ਲੈ ਕੇ ਸਾਰੀ ਬਾਹਰ ਆਇਆ ਸਨ ਲੜਾਈ ਵਿੱਚ।
ਤੁਮ ਸੰਘ ਚੱਲੋ ਪਿੱਖ ਲਿਓ ਲਰੋ,
ਤੇ ਹੁਣ ਕਿਉਂ ਨੀ ਅੱਗੇ ਜਾ ਕੇ ਲੜਦਾ, ਉਹ ਭੱਜ ਗਏ ਤੇਰੇ ਸਾਰੇ ਗੁੱਜਰ ਖਾਲਸੇ ਦੇ ਅੱਗੇ ਲੱਗ ਕੇ।
ਕੁਛ ਥੋਰ ਸਹਾਇ ਕੇ ਆਪ ਬਣੇ,
ਉਦੋਂ ਦੇ ਆਣ ਆਣ ਕੇ ਕਹਿੰਦਾ ਸਾਂ ਭੀਮ ਚੰਦਾ ਥੋੜੀ ਜੀ ਸਹਾਇਤਾ ਤੂੰ ਮੇਰੀ ਕਰਦੇ, ਬਾਕੀ ਤੇ ਅਸੀਂ ਸਾਰੇ ਗੁੱਜਰਾਂ ਨੇ ਮਾਰ ਲੈਣਾ ਗੁਰੂ ਸਾਹਿਬ ਦੇ ਖਾਲਸੇ ਨੂੰ।
ਸਭ ਜਾਣ ਲਿਜੇ ਸਭ ਸਿੰਘ ਨੇ,
ਕਹਿੰਦਾ ਸਾਂ ਤੂੰ ਸਮਝ ਨੀ ਵੀ ਸਿੰਘ ਮਾਰੇ ਕੇ ਮਾਰੇ ਮਾੜੀ ਜੀ ਸਾਡੀ ਸਹਾਇਤਾ ਕਰਦੇ, ਮੈਂ ਤੇਰੀ ਤਕੜੀ ਸਹਾਇਤਾ ਕਰਦਾ, ਜਾਓ ਨਾ ਭੱਜੇ ਜਾਂਦਿਆਂ ਨੂੰ ਰੋਕ ਆਪਣੇ ਬੰਦਿਆਂ ਨੂੰ।
ਅਬ ਕਿਉ ਨਹਿ ਸੋ ਸਿਮਰੋ ਮਨ ਮੈਂ,
ਉਹ ਭੀਮ ਚੰਦ ਕਹਿਣ ਲੱਗਾ ਹੁਣ ਕਿਉਂ ਨੀ ਉਹ ਗੱਲਾਂ ਚੇਤੇ ਕਰਦਾ ਜਦੋਂ ਆਣ ਆਣ ਕੇ ਕਹਿੰਦਾ ਸਾਂ ਵੀ ਗੁਰੂ ਸਾਹਿਬ ਦੇ ਨਾਲ ਤੇ ਅਸੀਂ ਲੜਨ ਵਾਸਤੇ ਬਹੁਤ ਹਾਂ।
ਮੋਹਰੇ ਚੱਲ ਜਾਓ ਥਿਰੋ ਰਨ ਮੈਂ,
ਹੁਣ ਆਪ ਅੱਗੇ ਜਾ ਕਹਿੰਦੇ ਮੋਹਰੇ ਚੱਲ ਜਾਓ ਥਿਰੋ ਰਨ ਮੈਂ, ਮੂਹਰੇ ਹੋ ਕੇ ਲੜ ਹੁਣ ਆਪ ਤੇ ਰੋਕ ਉਹਨਾਂ ਨੂੰ ਜਿਹੜੇ ਭੱਜ ਪਏ ਤੇਰੇ ਬੰਦੇ।
ਸਭ ਸ਼ੇਰ ਭਲਾਏ ਨਾ ਹੋਏ ਚੱਲੇ,
ਉਹ ਤੇਰੀ ਸਾਰੀ ਸ਼ੇਰ ਭੱਜ ਚੱਲੀ ਖਾਲਸੇ ਅੱਗੇ ਲੱਗ ਕੇ।
ਠਹਿਰੇ ਤੁਜ ਤੇ ਲੜ ਭਾਂਤ ਭਲੇ,
ਹੁਣ ਚੰਗੀ ਗੱਲ ਆ ਵੀ ਉਹਨਾਂ ਨੂੰ ਰੋਕ ਤੇ ਆਪ ਲੜ ਅੱਗੇ ਹੋ ਕੇ ਹੁਣ ਜੋ ਹੋਵੇਗਾ ਵੇਖੀ ਜਾਵੇਗੀ।
ਕਹਿ ਲੂਰਪਤੀ ਬਚ ਸਰੋਣ ਸੁਣੇ,
ਜਦੋਂ ਭੀਮ ਚੰਦ ਦੇ ਸਾਧ ਸੰਗਤ ਜੀ ਇਹ ਸੜੇ ਕੱਟੇ ਜੇ ਬਚਨ ਸੁਣੇ ਉਹਨੇ ਜਮਤੁੱਲੇ ਭਾਊ ਨੇ, ਤਾਂ
ਜਪ ਗੁਜਰ ਕ੍ਰੋਧਿਤ ਹੋਏ ਘਨੇ,
ਬੜੇ ਗੁੱਸੇ ਵਿੱਚ ਆ ਗਿਆ ਜਿਹੜਾ ਗੁਜਰਾਂ ਦਾ ਰਾਜਾ ਸੀ।
ਸਾਵਧਾਨ ਭਨੋ ਧਨ ਬਾਣ ਗਏ,
ਉਸੇ ਵੇਲੇ ਧਣਖ ਤੇ ਤੀਰ ਲੈ ਕੇ ਇਹ ਸਾਧ ਸੰਗਤ ਜੀ ਛੇਤੀ ਦੇਣੀ ਉਧਰ ਗਿਆ ਜਿੱਧਰੋਂ ਇਹਦੇ ਬੰਦਿਆਂ ਦੀ ਭਾਜੜ ਭੱਜੀ ਆਉਂਦੀ ਸੀ।
ਵਿੱਚ ਪੈਦਲ ਜਾਏ ਸਤਾਬ ਲਹੇ,
ਇਹਨੇ ਪੈਦਲ ਸੈਨਾ ਦੇ ਵਿੱਚ ਜਾ ਕੇ ਸਾਧ ਸੰਗਤ ਜੀ ਉਹਨਾਂ ਨੂੰ ਰੋਕਣ ਦਾ ਯਤਨ ਕੀਤਾ।
ਲਲਕਾਰ ਬਕਾਰ ਬਹੁਤ ਪਾ,
ਬਹੁਤ ਪਾ ਦਾ ਮੋੜਨਾ, ਲਲਕਾਰਾ ਮਾਰ ਕੇ ਇਹਨੇ ਸਾਧ ਸੰਗਤ ਜੀ ਆਪਣੇ ਗੁਜਰਾਂ ਨੂੰ ਆਖਿਆ ਕੀ ਹੋ ਗਿਆ ਤੁਹਾਨੂੰ, ਡਰ ਕੇ ਭੱਜ ਚੱਲੇ ਜੇ ਮੈਂ ਆ ਗਿਆ, ਰੁਕੋ ਤੁਸੀਂ ਤੇ ਰੋਕ ਲਿਆ ਇਹਨੇ ਉਹਨਾਂ ਸਾਰਿਆਂ ਨੂੰ ਇੱਕ ਵਾਰੀ।
ਸਰ ਜੋਰ ਤੇ ਅੰਚਤ ਸ਼ੋਰਤ ਪਾ,
ਜੇ ਤਾਂ ਸਾਧ ਸੰਗਤ ਜੀ ਇਹਨੇ ਦੋ ਚਾਰ ਤੀਰ ਚਲਾਏ ਤੇ ਸਾਰੇ ਗੁਜਰਾਂ ਨੂੰ ਹੌਸਲਾ ਦੇ ਕੇ ਮੋੜ ਲਿਆ ਫੇਰ ਵਾਪਸ।
ਹਿਮ ਪਾਏ ਸਹਾਇਕ ਸ਼ੇਰ ਵੱਡੇ,
ਏਦਾਂ ਸਾਧ ਸੰਗਤ ਜੀ ਆਪਣੀ ਸਾਰੀ ਸ਼ੇਰ ਨਾਲ ਲੈ ਕੇ ਫਿਰ ਚਲੇ ਗਏ ਲੜਾਈ ਦੇ ਮੈਦਾਨ ਵਿੱਚ।
ਇੱਕ ਵਾਰ ਮੁਰੇ ਤੁਪਕਾਨ ਛੱਡੇ,
ਬਹੁਤ ਸਾਰੇ ਵਾਪਸ ਆਏ ਤੇ ਇਹਨਾਂ ਨੇ ਇੱਕਦਮ ਬਹੁਤ ਸਾਰੀਆਂ ਗੋਲੀਆਂ ਗੁਜਰਾਂ ਨੇ ਚਲਾਈਆਂ।
ਉੱਧਰ ਰਾਜਨ ਕੀਰ ਤੋਂ ਰੰਗ ਦਲੰਗ,
ਉੱਧਰ ਸਾਧ ਸੰਗਤ ਜੀ ਰਾਜਿਆਂ ਦਾ ਜਿਹੜਾ ਘੋੜਿਆਂ ਦਾ ਦਲ ਸੀ, ਘੋੜ ਸਵਾਰ ਫੌਜ ਸੀ ਜਿਹੜੀ,
ਅਗਵਾਰ ਵਧੇ ਕਹਿ ਦੀਲ ਦਲੰਗ,
ਕਹਿੰਦੇ ਉਹ ਸਾਧ ਸੰਗਤ ਜੀ ਉਹਨਾਂ ਦੀ ਅਗਵਾਈ ਕਰਨ ਵਾਸਤੇ ਘੋੜ ਸਵਾਰ ਫੌਜ ਦੀ।
ਉੱਤ ਮਾਰ ਪੁਕਾਰਤ ਹੈ,
ਉਹਨਾਂ ਨੂੰ ਕਿਹਾ ਵੀ ਤੁਸੀਂ ਕੀ ਕਰਦੇ ਪਿੱਛੇ, ਉਹ ਵੀ ਅੱਗੇ ਹੋਏ ਤੇ ਮਾਰ ਲੋ ਦੀ ਆਵਾਜ਼ ਕੀਤੀ ਹੈ।
ਗੁਲ ਕਾਨਕ ਤੰਗ ਪ੍ਰਹਾਰਤ ਹੈ,
ਘੋੜ ਸਵਾਰ ਫੌਜ ਨੇ ਵੀ ਚੰਗੇ ਤੀਰ ਚਲਾਏ ਤੇ ਗੋਲੀਆਂ ਚਲਾਈਆਂ ਹਨ।
ਵੱਢ ਹੇਲ ਕਰਿਓ ਕੁਝ ਸਿੰਘ ਹਟੇ,
ਇੰਨਾ ਜ਼ਿਆਦਾ ਹੱਲਾ ਸਾਧ ਸੰਗਤ ਜੀ ਹੁਣ ਗੁਜਰਾਂ ਨੇ ਤੇ ਘੋੜ ਸਵਾਰ ਸੈਨਾ ਨੇ ਪਹਾੜੀਆਂ ਦੀ ਨੇ ਕੀਤਾ ਵੀ ਸਿੰਘਾਂ ਦੇ ਥੋੜੇ ਜੇ ਪੈਰ ਹਿੱਲ ਗਏ ਹਨ।
ਕਰਵਾਰ ਨਕਾਰਤ ਕੱਟ ਸਟੇ,
ਫਿਰ ਵੀ ਸਾਧ ਸੰਗਤ ਜੀ ਤਲਵਾਰਾਂ ਕੱਢ ਕੇ ਚੰਗੀ ਕਟਾਵਡੀ ਕੀਤੀ ਸੂਰਮਿਆਂ ਨੇ।
ਹੱਥ ਭੇਟ ਲਟਾਪਟ ਜੁਟ ਗਏ,
ਆਪੋ ਵਜ ਦੀ ਹੱਥੋ ਪੱਥੀ ਦੀ ਲੜਾਈ ਦੇ ਵਿੱਚ ਸਾਧ ਸੰਗਤ ਜੀ ਜੁਟ ਗਏ ਸਿੰਘ।
ਤੁਪਕਾਨ ਤੜਾਪੜ ਨਾਦ ਪਏ,
ਬਹੁਤ ਗੋਲੀਆਂ ਚੱਲੀਆਂ ਤੇ ਤੜਾਪੜ ਦੀ ਆਵਾਜ਼ ਆਈ ਹੈ।
ਗੁਰਨੰਦ ਬਲੋਕਿਤ ਕੋਪ ਭਇਓ,
ਜਦੋਂ ਵੇਖਿਆ ਵੀ ਸਿੰਘਾਂ ਦੇ ਥੋੜੇ ਜੇ ਪੈਰ ਹਿੱਲ ਗਏ। ਇਹ ਹਾਲਤ ਜਿਸ ਵੇਲੇ ਬਾਬਾ ਅਜੀਤ ਸਿੰਘ ਜੀ ਨੇ ਦੇਖੀ ਤਾਂ
ਤਨ ਐਜਤ ਤੀਰਨ ਸ਼ੋਰ ਦਇਓ।
ਉਸ ਵੇਲੇ ਸਾਧ ਸੰਗਤ ਜੀ ਘੋੜ ਸਵਾਰ ਸੈਨਾ ਵੱਲ ਬਾਬਾ ਸਾਹਿਬ ਜੀ ਸਾਹਿਬ ਅਜੀਤ ਸਿੰਘ ਜੀ ਨੇ ਇੱਕ ਤੀਰ ਚਲਾਇਆ ਹੈ।
ਚਲ ਸੂਕ ਪ੍ਰੇਰਿਤ ਬ੍ਰਿੰਦਨ ਮੈਂ,
ਕਹਿੰਦੇ ਸ਼ੂਕਦਾ ਹੋਇਆ ਤੀਰ ਸਾਧ ਸੰਗਤ ਜੀ ਉਹ ਵੈਰੀਆਂ ਦੀ ਸੈਨਾ ਚ ਵੜਿਆ।
ਵੱਡ ਵੀਰ ਤਰੰਗ ਕਨਕੰਦਨ ਮੈਂ,
ਪਤਾ ਨੀ ਕਿੰਨੇ ਵੈਰੀਆਂ ਦੇ ਸੂਰਮਿਆਂ ਨੂੰ ਘੋੜਿਆ, ਉਤੋਂ ਸਾਧ ਸੰਗਤ ਜੀ ਚੀਰਦਾ ਇਹ ਤੀਰ ਅੱਗੇ ਨਿਕਲ ਗਿਆ ਤੇ ਸਾਰੇ ਪਲਟਾ ਕੇ ਥੱਲੇ ਮਾਰੇ ਹਨ।
ਜੈ ਲਾਗਤ ਪਾਰ ਪਰੇ ਤਨ ਤੇ,
ਕਹਿੰਦੇ ਜਿਸ ਦੇ ਵੀ ਤਨ ਵਿਚੋਂ ਦੀ ਇਹ ਤੀਰ ਲੰਘਦਾ ਹੈ,
ਜਲ ਜਾਜਤ ਹੈ ਨਾ ਉਭੇ ਰਨ ਤੇ,
ਜਲ ਜਾਜਤ ਹੈ ਨਾ ਉਭੇ ਰਨ ਤੇ, ਜਲ ਪਾਣੀ ਕਿਤੇ ਪਾਣੀ ਨੀ ਮੰਗਦਾ ਫਿਰ ਉਹ ਜਿਹਨੂੰ ਇਹ ਸਾਹਿਬਜ਼ਾਦੇ ਦਾ ਤੀਰ ਲੱਗਦਾ ਹੈ।
ਬਹੁ ਅੰਦਰੋਂ ਧੰਦ ਮਚਤਾਏ ਦੇ,
ਕਹਿੰਦੇ ਇੰਨੇ ਕੁ ਤੀਰ ਸਾਹਿਬਜ਼ਾਦੇ ਨੇ ਚਲਾਏ ਵੀ ਅੰਧ ਧੋਂਦੀ ਮਚਾ ਦਿੱਤੀ। ਇੱਕ ਵਾਰੀ
ਨਭ ਧੂਲ ਉੱਡੀ ਇੱਕ ਸਾਰ ਪਏ,
ਬੜਾ ਘਟਾ ਸਾਧ ਸੰਗਤ ਜੀ ਪੈਰਾਂ ਨਾਲ ਉੱਡਣ ਕਰਕੇ ਉੱਪਰ ਆਕਾਸ਼ ਨੂੰ ਚੜਿਆ ਹੈ।
ਇੱਕ ਮਾਸ ਗਰਿੰਦਾ ਮੰਡਰਾਵਤ ਹੈ,
ਇਹ ਮਾਸ ਦੇ ਟੁਕੜੇ ਏਦਾਂ ਰੁੜਦੇ ਫਿਰਦੇ ਧਰਤੀ ਤੇ ਗ੍ਰਿਜਾਂ ਖਾਣ ਵਾਸਤੇ ਆਈਆਂ ਹਨ।
ਗੁਣ ਕਾਂ ਕਰੋ ਕੰਕ ਪ੍ਰਭਾਵਿਤ ਹੈ,
ਏਦਾਂ ਕਾਂ ਸਾਧ ਸੰਗਤ ਜੀ ਤੇ ਇੱਲਾਂ ਗਿਰਜਾਂ ਲੜਾਈ ਦੇ ਮੈਦਾਨ ਵਿੱਚ ਚੱਕਰ ਲਾਉਣ ਲੱਗ ਪਈਆਂ।
ਬਹੁ ਕੂਕਰ ਜੁੰਬਕ ਡੋਲਤ ਹੈ,
ਬੜੇ ਕੁੱਤੇ ਤੇ ਗਿੱਦੜ ਵੀ ਆ ਗਏ ਮਾਸ ਖਾਣ ਵਾਸਤੇ।
ਅੱਖ ਮਿੱਖ ਦੀਰਘ ਬੋਲਤ ਹੈ,
ਇਹ ਤਾਂ ਮਾਸ ਖਾ ਖਾ ਕੇ ਡਰਾਉਣੀਆਂ ਡਰਾਉਣੀਆਂ ਆਵਾਜ਼ਾਂ ਕੱਢਦੇ ਹਨ।
ਫਿਰ ਕੀ ਬਹੁ ਬਾਹਰ ਖਿਲਾਰਤ ਹੈ,
ਕਹਿੰਦੇ ਸਿਰ ਦੇ ਵਾਲ ਖਿਲਾਰ ਕੇ
ਗਨ ਜੋਗਨ ਚੀਕ ਪੁਕਾਰਤ ਹੈ,
ਕਹਿੰਦੇ ਕਲਜੋਗਣਾਂ ਜਿਹੜੀਆਂ ਖੂਨ ਪੀਣ ਵਾਲੀਆਂ ਸਿਰ ਦੇ ਵਾਲ ਖਿਲਾਰ ਕੇ ਹੱਥਾਂ ਚ ਖੱਪਰੇ ਫੜ ਕੇ ਖੂਨ ਦੇ ਭਰ ਕੇ ਤੇ ਭਵਾਟਣੀਆਂ ਲੈਂਦੀਆਂ ਫਿਰਦੀਆਂ ਖੁਸ਼ੀ ਵਿੱਚ, ਅੱਜ ਮਨ ਭਾਉਂਦਾ ਖੂਨ ਪੀਣ ਵਾਸਤੇ ਮਿਲਿਆ ਹੈ।
ਰਖਾਵਤ ਪ੍ਰੇਤ ਸੁਨਾਚਤ ਹੈ,
ਕਹਿੰਦੇ ਭੂਤ ਪ੍ਰੇਤ ਬੜੀ ਖੁਸ਼ੀ ਚ ਨੱਚਦੇ ਫਿਰਦੇ ਹਨ।
ਮਿਲ ਭੂਤ ਹੈ ਸਰੋਨਤ ਰਾਚਿਤ ਹੈ,
ਕਹਿੰਦੇ ਭੂਤ ਇੱਕ ਦੂਜੇ ਨਾਲ ਮਿਲ ਕੇ ਤੇ ਖੂਨ ਪੀ ਪੀ ਕੇ ਬੜੀਆਂ ਵਧਾਈਆਂ ਦਿੰਦੇ ਇੱਕ ਦੂਜੇ ਨੂੰ।
ਰਣਖੇਤ ਭਿਅੰਕਰ ਭੂਰ ਪਇਓ,
ਬਹੁਤ ਭਿਅੰਕਰ ਲੜਾਈ ਦਾ ਮੈਦਾਨ ਬਣਿਆ ਹੋਇਆ ਹੈ ਜੀ।
ਬਹੁਤ ਦੇਰ ਲੱਗੀ ਨਾ ਲੋਤ ਛਇਓ,
ਕੋਈ ਬਹੁਤੀ ਦੇਰ ਨੀ ਲੱਗੀ ਲੋਥਾਂ ਦਾ ਢੇਰ ਲੱਗਦਿਆਂ ਹੋਇਆਂ।
ਜਬ ਸਿੰਘ ਪਲਾਇਨ ਹੋਏ ਚੱਲੇ,
ਜਦੋਂ ਸਿੰਘ ਥੋੜੇ ਜੇ ਪਿੱਛੇ ਹੋਏ ਸਨ ਤਾਂ
ਤਬ ਸਿੰਘ ਉਦੇ ਅਵਲੋਕ ਪਲੇ,
ਭਾਈ ਉਦੇ ਸਿੰਘ ਦੀ ਨਜ਼ਰ ਵੀ ਪਈ ਸੀ, ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਭਾਈ ਉਦੇ ਸਿੰਘ ਦੀ ਇਕੱਠੀ ਨਜ਼ਰ ਪਈ ਸਿੰਘਾਂ ਦੇ ਉੱਤੇ, ਭਾਈ ਸਿੰਘਾਂ ਦੇ ਉੱਤੇ ਦਲ ਭਾਰੂ ਹੋ ਗਿਆ ਵੈਰੀਆਂ ਦਾ।
ਜਿਤ ਰਾਜਨ ਕੇ ਵੱਡ ਟੋਲ ਖਰੇ,
ਜਿੱਥੇ ਸਾਧ ਸੰਗਤ ਜੀ ਰਾਜਿਆਂ ਦਾ ਵੱਡਾ ਟੋਲਾ ਖੜਾ ਸੀ।
ਸਮੁਖ ਦੇ ਕਰ ਜ਼ੋਰ ਤੁਰੇ,
ਕਹਿੰਦੇ ਸਾਹਮਣੇ ਹੋ ਕੇ ਭਾਈ ਉਦੇ ਸਿੰਘ ਜੀ ਨੇ ਸਾਧ ਸੰਗਤ ਜੀ ਜ਼ੋਰ ਦਾ ਹੱਲਾ ਉਸ ਪਾਸੇ ਕੀਤਾ।
ਅਸਵਾਰ ਹਜ਼ਾਰੋਂ ਸੰਗ ਲਏ,
ਉਹ ਹਜ਼ਾਰਾਂ ਦੀ ਗਿਣਤੀ ਵਿੱਚ ਭਾਈ ਉਦੇ ਸਿੰਘ ਦੇ ਨਾਲ ਸਿੰਘ ਸੂਰਮੇ ਨੇ, ਕਿਉਂਕਿ ਮਹਾਰਾਜ ਨੇ ਡਿਊਟੀ ਲਾਈ ਸੀ, ਜਿਹੜੇ ਪਾਸੇ ਤੁਸੀਂ ਜ਼ਰੂਰਤ ਸਮਝੋ ਉਸ ਪਾਸੇ ਜਾ ਕੇ ਭਾਈ ਉਦੇ ਸਿੰਘ ਜੀ ਤੁਸਾਂ ਜੰਗ ਮਚਾਉਣਾ ਹੈ।
ਗੁਰਨੰਦਨ ਕੋ ਸਭ ਬੀਚ ਦਏ,
ਕਹਿੰਦੇ ਸਾਰਿਆਂ ਦੇ ਵਿੱਚ ਬਾਬਾ ਅਜੀਤ ਸਿੰਘ ਜੀ ਨੇ ਤੇ ਦੁਆਲੇ ਦੁਆਲੇ ਸਿੰਘ ਹੋ ਕੇ ਸਾਰੇ ਤੇ ਹੁਣ ਟੁੱਟ ਕੇ ਪਏ। ਫੇਰ ਇੱਕ ਵਾਰੀ
ਗੁਲਕਾਨਨ ਬਾਨਨ ਮਾਰ ਕਰੇ,
ਬਹੁਤ ਗੋਲੀਆਂ ਤੇ ਤੀਰਾਂ ਦੀ ਮਾਰ ਮਚਾਈ ਹੈ।
ਇੱਕ ਵਾਰ ਬੜੀ ਤਮ ਧੂਮ ਪਰੇ,
ਇੱਕ ਵਾਰ ਹੀ ਬਹੁਤ ਸਾਰੀ ਧੂਮ ਮੱਚ ਗਈ ਜੀ।
ਜਿਵੇਂ ਧਾਨ ਭੁਜੈ ਵਿੱਚ ਭਾਟ ਕਨੇ,
ਕਹਿੰਦੇ ਜਿਵੇਂ ਭੱਠੀ ਦੇ ਉੱਤੇ ਰੱਖੀ ਕੜਾਈ ਵਿੱਚ ਦਾਣੇ ਭੁਜਦੇ ਹਨ।
ਤੇ ਮਨਾਦ ਉੱਠੇ ਤੁਪਕਾਨ ਹਾਲੇ,
ਇਹਦਾ ਗੋਲੀਆਂ ਦੇ ਚੱਲਣ ਦਾ ਖੜਕਾ ਆਉਂਦਾ ਹੈ ਜੀ।
ਗੁਰੂ ਗੋਬਿੰਦ ਸਿੰਘ ਜੀ ਤੰਗ ਜੋ ਸਤੰਡ ਲੰਗ,
ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਚੇ ਥਾਂ ਤੇ ਖੜ ਕੇ ਸਾਰਾ ਜੰਗ ਆਪਣੇ ਨੇਤਰਾਂ ਨਾਲ ਦੇਖ ਰਹੇ ਸਨ।
ਫਿਰੀ ਤਾਂ ਬਲੋਕ ਤੇ ਜੁੜੇ ਬੁਲੰਦ ਦੇ ਦਲੰਗ,
ਕਹਿੰਦੇ ਦੇਖ ਲਿਆ ਮਹਾਰਾਜ ਜੀ ਨੇ ਵੀ ਦੋਵੇਂ ਦਲ ਪੂਰੀ ਸਾਧ ਸੰਗਤ ਜੀ ਤਕੜਾਈ ਨਾਲ ਇੱਕ ਦੂਜੇ ਵਿੱਚ ਜੁਟੇ ਹੋਏ ਹਨ ਲੜਾਈ ਵਿੱਚ।
ਤੋ ਫੰਗ ਤੇ ਕਥੰਗ ਤੇ ਕਿਰਪਾਨ ਫੇਰ ਮਾਰ ਰਹੇ,
ਕੋਈ ਤੀਰ ਮਾਰਦਾ, ਕੋਈ ਗੋਲੀ ਮਾਰਦਾ, ਕੋਈ ਕਿਰਪਾਨ ਮਾਰਦਾ ਹੈ।
ਮਰੀ ਮੱਚੇ ਹੋ ਕੋ ਢੰਬ ਦੀਰਘ ਪੁਕਾਰ ਦੀ ਪੁਕਾਰ ਰਹੇ,
ਕਹਿੰਦੇ ਮਾਰ ਲੋ ਦੀਆਂ ਪੁਕਾਰਾਂ ਕਰਕੇ ਸਾਧ ਸੰਗਤ ਜੀ ਇੱਕ ਦੂਜੇ ਉੱਤੇ ਟੁੱਟ ਟੁੱਟ ਕੇ ਪੈਂਦੇ ਨੇ ਤੇ ਕਲਗੀਧਰ ਪਾਤਸ਼ਾਹ ਉੱਤੋਂ ਦੇਖ ਰਹੇ ਹਨ ਉੱਚੇ ਥਾਂ ਤੋਂ ਸਾਰਾ ਨਜ਼ਾਰਾ।
ਚੱਲੇ ਪ੍ਰਹਾਰ ਮਾਰ ਬੇ ਸੋ ਬੇਗ ਸੂਕ ਗੋਰੀਆਂ,
ਕਹਿੰਦੇ ਬਹੁਤ ਤੇਜ਼ੀ ਨਾਲ ਗੋਲੀਆਂ ਤੀਰ ਕਈ ਤਰ੍ਹਾਂ ਦੇ ਸਾਧ ਸੰਗਤ ਜੀ ਸ਼ਸਤਰ ਚੱਲਦੇ ਹਨ।
ਮਨਿੰਦ ਮੇਘ ਬੂੰਦ ਤੋਂ ਬੰਦੂਕ ਡਾਰ ਸ਼ੋਰੀਆਂ,
ਕਹਿੰਦੇ ਨੇ ਗੋਲੀਆਂ ਏਦਾਂ ਚੱਲੀਆਂ ਮਨਿੰਦ ਮੇਘ ਬੂੰਦ ਹੀ ਬੰਦੂਕ ਡਾਰ ਸ਼ੋਰੀਆਂ, ਜਿਵੇਂ ਬੱਦਲ ਤੋਂ ਸਾਧ ਸੰਗਤ ਜੀ ਕਣੀਆਂ ਡਿੱਗਦੀਆਂ ਪਾਣੀ ਦੀਆਂ, ਏਦਾਂ ਬੰਦੂਕਾਂ ਤੋਂ ਗੋਲੀਆਂ ਚੱਲਦੀਆਂ ਹਨ ਇੰਨੀ ਵੱਡੀ ਗਿਣਤੀ ਵਿੱਚ।
ਤੜਾਕ ਤੇ ਸੜਾਕ ਹੈ ਪੜਾਕ ਧੂਮ ਗੇਰ ਤੇ,
ਕਹਿੰਦੇ ਤੜਾਕ ਤੇ ਸੜਾਕ ਹੈ ਪੜਾਕ ਧੂਮ ਗੇਰ ਤੇ, ਤੜਾਕ ਉਦੋਂ ਹੁੰਦਾ ਜਦੋਂ ਗੋਲੀ ਬੰਦੂਕ ਚੋਂ ਨਿਕਲੇ, ਸੜਾਕ ਉਦੋਂ ਹੁੰਦਾ ਜਦੋਂ ਛੂਕਦੀ ਜਾਂਦੀ ਹੈ, ਤੇ ਪੜਾਕ ਉਦੋਂ ਹੁੰਦਾ ਜਦੋਂ ਜਿਹਨੂੰ ਜਾ ਕੇ ਲੱਗਦੀ ਉਹ ਧਰਤੀ ਤੇ ਡਿੱਗਦਾ ਜੀ। ਕਹਿੰਦੇ ਏਦਾਂ ਦੇ ਖੜਕੇ ਆਉਂਦੇ ਉਸ ਵੇਲੇ।
ਬਰੂਦ ਫੇਰ ਡਾਲ ਤੇ ਸੋ ਦੂਰ ਦੂਰ ਪ੍ਰੇਰ ਤੇ,
ਉਸੇ ਵੇਲੇ ਬਰੂਦ ਪਾ ਕੇ ਫਿਰ ਦੂਜੀ ਗੋਲੀ ਤਿਆਰ ਕਰਕੇ ਫਿਰ ਦੂਰ ਦਾ ਨਿਸ਼ਾਨਾ ਤੱਕਦੇ ਹਨ।
ਪ੍ਰਚੰਡ ਦਾ ਕਮੰਡ ਸੁਰ ਖੰਡ ਖੰਡ ਕਾਟ ਤੇ,
ਏਦਾਂ ਪ੍ਰਚੰਡ ਦਾ ਘਮੰਡ ਸਾਧ ਸੰਗਤ ਜੀ ਮਚਾਇਆ, ਇਹਨਾਂ ਨੇ ਟੁਕੜੇ ਟੁਕੜੇ ਕਰ ਦਿੱਤੇ ਇੱਕ ਦੂਜੇ ਦੇ।
ਕੋ ਦੰਡ ਬਾਹਾਂ ਦੰਡ ਤੇ ਸੋ ਜੋਰ ਗੋਰ ਡਾਰ,
ਜਿਹੜੇ ਕਰੜੇ ਧਣਕ ਸਨ ਕਹਿੰਦੇ ਬਾਹਾਂ ਦੇ ਜ਼ੋਰ ਨਾਲ ਚੱਲ ਰਹੇ ਉਸ ਵੇਲੇ ਉੱਥੇ।
ਬਿਹੰਡ ਰੁੰਡ ਮੁੰਡ ਹੈ ਕਤੀੜ ਤੁੰਡ ਪੰਡ ਹੈ,
ਕਹਿੰਦੇ ਕਈਆਂ ਦੇ ਸਿਰ ਕੱਟੇ ਗਏ ਤੇ ਕਈਆਂ ਦਾ ਸਾਧ ਸੰਗਤ ਜੀ ਦੇਖ ਕੇ ਹੀ ਰੰਗ ਉੱਡ ਗਿਆ, ਕਹਿੰਦੇ ਪੀਲੇ ਰੰਗ ਰੰਗ ਦਾ ਹੋ ਗਿਆ ਉਹਨਾਂ ਦਾ ਰੰਗ ਉੱਡ ਕੇ
ਦਿਖਾਏ ਕੰਡ ਭਾਜ ਤੇ ਸੋਜਦਾਨ ਛੰਡਨ ਤੇ
ਜਿਹੜੇ ਡਰ ਗਏ ਸਾਧ ਜੀ ਕਹਿੰਦੇ ਦਿਖਾਏ ਕੰਡ ਭਾਜ ਤੇ ਕੰਡ ਦਿਖਾ ਕੇ ਭੱਜ ਤੁਰੇ ਉਹ ਕਿਉਂਕਿ ਡਰ ਗਏ ਨੇ ਰੰਗ ਹੀ ਪੀਲਾ ਪੈ ਗਿਆ ਇਹ ਵੇਖ ਕੇ ਇੰਨੀਆਂ ਲਾਸ਼ਾਂ ਇੰਨਾ ਖੂਨ
ਵਿਸਾਲ ਹੇਲ ਠੇਲ ਤੇ ਕਰਾਲ ਰੇਲ ਪੇਲ ਤੇ
ਏਡਾ ਤਕੜਾ ਹੱਲਾ ਖਾਲਸੇ ਦਾ ਸਾਧ ਸੰਘ ਜੀ ਮੁੜ ਕੇ ਹੋਇਆ ਕਹਿੰਦੇ ਰੇਲ ਪੇਲ ਹੀ ਮਚਾ ਦਿੱਤੀ ਇੱਕ ਵਾਰੀ
ਮਨੋ ਸੋ ਫਾਗ ਖੇਲ ਤੇ ਦੋਹੇਲ ਹੇਲ ਝੇਲ ਤੇ
ਕਹਿੰਦੇ ਐਂ ਲੱਗਦਾ ਜਿਵੇਂ ਸਾਧ ਸੰਘ ਜੀ ਆਪੋ ਵਿੱਚ ਵੀ ਕੋਈ ਹੋਲੀ ਖੇਲ ਰਹੇ ਹੋਣ ਤੇ ਲਾਲ ਰੰਗ ਇੱਕ ਦੂਜੇ ਉੱਤੇ ਪਾਇਆ ਹੋਵੇ
ਭਲਾਈ ਇੱਕ ਗੇਲ ਤੇ ਸੁਤਾਬ ਪਾਏ ਮੇਲ ਤੇ
ਇਹ ਜਿਹੜੇ ਸਾਧ ਸੰਘ ਜੀ ਦੁਸ਼ਮਣ ਹੈ ਇੱਕ ਬੰਨੇ ਉਹ ਭੱਜ ਜਾਂਦੇ ਆ ਤੇ ਭੱਜ ਕੇ ਦੂਜੇ ਬੰਨੇ ਜਾ ਕੇ ਫਿਰ ਉਹਨਾਂ ਨਾਲ ਰਲ ਜਾਂਦੇ ਹਨ
ਮਨੋ ਚਲਾਏ ਜੇਲ ਤੇ ਬਿਹਾਲ ਏਵ ਭੇਲ ਤੇ
ਕਹਿੰਦੇ ਮਨੋ ਚਲਾਏ ਜੇਲ ਤੇ ਬਿਹਾਲ ਏਵ ਭੇਲ ਤੇ ਜਿਵੇਂ ਜੇਲ ਵਿੱਚੋਂ ਕੈਦੀ ਕੱਢੇ ਹੋਣ ਤੇ ਸਾਰਿਆਂ ਦੇ ਪੈਰ ਇੱਕ ਰੱਸੀ ਨਾਲ ਬੱਧੇ ਹੋਣ ਤੇ ਇੱਕ ਲਾਈਨ ਵਿੱਚ ਰਹਿ ਕੇ ਉਹ ਚੱਲਦੇ ਆ ਕਹਿੰਦੇ ਏਦਾਂ ਸਾਧ ਸੰਗਤ ਜੀ ਇਕੱਠੇ ਹੋ ਕੇ ਵੈਰੀ ਲੜਦੇ ਜੇ ਇੱਕ ਬੰਨੇ ਉਹ ਭੱਜ ਪੈਂਦੇ ਤੇ ਭੱਜ ਕੇ ਦੂਜਿਆਂ ਚ ਰਲ ਜਾਂਦੇ ਹਨ ਫਿਰ
ਇਹ ਕਣੇ ਪਹਾੜੀਏ ਮਚਾਏ ਧੂਮ ਧੂਮ ਕੋ
ਏਦਾਂ ਬਹੁਤ ਪਹਾੜੀਏ ਸਾਧ ਸੰਗਤ ਜੀ ਮਾਰ ਮਾਰ ਕੇ ਸੁੱਟੇ ਬੜੀ ਧੂਮ ਮਚਾਈ ਹੈ
ਉਤੋਂ ਸੋ ਥੋਰ ਖਾਲਸਾ ਨਾ ਸ਼ੋਰ ਜੰਗ ਭੂਮ ਕੋ
ਭਾਵੇਂ ਖਾਲਸਾ ਥੋੜਾ ਸੀ ਪਰ ਕਹਿੰਦੇ ਲੜਾਈ ਦੇ ਮੈਦਾਨ ਚੋ ਇੱਕ ਪੈਰ ਪਿੱਛੇ ਨੀ ਪਾਇਆ ਕਿਸੇ ਸੂਰਮੇ ਨੇ
ਰਸਾਏ ਸ੍ਰੀ ਗੋਬਿੰਦ ਸਿੰਘ ਚਾਂ ਤੇ ਆਪ ਲੀਨੇ
ਏਦਾਂ ਜੰਗ ਦੇਖਦਿਆਂ ਦੇਖਦਿਆਂ ਸਾਧ ਸੰਗਤ ਜੀ ਫਿਰ ਕਲਗੀਧਰ ਪਾਤਸ਼ਾਹ ਜੀ ਨੇ ਆਪ ਧਨਕ ਫੜਿਆ ਤੇ ਸਤਿਗੁਰੂ ਜੀ ਨੇ ਆਪਣੇ ਪੱਥੇ ਵਿੱਚੋਂ ਇੱਕ ਤੀਰ ਕੱਢਿਆ ਹੈ
ਨਿਹਾਰ ਸਤਰ ਸੈਨ ਕੋ ਕਤੰਗ ਬੀਜ ਦੀਨੇ ਓ
ਦੇਖ ਕੇ ਵੈਰੀਆਂ ਦਾ ਸਾਧ ਸੰਗਤ ਜੀ ਦਲ ਤੇ ਫਿਰ ਨਿਸ਼ਾਨਾ ਲਾ ਕੇ ਕਲਗੀਧਰ ਪਾਤਸ਼ਾਹ ਜੀ ਨੇ ਉੱਚੇ ਥਾਂ ਤੋਂ ਇੱਕ ਤੀਰ ਚਲਾਇਆ
ਪਰੇ ਉਹ ਸੁਕਾਂਟ ਗਏਨ ਮੈਂ ਅਨੰਤ ਸੈਨ ਹੋਰ ਰੜਦੀ
ਕਹਿੰਦੇ ਪਰੇ ਉਹ ਸੁਕਾਂਟ ਗੈਨ ਮੈਂ ਗੈਨ ਕਹਿੰਦੇ ਆਕਾਸ਼ ਨੂੰ ਜਦੋਂ ਕਲਗੀਧਰ ਪਾਤਸ਼ਾਹ ਜੀ ਦਾ ਤੀਰ ਚੱਲਿਆ ਕਹਿੰਦੇ ਆਕਾਸ਼ ਵਿੱਚ ਇੱਕ ਵਾਰੀ ਬੜੀ ਜ਼ੋਰ ਦੀ ਸ਼ੂਕਰ ਹੋਈ ਹੈ
ਮਚੰਤ ਜੁੱਧ ਕਰਦ ਕੋ ਪਰੀ ਨਾ ਮਾਰ ਥੋਰੜੇ
ਇੰਨੀ ਤਰਥੱਲੀ ਮਹਾਰਾਜ ਦੇ ਤੀਰ ਨੇ ਜਾ ਕੇ ਸਾਧ